जाने वेद पर मैंने जाने वेद ਆਪਣਾ ਜਾਣਾ ਹੈ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ, ਆਪਣੀ ਗਤ ਆਪ ਜਾਣੈ, ਸੁਣ ਸੁਣ ਯਵਲ ਪਖਾਣੈ, ਸ਼ੰਕਰਾ ਨਹੀਂ ਜਾਣੈ ਪੇਵ, ਖੋਜ ਤਾਰੇ ਦੇਵ, ਦੇਵੀਆਂ ਨਹੀਂ ਜਾਣੈ ਬ੍ਰਹਮ, ਸਭ ਉਪਰ ਲਖ ਪਾਰ ਬ੍ਰਹਮ, ਆਪਣੇ ਰੰਗ ਆਪ ਕਰਤਾ ਕੇਲ, ਆਪ ਛੋੜੈ ਆਪੈ ਮੇਲ, ਇੱਕ ਪਰਮੇ ਇੱਕ ਭਗਤੀ ਲਾਏ, ਆਪਣਾ ਕੀਆ ਆਪ ਜੜਾਏ, ਤੇਰਾ ਬਨਵਾ ਨੇ ਅੰਤ ਨਾ ਪਾਇਆ, ਮੈਂ ਮਾਨਾ ਤੇਰੀ ਵੇ ਪਿਆ, ਤੇਰਾ ਬਨਵਾ ਨੇ ਅੰਤ ਨਾ ਪਾਇਆ, ਮੈਂ ਮਾਨਾ ਤੇਰੀ ਵੇ ਜਾਣਦੇ, ਜਿਤ ਬਿਰਦੀਆਂ ਇਕਾਗਰ ਕਰੋ, ਬਹੁਤ ਦੂਰ ਦੂਰ ਤੋਂ ਆਪ ਸੈਂਕੜੇ ਮੀਲ ਹਜ਼ਾਰਾਂ ਮੀਲ ਕਿੰਨੀ ਖੇਚਲ ਚੱਲ ਕੇ ਇੱਥੇ ਪਹੁੰਚੇ ਹੋ। 24-24 ਘੰਟੇ ਪਲੀਆ ਵਾਲਿਆਂ ਨੂੰ ਹੋ ਗਏ, ਦੂਸਰਿਆਂ ਨੂੰ ਹੋ ਗਏ, ਟਰੱਕਾਂ ਦੀਆਂ ਸਵਾਰੀਆਂ ਧੰਨ ਹੋ ਤੁਸੀਂ ਜਿਨ੍ਹਾਂ ਨੇ ਐਡਾ ਤਪ ਕੀਤਾ ਤੇ ਫਿਰ ਸੰਗਤ ਵਿੱਚ ਬੈਠੇ ਗੁਰੂ ਮਹਾਰਾਜ ਦੇ ਦਰਸ਼ਨ, ਸੰਗਤਾਂ ਦੇ ਦਰਸ਼ਨ ਕਰ ਰਹੇ ਹੋ। ਪੁੰਨ ਫਲ ਕੀ ਹੈ? ਚਿੱਤ ਬਿਰਤੀ ਇਕਾਗਰ ਕਰਕੇ ਹਰੀ ਦਾ ਜਸ ਕਰੋ, ਕਿੰਨਾ ਫਲ ਮਿਲ ਜਾਏਗਾ। ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ। ਇੱਕ ਜਗ ਦਾ ਫਲ ਨਹੀਂ, 10 ਜਗਾਂ ਦਾ ਨਹੀਂ, 100 ਦਾ ਨਹੀਂ, ਕਈ ਕਰੋੜ ਜਗਾਂ ਦਾ ਫਲ ਮਿਲ ਜਾਏਗਾ। ਬਹੁਤ ਵੱਡੀ ਚੀਜ਼ ਮਹਾਰਾਜ ਜੀ ਨੇ ਕਲਯੁਗ ਦੇ ਅੰਦਰ ਸਾਡੇ ਵਾਸਤੇ ਕਰਤੀ। ਕਿੱਡਾ ਦਿਆਲੂ ਹੈ ਵਾਹਿਗੁਰੂ, ਹੈਰਾਨ ਹੋਈਦਾ ਉਹਦੀ ਕੁਦਰਤ ਨੂੰ ਤੱਕ ਕੇ ਵਿਚਾਰ ਕੇ। ਥੋੜਾ ਧਿਆਨ ਦੇ ਕੇ ਵਿਚਾਰੋ, 10,000 ਸਾਲ ਸਤਿਯੁਗ ਦੇ ਅੰਦਰ ਜੇ ਕੋਈ ਬੈਠ ਕੇ ਭਾਰੀ ਤਪੱਸਿਆ ਕਰੇ, ਉਹਦੇ ਦੁਆਲੇ ਮਿੱਟੀ ਆ ਜਾਵੇ, ਮਿੱਟੀ ਦੇ ਵਿੱਚ ਘਾਹ ਦੀਆਂ ਜੜ੍ਹਾਂ ਉੜ ਕੇ ਆ ਜਾਣ, ਪੱਤੇ ਲੱਗ ਜਾਣ, ਸਿਉਂਕ ਲੱਗ ਜਾਵੇ, ਉੱਪਰਲਾ ਮਾਸ ਖਾਧਾ ਜਾਵੇ, 10,000 ਸਾਲ ਲੰਘ ਜਾਣ, ਹੈਰਾਨ ਹੋਵੋਗੇ ਐਡਾ ਬੜਾ ਤਪ ਕਿੰਨਾ ਫਲ ਹੋਏਗਾ ਕੋਈ ਨਹੀਂ ਪਤਾ। ਇਹ ਬਰਾਬਰ ਹੁੰਦਾ ਹੈ ਤ੍ਰੇਤੇ ਯੁੱਗ ਦੇ ਵਿੱਚ ਜੇ ਕੋਈ 1,000 ਸਾਲ ਇਸੇ ਤਰ੍ਹਾਂ ਬੈਠ ਜਾਵੇ, ਬਰਮੀ ਜੰਮ ਜਾਵੇ ਆਲੇ ਦੁਆਲੇ, ਉਹਦੇ ਬਰਾਬਰ ਤਪ ਹੋ ਗਿਆ 10,000 ਸਾਲ ਦੇ। ਇਹ ਮਹਾਂਪੁਰਸ਼ਾਂ ਦੇ, ਵੇਦਾਂ ਦੇ, ਸ਼ਾਸਤਰਾਂ ਦੇ, ਸਿਮਰਤੀਆਂ ਦੇ ਬਚਨ ਮੈਂ ਆਪ ਨੂੰ ਸੁਣਾ ਰਿਹਾ। ਗੁਰਮਤ ਕੁਛ ਹੋਰ ਤਰ੍ਹਾਂ ਕਹਿੰਦੀ, ਉਹ ਵੀ ਮੈਂ ਤੁਹਾਨੂੰ ਦੱਸ ਦੇਣਾ। ਮੁਕਾਬਲਾ ਕਰਿਓ, ਤੇ ਦੁਆਪਰ ਯੁੱਗ ਦੇ ਅੰਦਰ 100 ਸਾਲ ਜੇ ਕੋਈ ਤਪ ਕਰ ਲਵੇ, ਕਿਉਂਕਿ ਉਮਰ ਦਾ ਫਰਕ ਤੁਰਿਆ ਆਉਂਦਾ, 17,28,000 ਸਾਲ ਸਤਿਯੁਗ ਦੀ ਉਮਰ, ਬੰਦੇ ਦੀ ਉਮਰ ਉਸ ਵੇਲੇ 1,00,000 ਸਾਲ ਦੀ, 1,00,000 ਵਰਿਆਂ ਦੀ ਆਰਜਾ, ਭਗਤ ਗਜਾਰਨ ਪਿੰਨੀ ਸਾਗੇ। ਤ੍ਰੇਤੇ ਯੁੱਗ ਦੀ ਉਮਰ 12,96,000 ਸਾਲ ਦੀ, 10,000 ਸਾਲ ਦੀ ਉਮਰ। ਦੁਆਪਰ ਯੁੱਗ ਦੇ ਵਿੱਚ 8,64,000 ਸਾਲ ਇਹਦੀ ਉਮਰ, ਬੰਦੇ ਦੀ ਉਮਰ 1,000 ਸਾਲ। ਅਖੀਰ ਤੇ ਜਦੋਂ ਮੁੱਕ ਰਿਹਾ ਸੀ ਉਸ ਵੇਲੇ ਕਈਆਂ ਪ੍ਰੇਮੀਆਂ ਦੀਆਂ ਉਮਰਾਂ ਲਿਖੀਆਂ ਹੋਈਆਂ ਨੇ। ਮਹਾਂਪੁਰਸ਼ ਭਾਰਤ ਦੇ ਯੁੱਧ ਵਿੱਚ ਇੱਕ ਮਹਾਨ ਯੋਧਾ ਜਿਸਦਾ ਨਾਮ ਭੀਸ਼ਮ ਪਿਤਾਮਾ ਸੀ, ਉਹ ਜਦੋਂ ਪੂਰੀ ਸ਼ਕਤੀ ਨਾਲ ਬਾਣ ਚਲਾ ਰਿਹਾ ਸੀ, ਇੰਨੀ ਸ਼ਕਤੀ ਕਿ ਰੱਥ ਵੀ ਘੋੜਿਆਂ ਸਮੇਤ ਪਿੱਛੇ ਕਰ ਦਿੰਦਾ ਸੀ, ਉਹਦੀ ਉਮਰ ਉਸ ਵੇਲੇ 175 ਸਾਲ ਦੀ ਸੀ। ਦਰੋਣਾਚਾਰੀਆ ਜੋ ਕਮਾਂਡਰ ਇਨ ਚੀਫ ਸੀ ਇਹਦੇ 2 ਨੰਬਰ ਤੇ, ਉਹਦੇ ਮੁਕਾਬਲੇ ਤਾਂ ਸਾਰੇ ਭਾਰਤ ਵਰਸ਼ ਵਿੱਚ ਉਸ ਵੇਲੇ ਕੋਈ ਤੀਰ ਅੰਦਾਜ਼ ਨਹੀਂ ਸੀ। ਗੁਰੂ ਸੀ ਪਾਂਡਵਾਂ ਦਾ, ਕੌਰਵਾਂ ਦਾ, ਉਹਦੇ ਉਸ ਯੁੱਧ ਵੇਲੇ ਉਹਦੀ ਉਮਰ 96 ਸਾਲ ਦੀ ਸੀ, ਕਿਉਂਕਿ ਉਸ ਵੇਲੇ ਕਲਯੁਗ ਨੇ ਸ਼ੁਰੂ ਹੋਣਾ ਸੀ, ਉਮਰਾਂ ਘੱਟ ਕੇ 100 ਦੇ ਨੇੜੇ ਤੇੜੇ ਆ ਰਹੀਆਂ ਸੀ। ਕਲਯੁਗ ਦੇ ਅੰਦਰ ਆਦਮੀ ਦੀ ਉਮਰ 100 ਸਾਲ, ਪਰ ਐਵਰੇਜ ਉਮਰ ਖਾਣ ਪੀਣ, ਵਾਤਾਵਰਨ, ਪਾਣੀ, ਸਿਹਤ, ਖਿਆਲਾਂ ਦੇ ਮੁਤਾਬਕ ਘੱਟਦੀ ਵੱਧਦੀ ਰਹਿੰਦੀ ਹੈ। ਸਾਡੀ ਜਿਹੜੀ ਐਵਰੇਜ ਉਮਰ ਅੰਗਰੇਜ਼ਾਂ ਦੀ ਗੁਲਾਮੀ ਵੇਲੇ ਸੀ, ਉਸ ਤੋਂ ਹੁਣ ਵਧੀ ਹੋਈ ਹੈ 10 ਸਾਲ ਜਾਂ 10 ਸਾਲ ਘੱਟ, ਪਰ ਕੋਈ ਕੋਈ ਬੰਦਾ 80-85-90 ਦੇ 100 ਦੇ ਕਰੀਬ ਪਹੁੰਚ ਜਾਂਦਾ। ਹੁਣ ਸਾਨੂੰ ਕੀ ਫਲ ਮਿਲੇ? ਸਾਡੇ ਤਾਂ ਉਮਰੇ ਬਹੁਤ ਥੋੜ੍ਹੀ ਆ, ਖਿਆਲ ਬੜੇ ਮਾੜੇ ਚੱਲ ਰਹੇ ਨੇ, ਕਮਾਈ ਕਰਨੀ ਪੈ ਰਹੀ ਹੈ, ਪੇਟ ਭਰਦਾ ਨਹੀਂ ਹੈ, ਸਭ ਥੋੜ੍ਹਾ ਹੈ ਐਂ ਹੁੰਦਾ। ਹੁਣ ਸਾਡਾ ਉਧਾਰ ਕਿਵੇਂ ਹੋਵੇ? ਗੁਰੂ ਨਾਨਕ ਪਾਤਸ਼ਾਹ ਬਹੁਤ ਵੱਡੀਆਂ ਰਿਆਇਤਾਂ ਲੈ ਕੇ ਸੰਸਾਰ 'ਚ ਆਏ ਸੀ, ਇਹ ਗੱਲ ਨੂੰ ਸਮਝੋ। ਜੇ ਹੁਣ ਕਲਯੁੱਗ ਦੇ ਵਿੱਚ ਨਾ ਕੋਈ ਉਹ ਰਿਆਇਤਾਂ ਲੈ ਸਕਿਆ, ਫਿਰ ਤਾਂ 10,000 ਸਾਲ ਕੌਣ ਤਪੱਸਿਆ ਕਰੇ? ਹੁਣ ਕਿੰਨਾ ਫਲ ਹੈ? ਇਹ ਸਿਰਫ 4 ਘੜੀ 96 ਮਿੰਟ ਬੈਠ ਕੇ ਜੇ ਤੁਸੀਂ ਇਕਾਗਰ ਚਿੱਤ ਹੋ ਕੇ ਹਰੀ ਦਾ ਜਸ ਸੁਣ ਲਓ, ਪੂਰੇ ਪਿਆਰ ਦੇ ਨਾਲ ਅੰਦਰ ਲੈ ਜਾਓ ਗੱਲ, ਕੀ ਟਾਈਮ ਹੈ? 96 ਮਿੰਟ 10,000 ਸਾਲ ਦੀ ਤਪੱਸਿਆ ਤੋਂ ਉੱਤੇ ਲੰਘ ਜਾਂਦਾ। ਐਡੀ ਬੜੀ ਰਿਆਇਤ ਕਲਯੁੱਗ ਦੀ। ਇੱਕ ਰਾਜਾ ਹੋਇਆ, ਉਹ ਇਹਦਾ ਪੋਤਾ ਸੀ ਅਰਜਨ ਦਾ। ਉਸ ਰਾਜੇ ਦੇ ਰਾਜ ਵੇਲੇ ਆਪ ਜੰਗਲ ਨੂੰ ਗਿਆ, ਉੱਥੇ ਕੀ ਦੇਖਦਾ? ਇੱਕ ਬੈਲ, ਇੱਕ ਕਾਲੇ ਕੱਪੜਿਆਂ ਵਾਲਾ, ਉਹਦੇ ਪੈਰ ਤੋੜ ਗਿਆ। ਉਸ ਰਾਜੇ ਦਾ ਨਾਂ ਪ੍ਰੀਸ਼ਦ ਸੀ, ਪ੍ਰੀਸ਼ਦਗੜ੍ਹ ਸ਼ਹਿਰ ਬਣਿਆ ਹੋਇਆ ਉਹਦੇ ਨਾਂ 'ਤੇ, ਮੇਰਠ ਦੇ ਨੇੜੇ। ਉਸ ਰਾਜੇ ਨੇ ਜਦੋਂ ਦੇਖਿਆ ਵੀ ਇਹ ਤਾਂ ਬਹੁਤ ਮਾੜਾ ਕੰਮ ਹੋਇਆ, ਇਹ ਤਾਂ ਦੁਆਪਰ ਯੁੱਗ ਦੇ ਅੰਦਰ, ਅਜੇ ਤਾਂ ਮੇਰੇ ਬਾਪ ਦਾਦਾ ਹੁਣੇ ਹੀ ਗਏ ਨੇ, ਐਡਾ ਬੜਾ ਧਰਮ, ਇੱਕ ਬੈਲ ਮਾਰਿਆ ਜਾ ਰਿਹਾ ਅਤੇ ਲੱਤਾਂ ਤੋੜੀਆਂ ਜਾ ਰਹੀਆਂ, ਘੋੜਾ ਸਰਪਟ ਦਵਾਇਆ, ਦੌੜਾਉਂਦੇ ਦੌੜਦੇ ਘੋੜੇ ਦੇ ਉੱਤੇ ਬੈਠੇ ਨੇ, ਤਲਵਾਰ ਖਿੱਚ ਲਈ। ਜਦ ਨੇੜੇ ਗਿਆ ਉਹਨੇ ਹੱਥ ਧੋਏ ਖੜ੍ਹੇ ਕਰਤੇ, ਕਹਿੰਦਾ ਠਹਿਰ ਰਾਜਨ, ਰਾਜੇ ਦਾ ਧਰਮ ਹੁੰਦਾ ਨਹੀਂ ਕਰਨਾ, ਤੂੰ ਮੇਰੇ ਤੋਂ ਗੱਲ ਪੁੱਛੀ ਨਹੀਂ ਤਾਂ ਪਹਿਲਾਂ ਹੀ ਮੈਨੂੰ ਮਾਰਨ ਨੂੰ ਤਿਆਰ ਹੋ ਗਿਆ। ਕਹਿਣ ਲੱਗਿਆ ਦੁਸ਼ਟ, ਇੱਕ ਤਾਂ ਤੇਰੇ ਕਾਲੇ ਕੱਪੜੇ ਪਾਏ ਹੋਏ ਨੇ ਅਤੇ ਸਾਕਸ਼ਾਤ ਕਲਯੁੱਗ ਦੀ ਤੂੰ ਨਿਸ਼ਾਨੀ ਹੈ, ਦੂਸਰਾ ਤੂੰ ਮਹਾਂਪਵਿੱਤਰ ਜਿਹੜਾ ਪਸ਼ੂ ਹੈ, ਜਿਹੜਾ ਜ਼ਿੰਦਗੀ ਦੇ ਅੰਦਰ ਧਰਮੇ ਧਰਮ ਕਰਦਾ, ਪਾਪ ਦਾ ਨਾਮ ਨਿਸ਼ਾਨ ਉਹਦੇ ਨੇੜੇ ਤੇੜੇ ਨਹੀਂ ਆਉਂਦਾ, ਉਹਨੂੰ ਤਾਂ ਕੋਈ ਮਾਰੋ, ਉਹ ਤਾਂ ਕਿਸੇ ਨੂੰ ਨਹੀਂ ਮਾਰਦਾ। ਗਊ ਹੈ ਜਿਹੜੀ ਦੁੱਧ ਦਿੰਦੀ ਹੈ, ਬਾਲ ਬੱਚੇ ਪਲਦੇ ਨੇ, ਇਹ ਹਲ ਖਿੱਚਦਾ, ਸਾਥੀ ਬਣਿਆ ਹੋਇਆ ਰੋਜੀ ਕਮਾਉਣ ਦਾ, ਅਤੇ ਤੂੰ ਇਹਨੂੰ ਕਿਉਂ ਮਾਰ ਰਿਹਾ? ਕਹਿਣ ਲੱਗਿਆ ਮਹਾਰਾਜ, ਮੈਂ ਤੁਹਾਨੂੰ ਜੋ ਬਾਤ ਕਹਿਣਾ ਉਹ ਧਿਆਨ ਨਾਲ ਸੁਣੋ, ਮੈਂ ਐਸਾ ਨਹੀਂ ਹਾਂ, ਇਹ ਤਾਂ ਮੈਂ ਸਰੂਪ ਧਾਰ ਕੇ ਤੁਹਾਨੂੰ ਦਿਖਾਇਆ, ਮੇਰੇ ਅੰਦਰ ਵੀ ਕਾਲਸ ਹੋਏਗੀ ਅਤੇ ਬਾਹਰੋਂ ਵੀ ਮੈਂ ਕਾਲਾ ਹੋਵਾਂਗਾ, ਮੇਰੇ ਯੁੱਗ ਦੇ ਅੰਦਰ ਪ੍ਰਕਾਸ਼ ਘੱਟ ਜਾਏਗਾ ਆਦਮੀ ਦੇ ਅੰਦਰੋਂ, ਬਿਰਲਾ ਹੋਏਗਾ ਜਿਹਦੇ ਅੰਦਰ ਜੋਤ ਜਗੇਗੀ, ਬਾਕੀ ਸਭ ਅੰਧਕਾਰ ਦੇ ਵਿੱਚ ਆਉਣਗੇ, ਦੁਨੀਆਂ ਭ੍ਰਿਸ਼ਟ ਹੋ ਜਾਏਗੀ। ਧਰਮ ਦੇ 4 ਪੈਰ ਨੇ, ਮੈਂ 3 ਤੋੜ ਦਿੱਤੇ, ਇੱਕ ਬਚ ਗਿਆ। ਕਹਿੰਦੇ ਇਹ ਕਿਹੜਾ? ਕਹਿੰਦਾ ਪਹਿਲਾ ਤਪ ਹੈ, ਦੂਸਰਾ ਦਾਨ ਹੈ, ਤੀਸਰਾ ਵਿਚਾਰ ਹੈ, ਇਹ ਜੋ ਮੈਂ ਤੋੜਨ ਲੱਗਿਆ ਸੀ, ਇਹ ਪੈਰ ਦਾ ਨਾਮ ਹੈ, ਨਾਮ ਪ੍ਰਭੂ ਦਾ ਨਾਮ, ਇੱਕ ਪੈਰ ਦੇ ਭਾਰ ਖੜਾ ਹੋਣੇ ਬਲ, ਫਿਰ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਇਹ ਕਲਯੁੱਗ ਤੂੰ ਮੇਰੇ ਰਾਜ ਵਿੱਚ ਮੇਰੇ ਬਿਨਾਂ ਪੁੱਛੇ ਪੈਰ ਧਰ ਰਿਹਾ, ਤੈਨੂੰ ਤਾਂ ਮੈਂ ਮਾਰ ਦੇਵਾਂਗਾ। ਉਹ ਕਹਿੰਦਾ ਰਾਜਨ, ਤੇਰੇ ਵਿੱਚ ਅਜੇ ਸਮਰੱਥ ਹੈ, ਤੂੰ ਮੈਨੂੰ ਮਾਰ ਸਕਦਾ, ਭਾਵੇਂ ਮੈਨੂੰ ਪਰਮੇਸ਼ਰ ਵੱਲੋਂ ਹੁਕਮ ਹੋਇਆ, ਮੇਰੇ 3 ਭਰਾ ਪਹਿਲਾਂ ਰਾਜ ਕਰ ਚੁੱਕੇ ਨੇ। ਕਹਿੰਦਾ ਤੂੰ ਆਪਣੇ ਰਾਜ ਕੀ ਵਰਤਾਰਾ ਕਰੇਗਾ? ਕਹਿੰਦਾ ਮੇਰੇ ਰਾਜ ਵਿੱਚ ਵਰਤਾਰਾ ਇਹ ਹੋਏਗਾ, ਕੱਲ ਕਾਤੀ ਰਾਜੇ ਕਸਾਈ ਧਰਮ ਪੰਖ ਕਰ ਉੱਡਰਿਆ, ਸੰਸਾਰ ਦੇ ਅੰਦਰ ਧਰਮ ਦਾ ਨਾਮ ਨਿਸ਼ਾਨ ਨਹੀਂ ਰਹਿਣਾ, ਰਾਜੇ ਜਿਹੜੇ ਨੇ ਇਹ ਕਸਾਈ ਦਾ ਰੂਪ ਧਾਰ ਲੈਣਗੇ, ਪਰਜਾ ਨੂੰ ਕਹਾਉਣਗੇ, ਤੇ ਧਰਮ ਦੇ ਬਗੈਰ ਹਨੇਰਾ ਪੈ ਜਾਏਗਾ, ਕੂੜ ਮਾਵਸ ਸੱਚ ਦਾ ਨਾਮ ਨਿਸ਼ਾਨ ਨਹੀਂ ਰਹੇਗਾ। ਸੱਚ ਚੰਦਰਮਾ ਦਿਸੇ ਨਾਹੀਂ ਕਹਿ ਚੜਿਆ, ਹਉ ਭਾਲ ਵੀ ਕਿੰਨੀ ਹੋਈ। ਮਹਾਰਾਜ ਕਹਿੰਦੇ ਮੈਂ ਭਾਲਦਾ ਫਿਰਦਾ ਵੀ ਕਿਤੇ ਸੱਚ ਲੱਭ ਜੇ। ਮੱਠਾਂ 'ਚ ਗਿਆ, ਬੜੇ ਬੜੇ ਮੰਦਰਾਂ 'ਚ ਗਿਆ, ਮਸਜਿਦਾਂ 'ਚ ਗਿਆ, ਤਕੀਆਂ 'ਤੇ ਗਿਆ, ਪਰ ਮੈਂ ਹੈਰਾਨ ਹੋ ਗਿਆ, ਸੱਚ ਲੱਭਿਆ ਹੀ ਨਹੀਂ। ਅੰਧੇਰੇ ਰਾਹ ਨਾ ਕੋਈ, ਅੰਧੇਰਾ ਹੀ ਅੰਧੇਰਾ ਪੈ ਗਿਆ। ਕਹਿਣ ਲੱਗਿਆ ਰਾਜਨ, ਮੇਰੇ ਰਾਜ ਵਿੱਚ ਲੋਕ ਪਿਆਰ ਕਰਨਗੇ ਪਾਪ ਨੂੰ, ਅਨੇਕਾਂ ਦਲੀਲਾਂ ਦੇ ਕੇ ਪਾਪ ਨੂੰ ਪੁੰਨ ਬਣਾਉਣ ਦਾ ਯਤਨ ਕਰਨਗੇ, ਧਰਮ ਦੇ ਨਾਮ 'ਤੇ ਗਲ ਵੱਢਣਗੇ, ਦੁਨੀਆਂ ਨੂੰ ਲੁੱਟਣਗੇ, ਰਿਸ਼ਵਤਾਂ ਲੈ ਕੇ ਦਾਨ ਕਰਨਗੇ, ਵੱਡੇ ਦਾਨੀ ਕਹਾਉਣਗੇ, ਸਮਗਲਰ ਹੋਣਗੇ, ਬੇਈਮਾਨ ਹੋਣਗੇ, ਅਤੇ ਉਹਨਾਂ ਦਾ ਨਾਮ ਹੋਏਗਾ ਜਿਹੜੇ ਭਗਤੀ ਕਰਨ ਵਾਲੇ ਆ ਉਹ ਮੈਂ ਪਿੱਛੇ ਲਾ ਦੇਣੇ ਨੇ। ਜਿੰਨਾ ਪਾਪੀ ਜ਼ਿਆਦੇ, ਜਿੰਨਾ ਛਲੀਆ ਜ਼ਿਆਦੇ, ਜਿੰਨਾ ਕਪਟੀ ਜ਼ਿਆਦੇ, ਉਹਨਾਂ ਉਹਦਾ ਮਾਣ ਚੁਗਲ ਹੋਏਗਾ, ਲੋਕਾਂ ਦੇ ਬਣੇ ਬਣਾਏ ਕੰਮ ਵਿਗਾੜੇਗਾ, ਮੇਰੇ ਯੋਗਦਾਨ ਆਦਮੀ ਰੱਬ ਦਾ ਨਾਮ ਨਹੀਂ ਜਪੇਗਾ। ਜਦ ਜਪੇਗਾ ਉਸਦੇ ਉੱਤੇ ਮੈਂ ਆਲਸ ਦਾ ਜੁੱਲੜ ਸਿੱਟ ਦੂੰਗਾ, ਨਹੀਂ ਉੱਠ ਸਕੇਗਾ। ਕਹਿਣ ਲੱਗਿਆ ਫਿਰ ਤਾਂ ਤੈਨੂੰ ਮਾਰ ਦੇਣਾ ਚਾਹੀਦਾ। ਕਹਿਣ ਲੱਗਿਆ ਮਾਰ ਦੇਣਾ ਨਹੀਂ, ਮੇਰੇ ਵਿੱਚ ਇੱਕ ਬਹੁਤ ਬੜੀ ਸਿਫਤ, ਬੜਾ ਹੀ ਵੱਡੀ ਰਿਆਇਤ ਪਰਮੇਸ਼ਰ ਨੇ ਦੇ ਕੇ ਮੈਨੂੰ ਥਾਪਿਆ। ਕਹਿਣ ਲੱਗਿਆ ਉਹ ਕਿਹੜੀ ਥਾਪ ਰਿਆਇਤ ਹੈ? ਉਹ ਕਹਿੰਦਾ ਵੀ ਉਹ ਰਿਆਇਤ ਇਹ ਹੈ ਵੀ ਬੰਦੇ ਦੀ ਜ਼ਿੰਦਗੀ ਪਾਪ ਕਰਦੇ ਦੀ ਲੰਘ ਗਈ, ਉਹਨੂੰ ਸੋਝੀ ਪੈ ਗਈ ਨਾਮ ਦੀ। ਉਹਨੇ ਨਾਮ ਜਪਿਆ, ਇੱਕ ਚਿੱਤ ਹੋ ਗਿਆ, ਨਾਮ ਜਪਦਾ ਜਪਦਾ ਇੱਕ ਚਿੱਤ ਹੋ ਗਿਆ, ਅਤੇ ਉਹਦੀ ਬਿਰਤੀ ਟੇਕੀ ਛਿਣ ਵਾਸਤੇ। ਕਹਿੰਦੇ ਫੇਰ ਕੀ ਹੋਊ? ਕਹਿੰਦਾ ਫੇਰ ਹੋਣਾ ਕੀ ਆ, ਜਮਾਂ ਦਾ ਰੱਸਾ ਗਲ 'ਚ ਪਾਇਆ ਹੋਇਆ ਉਸੇ ਵੇਲੇ ਕੱਟ ਜਾਏਗਾ, ਜਦੋਂ ਇੱਕ ਵਾਰੀ ਕਹਿ ਦੂਗਾ ਵਾਹਿਗੁਰੂ ਗੋਬਿੰਦ ਰਾਮ ਨਾਰਾਇਣ ਅੱਲਾ ਗੋਡ। ਤਲਵਾਰ ਰੋਕ ਲਈ, ਹੇਠਾਂ ਕਰ ਲਈ। ਕਹਿਣ ਲੱਗੇ ਇਹ ਤਾਂ ਬਹੁਤ ਵੱਡੀ ਰਿਆਇਤ ਹੈ। ਉਹ ਰਿਆਇਤ ਵਾਲੇ ਯੁੱਗ 'ਚ ਸਾਧ ਸੰਗਤ ਜੀ ਆਪਾਂ ਲੰਘ ਰਹੇ ਹਾਂ। ਇਸ ਯੁੱਗ ਦੇ ਅੰਦਰ ਮਹਾਰਾਜ ਨੇ ਕਿਹਾ ਵੀ ਇੱਕ ਕੰਮ ਕਰ ਲਓ ਮੇਰੇ ਕਹੇ 'ਤੇ, ਤੁਸੀਂ ਨਾਮ ਸਤਿਗੁਰੂ ਪੂਰੇ ਤੋਂ ਨਾਮ ਲੈ ਕੇ ਨਾਮ ਜਪਣਾ ਸ਼ੁਰੂ ਕਰ ਦਿਓ ਅਤੇ ਇੱਕ ਚਿੱਤ ਹੋ ਜਾਓ। ਜਦ ਤੁਸੀਂ ਇੱਕ ਚਿੱਤ ਹੋ ਕੇ ਇੱਕ ਵਾਰੀ ਵੀ ਵਾਹਿਗੁਰੂ ਕਹਿਤਾ ਨਾ, ਤੁਹਾਡੇ ਪਾਪ ਜਿੰਨੇ ਕੀਤੇ ਹੋਏ ਨੇ ਉਸੇ ਵੇਲੇ ਨਿਊਟਰਲ ਹੋ ਜਾਣਗੇ, ਕੱਟ ਜਾਣਗੇ ਉਸੇ ਵੇਲੇ। ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਦਾ ਨਾਸ਼ ਹੋ ਜਾਏਗਾ। ਸੋ ਸਾਧ ਸੰਗਤ ਜੀ, ਇਹ ਯੁੱਗ ਹੈ ਜਿਸ ਦੇ ਵਿੱਚ ਹੀ ਆਪਾਂ ਲੰਘ ਰਹੇ ਹਾਂ। ਮਹਾਰਾਜ ਕਹਿੰਦੇ ਧੰਨ ਨੇ ਉਹ ਪੁਰਸ਼ ਜਿਹੜੇ ਕਲਯੁਗ 'ਚ ਪੈਦਾ ਹੋ ਗਏ, ਨਾ 10,000 ਸਾਲ ਦੀ ਤਪੱਸਿਆ ਕਰਨੀ ਪਵੇ, ਕੁਛ ਵੀ ਨਹੀਂ ਕਰਨਾ, ਬਾਲ ਬੱਚਿਆਂ 'ਚ ਰਹਿਣਾ, ਖੇਤੀਬਾੜੀ ਕਰਨੀ ਹੈ, ਕੇਵਲ ਗੁਰੂ ਧਾਰਨ ਕਰਕੇ ਪੰਜ ਪਿਆਰਿਆਂ ਤੋਂ ਨਾਮ। ਜੇ ਕੋਈ ਹੋਰ ਸੰਪਰਦਾਇ ਦਾ ਹੈ ਉਹ ਆਪਣੇ ਸਤਿਗੁਰੂ ਤੋਂ ਨਾਮ ਲਵੇ, ਉਹ ਨਾਮ ਦਾ ਜਾਪ ਕਰੇ, ਫਿਰ ਛੱਡੇ ਨਾ ਉਸਨੂੰ। ਕੋਈ ਹੱਲ ਨਹੀਂ ਚਲਾਉਣਾ, ਕੋਈ ਸਿਰ ਦੇ ਉੱਤੇ ਬੋਝ ਨਹੀਂ ਚੱਕਣਾ, ਇਕੱਲੀ ਜੀਭ ਨੇ ਹਿਲਣਾ। ਜੀਭ ਚੁੱਪ ਕਰੀ ਕੀ ਕਰਦੀ ਹੈ? ਦੰਦਾਂ ਥੱਲੇ ਆ ਜਾਂਦੀ ਹੈ, ਊਤ ਪਟਾਂਗ ਗੱਲਾਂ ਚਿੱਤ ਵੀ ਆ ਜਾਂਦੀਆਂ, ਰਸਨਾ ਦੇ ਨਾਲ ਨਾਮ ਜਪਣਾ ਸ਼ੁਰੂ ਕਰ ਦੇਵੇ। ਇੱਥੇ 5 ਦਿਨ ਨਾਮ ਜਪਾਉਣ ਵਾਸਤੇ 5 ਤੋਂ 7 ਦਾ ਪ੍ਰੋਗਰਾਮ ਰੱਖਿਆ, ਉਹ ਮੈਂ ਪਹਿਲਾਂ ਹੀ ਅਰਜ ਕਰ ਦਵਾਂ। ਜੋ ਰੱਖਦਾ ਉਹਨੂੰ ਪਤਾ ਹੁੰਦਾ ਅਸੀਂ ਕੀ ਕਰਨਾ। ਤੁਹਾਨੂੰ ਇਹ ਅਸੀਂ ਦੱਸਣਾ ਵੀ ਨਾਮ ਕਿਵੇਂ ਜਪੀਦਾ, ਉਹ ਮੈਂ ਹੁਣੇ ਹੀ ਦੱਸ ਦਿੰਦਾ। ਸੰਤ ਜਿਹੜੇ ਜਿਨ੍ਹਾਂ ਦੀ ਡਿਊਟੀ ਹੋਏਗੀ ਕੋਸ਼ਿਸ਼ ਕਰਨਗੇ ਵੀ ਉਹ ਵੀ ਐਵੇਂ ਐਵੇਂ ਦੱਸਦਾ। ਨਾਮ ਸ਼ੁਰੂ ਹੁੰਦਾ ਪਹਿਲਾਂ ਮਨ ਦੌੜਦਾ,
ਦੌੜਿਆ ਹੋਇਆ ਮਨ ਜ਼ੋਰ ਲਾ ਲਓ ਨਹੀਂ ਟਿਕਦਾ, ਫੰਡਰ ਕੁੱਤਾ ਬੰਨ ਦਿਓ ਜੇ ਕਦੇ ਰੋਟੀ ਖਾ ਲਏ ਮੂਹਰੇ ਧਰੀ ਹੋਈ, ਚੀਕਾਂ ਮਾਰੂ ਚੀਕਾਂ ਮਾਰੂ, ਕਹਿੰਦਾ ਮੇਰੇ ਗਲ 'ਚ ਰੱਸੀ ਪਾ ਤੀ। ਇਹ ਕਰੋੜਾਂ ਸਾਲ ਦਾ ਨੱਠਿਆ ਹੋਇਆ ਮਨ ਅਸੀਂ ਬੰਨਣਾ, ਪਹਿਲਾਂ ਲੰਮੇ ਚੱਕਰ 'ਚ ਪਾਉਣਾ ਪੈਂਦਾ ਇਹਨੂੰ। ਅਰਸਾਲਾ ਜਿਹੜਾ ਹੁੰਦਾ ਹੈ ਜਿਹਨੂੰ ਕੈਬਲਰੀ ਕਹਿੰਦੇ ਨੇ ਅੰਗਰੇਜ਼ੀ ਦੇ ਅੰਦਰ, ਇਹਦੇ 'ਚ ਘੋੜੇ ਟ੍ਰੇਨਡ ਕੀਤੇ ਜਾਂਦੇ ਨੇ। ਆਸਟ੍ਰੇਲੀਆ ਦੇ ਵਿੱਚ ਵੱਡੇ ਵੱਡੇ ਫਾਰਮ ਹੈ ਜਿੱਥੇ ਘੋੜਿਆਂ ਦਾ ਬਿਜ਼ਨਸ ਕੀਤਾ ਜਾਂਦਾ, ਘੋੜੇ ਵਧਾਏ ਜਾਂਦੇ। ਉਹ ਫਿਰ ਜਹਾਜ਼ਾਂ 'ਤੇ ਚਾੜ ਕੇ ਇੱਥੇ ਬੰਬੇ ਉਤਰਦੇ ਸੀ, ਇੱਥੋਂ ਗੱਡੀਆਂ ਰਾਹੀਂ ਛਾਉਣੀਆਂ 'ਚ ਲਿਜਾਏ ਜਾਂਦੇ ਸੀ। ਉਸ ਵੇਲੇ ਦੇਖਿਆ ਉਹ ਆਦਮੀ ਨੂੰ ਦੇਖ ਕੇ ਨੱਠ ਜਾਂਦਾ ਸੀ, ਜਿਵੇਂ ਹਰ ਨੱਠ ਜਾਂਦੇ ਆ, ਦੂਏ ਜਾਨਵਰ ਨੱਠ ਜਾਂਦੇ ਆ। ਦੇਖਿਆ ਨਹੀਂ ਸੀ ਕਦੇ ਉਹਨਾਂ ਨੇ ਮਨੁੱਖ, ਉਹਨੂੰ ਹੌਲੀ ਹੌਲੀ ਕਰਦੇ ਸੀ। ਪਹਿਲਾਂ ਕੰਧ ਦੇ ਉੱਤੇ ਦੀ ਪੱਠੇ ਸੁੱਟਣੇ, ਭੁੱਖਾ ਹੁੰਦਾ ਆ ਕੇ ਪੱਠੇ ਖਾਣ ਲੱਗ ਜਾਣੇ, ਫਿਰ ਹੌਲੀ ਹੌਲੀ ਕੰਧ ਦੇ ਉੱਤੇ ਬੈਠ ਜਾਣਾ ਅਤੇ ਪੱਠੇ ਸੁੱਟਣੇ, ਫਿਰ ਆਹਿਸਤਾ ਆਹਿਸਤਾ ਉਹਨੂੰ ਦਾਣਾ ਰੱਖ ਦੇਣਾ, ਫਿਰ ਉਹਨੇ ਦੇਖ ਲੈਣਾ ਵੀ ਇਹ ਤਾਂ ਮੈਨੂੰ ਕੁਛ ਨਹੀਂ ਕਹਿੰਦਾ, ਫਿਰ ਉਹਦੇ ਪਿੱਠ 'ਤੇ ਹੱਥ ਰੱਖ ਦੇਣਾ। ਉਹਦੇ ਬਾਅਦ ਉਹਦੇ ਮੂੰਹ ਵਿੱਚ ਪਾ ਦੇਣਾ ਸੰਧਿਆਲਾ, ਲਗਾਮ ਪਾ ਦੇਣੀ, ਫਿਰ ਬਾਹਰ ਲੈ ਜਾਣਾ, ਬਾਹਰ ਲੈ ਕੇ ਬਹੁਤ ਵੱਡੇ ਚੱਕਰ 'ਚ ਗੋਲ ਚੱਕਰ 'ਚ ਉਹਨੂੰ ਘੁਮਾਈ ਜਾਣਾ, ਆਪ ਸੈਂਟਰ 'ਚ ਖੜ ਜਾਣਾ, ਉਹ ਘੁੰਮੀ ਜਾਂਦਾ, ਫਿਰ ਉਹ ਚੱਕਰ ਛੋਟਾ ਕਰ ਦੇਣਾ, ਹੋਰ ਛੋਟਾ ਕਰ ਦੇਣਾ, ਹੋਰ ਛੋਟਾ ਕਰ ਦੇਣਾ, ਫਿਰ ਉਹਦੇ ਉੱਤੇ ਬੋਰੀ ਰੱਖ ਦੇਣੀ, ਹੌਲੀ ਹੌਲੀ ਕਾਠੀ ਰੱਖ ਦੇਣੀ, ਬੰਦੇ ਨੇ ਬਹਿ ਜਾਣਾ, ਬਹਿ ਕੇ ਉਹਨੂੰ ਟ੍ਰੇਨਿੰਗ ਦੇ ਦੇਣੀ। ਉਹ ਇੰਨਾ ਸਿੱਖ ਜਾਂਦਾ ਸੀ, ਆਦਮੀ ਨੂੰ ਤਾਂ ਪਤਾ ਨਹੀਂ ਸੀ ਲੱਗਦਾ ਵਿਗਲਦਾ, ਉਹ ਇੱਕ ਮੀਲ ਤੋਂ ਸੁਣ ਲੈਂਦਾ ਸੀ ਵੀ ਅਬਾਊਟ ਟਰਨ ਕਿਆ, ਰਾਈਟ ਟਰਨ ਕਿਆ, ਲੈਫਟ ਟਰਨ ਕਿਆ। ਇਹ ਇੱਕ ਮਿਸਾਲ ਹੈ, ਐਵੇਂ ਜਿਵੇਂ ਆਪਣਾ ਉਡਾਰੀਆਂ ਮਾਰਦਾ ਮਨ ਜੋ ਹੈ, ਪੰਛੀ ਬਿਰਖ ਸੁਹਾਵੜੇ ਉਡੇ ਚੌ ਦਿਸ ਜਾਏ, ਚਾਰੇ ਪਾਸਿਆਂ ਨੂੰ ਉਡਾਰੀਆਂ ਮਾਰਦਾ। ਉਹ ਉਡਾਰੀਆਂ ਮਾਰਨ ਨਾਲ ਸੁੱਖ ਨਹੀਂ ਹੁੰਦਾ, ਜੇਤਾ ਉਡੇ ਦੁੱਖ ਕਣ, ਜਿੰਨੀਆਂ ਉਡਾਰੀਆਂ ਮਾਰਦਾ ਉਨਾ ਹੀ ਜ਼ਿਆਦਾ ਦੁੱਖ ਇਹਨੂੰ ਪ੍ਰਾਪਤ ਹੋਣ ਲੱਗ। ਜਦ ਦੁੱਖ ਹੋਇਆ ਫਿਰ ਇਹ ਬਿਰਲਾਪ ਕਰਦਾ, ਦਾਜੇ ਅਤੇ ਬਿਰਲਾਏ। ਇਸ ਮਨ ਨੂੰ ਅਸੀਂ ਨਾਮ ਦੇ ਵਿੱਚ ਲਾਉਣਾ ਹੈ, ਬਹੁਤ ਔਖਾ ਹੈ। ਮਹਾਰਾਜ ਕਹਿੰਦੇ ਨਾਮ ਦੇ ਵਿੱਚ ਲੱਗਣ ਵਾਲਾ ਕੋਈ ਸਖਾਲਾ ਜਿਹਾ ਕੰਮ ਨਹੀਂ ਹੈ। ਆਖਣ ਔਖਾ ਸਾਚਾ ਨਾਉ, ਆਖਣ ਔਖਾ ਸਾਚਾ ਨਾਉ, ਓ ਆਖਣੇ ਆਓ।
ਆਖਣ ਔਖਾ ਸਾਚਾ ਨੂੰ। ਹੱਦ ਤੋਂ ਜ਼ਿਆਦਾ ਕੀਮਤੀ ਚੀਜ਼ ਹੈ। ਇੱਕ ਵਾਰੀ ਕਹੇ ਤੇ ਅਸੀਂ ਜੰਦੂਤਾਂ ਤੋਂ ਛੁੱਟ ਜਾਂਦੇ ਹਾਂ, ਪਰ ਕਹਿੰਦੇ ਹੱਦ ਤੋਂ ਜ਼ਿਆਦਾ ਔਖਾ ਨਹੀਂ ਕਹਿ ਸਕਦਾ ਆਦਮੀ ਨਾਲ। ਬੜੀਆਂ ਮਿਸਾਲਾਂ ਨੇ। ਗੁਰੂ ਦਸਵੇਂ ਪਾਤਸ਼ਾਹ ਜੀ ਨੇ ਜਦੋਂ ਯੱਗ ਕੀਤਾ ਵੱਡਾ ਅੰਮ੍ਰਿਤ ਛਕਾ ਕੇ, ਉਸ ਵੇਲੇ ਬ੍ਰਾਹਮਣ ਕਿਰਪਾ ਰਾਮ ਸੀ, ਗੁਰੂ ਘਰ ਦਾ ਪ੍ਰੋਹਤ, ਉਹਨੂੰ ਗਿਣਿਆ ਜਾਂਦਾ ਸੀ, ਜ਼ਰੂਰੀ ਮਾਮਲਿਆਂ 'ਤੇ ਸਲਾਹ ਵੀ ਲਈ ਜਾਂਦੀ ਸੀ। ਬਾਅਦ ਵਿੱਚ ਅੰਮ੍ਰਿਤਧਾਰੀ ਹੋ ਕੇ ਉਹ ਗੁਰਸਿੱਖੀ ਵਿੱਚ ਆ ਗਿਆ ਸੀ। ਮਹਾਰਾਜ ਨੇ ਕਿਹਾ ਵੀ ਬ੍ਰਾਹਮਣ ਆਏ ਕਿ ਨਹੀਂ? ਕਹਿੰਦੇ ਮਹਾਰਾਜ ਉਹ ਤਾਂ ਅੜੇ ਬੈਠੇ ਨੇ। ਕੀ ਗੱਲ? ਦਸ਼ਣਾ ਵਾਸਤੇ, ਵੀ ਸਾਨੂੰ ਦਸ਼ਣਾ ਬਹੁਤ ਹੀ ਮਿਲੇ, ਆਪਣੇ ਤਾਂ ਰਿਵਾਜ ਨਹੀਂ ਨਾ ਹੈ, ਆਪਾਂ ਤਾਂ ਜਾਣਦੇ ਨਹੀਂ ਹਾਂ ਵੀ ਦਸ਼ਣਾ ਕੀ ਹੁੰਦੀ ਹੈ। ਡਾਕਟਰ ਸਵਾਮੀ ਰਾਮ ਜੀ ਜਦੋਂ ਸਰੀਰ ਛੱਡ ਕੇ ਮੈਂ ਉਹਨਾਂ ਦੇ ਭੋਗ 'ਤੇ ਗਿਆ ਜੌਲੀ ਗ੍ਰਾਂਟ, ਮੇਰੇ ਨਾਲ ਬਹੁਤ ਬੰਦੇ ਹਜ਼ਾਰਾਂ ਦੀ ਤਾਦਾਦ ਵਿੱਚ ਸੀਗੇ। ਅਸੀਂ ਉਹ ਬੈਠੇ ਉੱਥੇ, ਬਾਕੀ ਤਾਂ ਕੋਈ ਭਗਵਾਂ ਕੱਪੜਿਆਂ ਵਾਲਾ ਕੋਈ ਬਿਰਲਾ ਹੀ ਨਜ਼ਰ ਆਵੇ। ਮੈਂ ਪੁੱਛਿਆ, ਮੈਂ ਕਿਹਾ ਕਿੱਧਰ ਚਲੇ ਗਏ ਸਾਰੇ? ਇਹ ਤਾਂ ਆਏ ਹੋਏ ਨੇ ਭੋਗ 'ਤੇ। ਕਹਿੰਦੇ ਜੀ ਉੱਧਰ ਬੈਠੇ ਨੇ, ਰੌਲਾ ਪਾ ਰਹੇ ਨੇ। ਮੈਂ ਕਿਸ ਗੱਲ ਦਾ? ਕਹਿੰਦੇ ਅਸੀਂ ਲੰਗਰ ਛਕਣਾ ਹੈ, ਪਹਿਲਾਂ ਦਸ਼ਣਾ ਦੀ ਗੱਲ ਕਰੋ ਸਾਡੇ ਨਾਲ। ਫਿਰ ਰੌਲਾ ਪੈ ਗਿਆ, ਪਰਚੀਆਂ ਵੰਡੀਆਂ, ਪੂਰੇ 15 ਲੱਖ ਰੁਪਈਆ ਦਸ਼ਣਾ ਦਾ ਵੰਡਿਆ ਗਿਆ। ਉੱਥੇ ਰੌਲਾ ਪੈ ਗਿਆ, ਮੁਰਦਾਬਾਦ ਮੁਰਦਾਬਾਦ ਹੋ ਗਿਆ। ਇਹਨਾਂ ਦੇ ਵਿੱਚ ਰਿਵਾਜ ਹੈ, ਸਾਡੇ ਵਿੱਚ ਨਹੀਂ ਹੈ। ਸੋ ਗੁਰੂ ਮਹਾਰਾਜ ਨੇ ਕਿਹਾ ਛੱਡੋ ਇਹਨਾਂ ਨੂੰ, ਅੱਜ ਤੋਂ ਬਾਅਦ ਮਨੁੱਖ ਨੂੰ ਮੈਂ ਪੂਰਾ ਬਣਾ ਦਿੱਤਾ ਅੰਮ੍ਰਿਤ ਛਕਾ ਕੇ। ਨਾ ਇਹ ਸ਼ੂਦਰ ਰਿਹਾ, ਨਾ ਇਹ ਵੈਸ਼ ਰਿਹਾ, ਨਾ ਇਹ ਖੱਤਰੀ ਰਿਹਾ, ਨਾ ਇਹ ਬ੍ਰਾਹਮਣ ਰਿਹਾ। ਮੈਂ ਤਾਂ ਪੂਰਾ ਮਨੁੱਖ ਬਣਾ ਕੇ ਇਹਦਾ ਨਾਂ ਰੱਖ ਦਿੱਤਾ ਖਾਲਸਾ। ਜਾਤ ਪਾਤ ਕੋਈ ਨਹੀਂ ਹੋਏਗੀ, ਪੂਰਨ ਮਨੁੱਖ ਬਣਾਤਾ। ਮੈਂ ਰਿਸ਼ੀ ਵੀ ਬਣਾਤਾ, ਮੈਂ ਰੱਬ ਦੇ ਨਾਲ ਜੋੜ ਕੇ ਆਪਣੇ ਬਰਾਬਰ ਕਰ ਲਿਆ। ਆਤਮ ਰਸ ਜੇ ਜਾਣੀ ਸੋ ਹੈ ਖਾਲਸ ਦੇ, ਪ੍ਰਮੈ ਮੋਹਮੈ ਤਾਸਮੈ ਰੰਚਕ ਨਹੀਂ ਪੇ। ਪ੍ਰਸ਼ਾਦਾ ਸ਼ਕਤਾ ਅਤੇ ਉਹਦੇ ਬਾਅਦ ਮਿਸਰ ਆਏ, ਹੰਝੂ ਸੱਟਣ ਲੱਗ ਕੇ ਗੁਰੂ ਮਹਾਰਾਜ ਦੇ ਸਾਹਮਣੇ। ਮਹਾਰਾਜ ਨੂੰ ਕਹਿਣ ਲੱਗੇ ਕੀ ਗੱਲ? ਕਹਿੰਦੇ ਮਹਾਰਾਜ ਤੁਸੀਂ ਇਹਨਾਂ ਨੂੰ ਪ੍ਰਸ਼ਾਦਾ ਪਹਿਲਾਂ ਛਕਾ ਕੇ 3 ਯੁਗਾਂ ਦੀ ਰੀਤ ਬਦਲ ਦਿੱਤੀ। ਪਹਿਲਾਂ ਵਰਨ ਅਨੁਸਾਰ ਪ੍ਰਸ਼ਾਦਾ ਹੁੰਦਾ, ਸਭ ਤੋਂ ਪਹਿਲਾਂ ਪੰਗਤ ਲੱਗਦੀ ਸੀ ਬ੍ਰਾਹਮਣ ਦੀ, ਦੂਸਰੇ ਨੰਬਰ 'ਤੇ ਖੱਤਰੀ ਦੀ, ਤੀਸਰੇ 'ਤੇ ਵੈਸ਼ ਦੀ, ਫਿਰ ਸ਼ੂਦਰ ਦੀ ਵਾਰੀ ਆਉਂਦੀ ਸੀ। ਤੁਸੀਂ ਮਹਾਰਾਜ ਇਹਨਾਂ ਸ਼ੂਦਰਾਂ ਨੂੰ ਪਹਿਲਾਂ ਹੀ ਪ੍ਰਸ਼ਾਦਾ ਛਕਾ ਤਾ। ਕਹਿੰਦੇ ਪੰਡਿਤ ਜੀ ਤੁਸੀਂ ਗੁੱਸੇ ਨਾ ਹੋਵੋ, ਸਮਾਂ ਬਦਲ ਗਿਆ। ਅੱਗੇ ਦਾਨ ਤੁਹਾਨੂੰ ਮਿਲਦਾ ਸੀ, ਦਰਗਾਹ 'ਚ ਫਲਦਾ ਸੀ, ਹੁਣ ਨਾਵਾਂ ਕੱਟਿਆ ਗਿਆ ਤੁਹਾਡਾ। ਹੁਣ ਦਾਨ ਮਿਲੇਗਾ ਖਾਲਸੇ ਨੂੰ, ਖਾਲਸਾ ਇਸ ਦਾਨ ਨੂੰ ਲੈ ਕੇ ਸ਼ੁਭ ਕਾਰਜਾਂ ਵਾਸਤੇ ਖਰਚੇਗਾ। ਘਰ ਵਿੱਚ ਬਾਲ ਬੱਚੇ ਨਹੀਂ ਉਹਨੇ ਪਾਲਣੇ, ਆਪਣੀਆਂ ਮਹਿਲ ਵਾਲੀਆਂ ਨਹੀਂ ਬਣਾਉਣੀਆਂ, ਆਪਣੇ ਕੰਮ ਨਹੀਂ ਕਰਨੇ, ਬਾਲ ਬੱਚਿਆਂ ਨੂੰ ਨਹੀਂ ਦੇ ਕੇ ਜਾਣਾ। ਉਹਨੇ ਤਾਂ ਸਾਰੀ ਸ੍ਰਿਸ਼ਟੀ ਵਾਸਤੇ ਕਰਨਾ। ਜੇ ਹੋਸਪਿਟਲ ਬਣਾਏਗਾ ਤਾਂ ਸਾਰਿਆਂ ਦਾ ਸਾਂਝਾ, ਲੰਗਰ ਚੱਲੇਗਾ ਤਾਂ ਸਾਰਿਆਂ ਦਾ ਸਾਂਝਾ, ਸਕੂਲ ਬਣਾਏਗਾ ਤਾਂ ਸਾਰਿਆਂ ਦਾ ਸਾਂਝਾ। ਉਹ ਤਾਂ ਹੁਣ ਸਾਰੀ ਸ੍ਰਿਸ਼ਟੀ ਨੂੰ ਦੇਣ ਵਾਲਾ ਰਾਜਾ ਹੋ ਗਿਆ, ਇਹਦੇ ਹੱਥੋਂ ਦਾਨ ਫਲੇਗਾ। ਦਾਨ ਦਿਓ ਇਹਨੇ ਹੀ ਕੋ ਪਲੋ, ਆਰਾਨ ਕੋ ਦਾਨ ਨਾ ਲਾਗਤ ਨਹੀਂ ਕੋ, ਅੱਗੇ ਬਲਾ ਹੀ ਨਹੀਂ ਕੋ ਦਿਓ, ਆਰਾਨ ਕੋ ਦਾਨ ਦਿਓ ਸਭ ਸਿੱਖੋ। ਮੋਗਰਾ ਮੈਂ ਸਿਰ ਲਓ, ਧਨ ਲਓ, ਸਭ ਹੀ ਇਹੀ ਕੋ। ਮੋਗਰਾ ਮੈਂ ਤਨ ਤੇ ਧਨ ਤੇ ਸਿਰ ਲਓ, ਸਭ ਹੀ ਇਹੀ ਕੋ। ਮੇਰੇ ਘਰ ਦਾ ਜੋ ਵੀ ਮਾਲ ਹੈ ਉਹ ਸਾਰਾ ਇਸ ਖਾਲਸੇ ਨੂੰ ਮੈਂ ਦਾਨ 'ਚ ਦੇ ਦੇਣਾ। ਤੁਸੀਂ ਇਸ ਨੂੰ ਮਾੜਾ ਕਹਿੰਦੇ ਹੋ, ਸੇਵ ਕਰੀ ਇਹੀ ਕੀ ਪਾਵਤ, ਔਰ ਆਮ ਕੀ ਸੇਵ ਨਾ ਲਾਗਤ ਨਹੀਂ ਕੀ। ਆਗਿਆ ਤਾਂ ਉਹ ਇਹੀ ਕੋ ਫਲੇ, ਫਲਣਾ ਇਹਨਾਂ ਦੇ ਮਹਾਰਾਜ। ਫਿਰ ਤੁਸੀਂ ਤਾਂ ਸਾਨੂੰ ਕੱਟ ਦਿੱਤਾ,
ਤਿੰਨ ਯੁਗਾਂ ਦੀ ਮਰਿਆਦਾ ਚਲੀ ਆਉਂਦੀ ਬਦਲ ਦਿੱਤੀ। ਮਹਾਰਾਜ ਕਹਿੰਦੇ ਬਿਲਕੁਲ ਨਹੀਂ, ਤੁਹਾਨੂੰ ਇਹਨਾਂ ਤੋਂ ਵੀ ਜ਼ਿਆਦਾ ਮਿਲੇਗਾ, ਪਰ ਇੱਕ ਕੰਮ ਕਰੋ। ਕਹਿੰਦੇ ਦੱਸੋ ਮਹਾਰਾਜ। ਕਹਿੰਦੇ ਸਵੇਰੇ ਇਸ਼ਨਾਨ ਕਰਕੇ ਆ ਜਾਓ ਸਾਰੇ। ਇਸ਼ਨਾਨ ਕਰਕੇ ਆ ਕੇ ਮਹਾਰਾਜ ਕਹਿੰਦੇ ਪਹਿਲਾਂ ਛਕੋ ਛਕਾਓ, ਕੁਛ ਜਲ ਪਾਣੀ ਛਕੋ। ਭੋਜਨ ਤਿਆਰ ਹੋਇਆ ਹੋਇਆ, ਨਾਸ਼ਤਾ ਤਿਆਰ ਹੈ, ਪੂਰੀਆਂ ਨੇ, ਛੋਲੇ ਨੇ, ਦਹੀਂ ਹੈ, ਹੋਰ ਅਨੇਕਾਂ ਚੀਜ਼ਾਂ ਹੈ, ਮੱਖਣ ਹੈ। ਕਹਿੰਦੇ ਜੀ ਭਰ ਕੇ ਖਾਓ, ਪੇਟ ਭਰ ਭਰ ਖਾ ਲਿਆ। ਕਹਿੰਦੇ ਹੁਣ ਦੱਸੋ ਕੰਮ। ਮਹਾਰਾਜ ਕਹਿੰਦੇ ਅਨਾਸਣਾ 'ਤੇ ਬਹਿ ਜਾਓ, ਚੌਂਕੜਾ ਮਾਰ ਲਓ, ਰੀੜ ਦੀ ਹੱਡੀ 90 ਦਰਜੇ 'ਤੇ ਸਿੱਧੀ ਕਰ ਲਓ, ਦੋਵੇਂ ਹੱਥ ਗੋਡਿਆਂ 'ਤੇ ਰੱਖ ਲਓ। ਹੁਣ ਤੁਸੀਂ ਹਰੇ ਰਾਮ ਜਾਂ ਵਾਹਿਗੁਰੂ ਵਾਹਿਗੁਰੂ ਜੋ ਤੁਹਾਨੂੰ ਚੰਗਾ ਲੱਗਦਾ ਉਹ ਕਹਿੰਦੇ ਜਾਓ। 10 ਵਜੇ ਤੁਹਾਨੂੰ ਫੇਰ ਸ਼ਰਦਾਈ ਆਏਗੀ, ਜਲ ਪਾਣੀ ਆਏਗਾ, ਦੁੱਧ ਆਏਗਾ। ਦੁਪਹਿਰ ਵੇਲੇ ਮਠਿਆਈ ਵਾਲਾ ਪੱਕਾ ਭੋਜਨ ਹੋਏਗਾ। 4 ਵਜੇ ਤੁਹਾਨੂੰ ਫੇਰ ਸ਼ਰਦਾਈ ਵਗੈਰਾ ਆਏਗੀ। ਸ਼ਾਮ ਨੂੰ ਤੁਹਾਨੂੰ ਇੱਕ ਇੱਕ ਦਸ਼ਾਲਾ, 5 ਸੋਨੇ ਦੀਆਂ ਮੋਹਰਾਂ ਮਿਲਣਗੀਆਂ ਇਕੱਲੇ ਇਕੱਲੇ। ਪਰ ਇਹ ਹੈ ਪਿਆਰਿਓ, 8 ਘੰਟੇ ਦਾ ਕੰਮ ਹੈ ਸਾਰਾ ਜਿਹੜਾ ਅਸੀਂ ਤੋਤੇ ਲੈਣਾ, ਅਤੇ ਤੁਸੀਂ ਬਸ ਇੰਨਾ ਹੀ ਕੰਮ ਹੈ। ਕਹਿੰਦੇ ਇਹ ਕਿਹੜਾ ਕੰਮ ਹੈ ਜੀ? ਕਹਿੰਦੇ ਰੋਜ਼ ਦੇਵੋਗੇ? ਮਹਾਰਾਜ ਕਹਿੰਦੇ ਰੋਜ਼ ਦੇਵਾਂਗੇ, ਅੱਜ ਇਹ ਨਹੀਂ ਦਿੰਦੇ, ਰੋਜ਼ ਦੇਵਾਂਗੇ। ਮੈਂ ਹੀ ਨਹੀਂ ਦਊਂਗਾ, ਮੇਰਾ ਖਾਲਸਾ ਵੀ ਤੁਹਾਨੂੰ ਦੇਵੇਗਾ। ਬੈਠ ਗਏ, ਚੌਂਕੜੇ ਮਾਰ ਲਏ, ਪੇਟ ਭਰੇ ਹੋਏ ਸੀ। ਉਸੇ ਵੇਲੇ ਵਾਸੀਆਂ ਆਉਣ ਲੱਗ ਗਏ, ਨਾਮ ਜਪੋ, ਕਦੇ ਨਹੀਂ ਜਾਂਦਾ ਅੰਦਰ ਨੂੰ, ਅੰਦਰਲੀ ਹਵਾ ਬਾਹਰ ਨੂੰ ਆਓ। ਵਾਸੀਆਂ ਆਉਣਗੇ, ਮਨ ਦੇ ਫੁਰਨੇ ਜਾਗ ਪੈਣਗੇ, ਲੱਖਾਂ ਫੁਰਨੇ, ਨਹੀਂ ਨਾਮ ਜਪ ਹੁੰਦਾ। ਉਸ ਵੇਲੇ ਥੋੜ੍ਹਾ ਜਿਹਾ ਚਿਰ ਜਪਣ ਤੋਂ ਬਾਅਦ ਇੱਕ ਦੂਏ ਵੱਜ ਦੇਖਣ ਲੱਗੇ। ਮਹਾਰਾਜ ਕਹਿੰਦੇ ਵੀ ਦੇਖੋ, ਸਾਵਧਾਨ ਹੋ ਕੇ ਜਪ ਰਹੇ ਨੇ, ਜੇ ਨਹੀਂ ਜਪਦੇ ਤਾਂ ਉਹਨਾਂ ਨੂੰ ਖਬਰਦਾਰ ਕਰ ਦਿਓ। ਜਾ ਕੇ ਖਬਰਦਾਰ ਕੀਤਾ, ਕਹਿੰਦੇ ਦੇਖੋ ਅੱਖਾਂ ਨਹੀਂ ਖੋਲਣੀਆਂ, ਰਾਮ ਰਾਮ ਕਰੀ ਜਾਣਾ, ਥੋੜ੍ਹੀ ਦੇਰ ਨੂੰ ਤੁਹਾਨੂੰ ਸ਼ਰਦਾਈ ਦੁੱਧ ਆ ਜਾਣਾ, ਬਦਾਮਾਂ ਦੀ ਸ਼ਰਦਾਈ ਆ ਜਾਣੀ, ਥੱਕਣ ਨਹੀਂ ਦੇਣਾ ਤੁਹਾਨੂੰ। ਜਪ ਨਹੀਂ ਹੁੰਦਾ ਨਾਮ, ਨੇਤਰ ਬੰਦ ਨਹੀਂ ਕਰ ਹੁੰਦੇ, ਜਦੇ ਫੇਰ ਖੋਲ੍ਹੇ। ਫੇਰ ਸਿੰਘਾਂ ਨੇ ਆ ਕੇ ਤਾੜਨਾ ਕਰੀ ਵੀ ਹੁਣ ਅਸੀਂ ਹੁਜ ਮਾਰਾਂਗੇ, ਜਿਹੜਾ ਵੀ ਅੱਖਾਂ ਖੋਲੂ ਜਾਂ ਗੱਲਾਂ ਕਰੂ। ਇੱਕ ਦੂਏ ਨਾਲ ਸਲਾਹ ਕਰ ਲਈ, ਜਦੇ ਕਹਿੰਦੇ ਓਏ ਆਪਾਂ ਤਾਂ ਪੰਗਾ ਹੀ ਲੈ ਲਿਆ, ਆਹ ਨਾਮ ਕਿੱਥੇ ਆਪਾਂ ਜਪਣ ਹੋਣਾ ਰਾਤ ਤੱਕ? ਉਹ ਵਿੱਚੋਂ ਉੱਠਣੇ ਸ਼ੁਰੂ ਹੋ ਗਏ ਦੁਪਹਿਰ ਦੇ ਪ੍ਰਸ਼ਾਦੇ ਤੱਕ, ਪ੍ਰਸ਼ਾਦਾ ਛਕ ਕੇ ਕਹਿੰਦੇ ਮਹਾਰਾਜ ਅਸੀਂ ਤਾਂ ਚੱਲੇ। ਕਹਿੰਦੇ ਮਿਲਦੇ ਨੇ ਤੁਹਾਨੂੰ, ਦੁਸ਼ਾਲੇ ਦੇਣੇ ਆ, 5-5 ਮੋਹਰਾਂ ਦੇਣੀਆਂ, ਕੁਝ ਬਹਿ ਗਏ। ਉਹ ਸ਼ਾਮ ਦਾ ਕਰਿਆ, ਜਦੋਂ ਮਹਾਰਾਜ ਨੇ ਮੋਹਰਾਂ ਦੇ ਦਿੱਤੀਆਂ ਦੁਸ਼ਾਲੇ ਦੇ ਤੇ, ਕਹਿੰਦੇ ਸਵੇਰੇ ਫਿਰ ਆ ਜਾਓ। ਕਹਿੰਦੇ ਨਾ ਸੱਚੇ ਪਾਤਸ਼ਾਹ, ਸਾਤੋਂ ਇਹ ਕੰਮ ਨਹੀਂ ਹੁੰਦਾ। ਕਹਿੰਦੇ ਕਿਉਂ? ਕਹਿੰਦੇ ਸਾਡੇ ਕੋਲ ਤਾਂ ਬਹੁਤ ਸਖਾਲਾ ਤਰੀਕਾ ਰੋਟੀ ਖਾਣ ਦਾ, ਇਹ ਜ਼ਿਮੀਂਦਾਰ ਬੈਲ ਲੈਂਦਾ, ਖੇਤੀ ਕਰਦਾ, ਅਸੀਂ ਸਾਡੀ ਤਾਂ ਖੇਤੀ ਉਹ ਬੜੀ ਸਿਖਾਲੀ ਹੈ ਮਹਾਰਾਜ। ਰਾਹੂ ਕੇਤੂ ਬੈਲ ਹਮਾਰੇ ਸੜ ਸਤੀ ਹੈ ਖੇਤੀ, ਪੱਤਰੀ ਹਮਾਰੀ ਬੜੀ ਸ਼ਿਕਾਰ ਮਾਰ ਲਿਆ ਵੀ ਛੇਤੀ। ਕਹਿੰਦੇ ਇੱਕ ਮਾਤਾ ਕੋਲ ਜਾ ਕੇ ਕਹਿ ਦੇਣਾ ਕਿ ਮਾਤਾ ਤੇਰੇ ਬੱਚੇ ਨੂੰ ਸਿੰਘਾਂ ਵਾਲੇ ਦਾ ਡਰ ਹੈ, ਮਾਤਾ ਧਰਤੀ 'ਤੇ ਜਿਹੜਾ ਹੈ ਬਲ ਖਾ ਕੇ ਤੁਰਦਾ ਉਹ ਤੋਂ ਤੇਰੇ ਬੱਚੇ ਨੂੰ ਡਰ ਹੈ, ਤੇਰੇ ਤਾਂ ਸੜ ਸਤੀ ਆ ਗਈ। ਕਹਿੰਦੀ ਬਾਬਾ ਕੋਈ ਉਪਾਅ ਕਰੋ। ਕਹਿੰਦੇ ਦਾਣੇ 7 ਕਿਸਮਾਂ ਦੇ, ਅੱਡ ਅੱਡ ਬੰਨਦੇ, ਦਾਲਾਂ ਬੰਨਦੇ, ਦਾਣੇ ਬੰਨਦੇ, ਪਰ ਵਿੱਚ ਧਾਤ ਜਿਹੜੀ ਪਾਉਣੀ ਆ ਉਹ ਪੀਲੇ ਰੰਗ ਦੀ ਚਮਕਦਾਰ ਹੋਵੇ, ਉਹ ਸੋਨਾ ਪਾ ਦੇ। ਕਹਿੰਦੇ ਸੱਚੇ ਪਾਤਸ਼ਾਹ ਇਹ ਕੰਮ ਔਖਾ। ਸੋ ਮਹਾਰਾਜ ਕਹਿੰਦੇ ਆਖਣ ਔਖਾ ਸੱਚਾ ਨਾਂ, ਨਾਮ ਦੀ ਇੰਨੀ ਬੜੀ ਕੀਮਤ ਹੈ, ਲੇਕਿਨ ਹੱਥ ਤੋਂ ਜ਼ਿਆਦਾ ਔਖਾ ਹੈ ਜਿਹੜਾ ਕਹਿਣਾ। ਮੈਂ ਇਹ ਗੱਲ ਕਰਦਾ ਸੀ ਕਿ ਮਨ ਨੂੰ ਪੁਆਇੰਟ 'ਤੇ ਲਿਆਉਣ ਵਾਸਤੇ ਮਿਹਨਤ ਕਰਨੀ ਪੈਂਦੀ ਹੈ। ਜਦ ਤੁਸੀਂ ਮਹਾਂਪੁਰਸ਼ਾਂ ਕੋਲ ਆਓਗੇ, ਮਹਾਂਪੁਰਸ਼ਾਂ ਨੇ ਕਹਿਣਾ ਭਾਈ ਮਨ ਤੇਰਾ ਖਿੰਡਿਆ ਹੋਇਆ, ਤੂੰ ਜਪਜੀ ਸਾਹਿਬ ਦੇ ਪਾਠ ਕਰ, ਅਜੇ ਨਹੀਂ ਤੂੰ ਅਧਿਕਾਰੀ ਹੋਇਆ। ਕਿੰਨੇ ਘਰਾਂ ਮਹਾਰਾਜ ਕਹਿੰਦੇ ਨੇ ਸਾ ਮਹਾਂਪੁਰਸ਼ ਬਈ 1.25 ਲੱਖ ਪਾਠ ਕਰ ਲੈ, ਫਿਰ ਝਾਕ ਕੇ ਦੇਖੀ ਮਨ ਟਿਕਦਾ ਕਿ ਨਹੀਂ ਟਿਕਦਾ। ਫਿਰ ਆ ਕੇ ਮਹਾਂਪੁਰਸ਼ਾਂ ਕੋਲ ਆਉਂਦਾ, ਕਹਿੰਦਾ ਟਿਕਿਆ ਨਹੀਂ, ਕਹਿੰਦੇ 5 ਲੱਖ ਕਰ ਲੈ। 5 ਲੱਖ ਕਰ ਲਏ, ਕਹਿੰਦਾ ਹੁਣ ਮਾੜਾ ਮਾੜਾ ਟਿਕਿਆ। ਕਹਿੰਦੇ ਲੈ ਹੁਣ ਤੈਨੂੰ ਛੋਟੇ ਚੱਕਰ 'ਚ ਪਾਉਂਦੇ ਹਾਂ, ਤੂੰ ਮੂਲ ਮੰਤਰ ਕਰ ਕਿਉਂ ਕਰ ਆਦ ਸਾ ਜੁਗਾ ਸੱਚ ਤੱਕ ਕਿੰਨਾ ਕਰਾਂ। ਕਹਿੰਦੇ ਪਹਿਲਾਂ 6 ਮਾਲਾ ਕਰ ਲੈ, ਫਿਰ ਤੂੰ ਇਸ ਤੋਂ ਉੱਪਰ ਹੋਰ ਵੱਧ ਜਾ 10 ਮਾਲਾ ਕਰ ਲੈ, 21 ਕਰ ਲੈ, 31 ਕਰ ਲੈ, 1.25 ਲੱਖ ਪਾਠ ਕਰ ਲੈ। ਫਿਰ ਆ ਗਿਆ, ਕਹਿੰਦਾ ਜੀ ਹੁਣ ਟਿਕ ਗਿਆ। ਕਹਿੰਦੇ ਹੁਣ ਤੂੰ ਜੀਭ ਨਾਲ ਕਰੀ ਜਾ ਵਾਹਿਗੁਰੂ 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 ਬੋਲੀ ਨਾ, ਜੀਭ ਦੇ ਨਾਲ ਕਰੀ ਜਾ। ਉਹ ਜੀਭ ਦੇ ਨਾਲ ਕਰੀ ਜਾਂਦਾ, ਦੂਜੇ ਨੂੰ ਸੁਣਦਾ ਨਹੀਂ, ਜੀਭ ਹਿੱਲੀ ਜਾਂਦੀ ਹੈ। ਕਹਿੰਦਾ ਮਹਾਰਾਜ ਕਿੰਨਾ ਚਿਰ ਕਰਾਂ? ਕਹਿੰਦੇ ਮਾਲਾ ਲੈ ਲੈ, 2.5 ਮਾਲਾ ਜਦ ਹੋ ਜਾਣ ਉਸ ਵੇਲੇ ਤੂੰ ਉੱਠ ਕੇ ਆਪਣਾ ਕਾਰੋਬਾਰ ਕਰ ਲਿਆ ਕਰ। 216 ਨੇ ਅਤੇ 54 ਨੇ, 270 ਸਧਾਰਨ ਮਾਲਾ ਜਦੋਂ ਵਾਹਿਗੁਰੂ ਵਾਹਿਗੁਰੂ ਦੀਆਂ ਹੋ ਜਾਣ ਉਸ ਵੇਲੇ ਨਾਮ ਜਪਣ ਵਾਲਿਆਂ ਦਾ ਨਿਤਨੇਮ ਪੂਰਾ ਹੋਇਆ ਕਰਦਾ, ਵੱਧ ਜਿਹਨੇ ਜਪਣਾ ਜਪੇ। ਫਿਰ ਆਉਂਦਾ ਮਹਾਤਮਾ ਦੇ ਪਾਸ, ਬਈ ਮਹਾਰਾਜ ਮੈਨੂੰ ਕੁਛ ਰਸ ਜਿਹਾ ਵੀ ਆ ਰਿਹਾ, ਥੋੜ੍ਹਾ ਥੋੜ੍ਹਾ ਚੰਗਾ ਲੱਗਣ ਲੱਗ ਗਿਆ। ਕਹਿੰਦੇ ਲੈ ਹੁਣ ਤੈਨੂੰ ਅੰਦਰ ਵਾੜਦੇ ਹਾਂ ਤੇਰੇ, ਕਿਉਂਕਿ ਖਜ਼ਾਨਾ ਅੰਦਰ ਹੈ, ਬਾਹਰ ਕੁਛ ਨਹੀਂ, ਤੇਰੇ ਬਾਹਰ ਕੋਈ ਚੀਜ਼ ਨਹੀਂ ਹੈ। ਤਾਨਾ ਤਪਾਏ ਤਨੂਰ ਜਿਉਂ, ਬਾਲਣ ਹੱਡ ਨਾ ਬਾਲ, ਸਿਰ ਪੈਰੀ ਕਿਆ ਫੇੜਿਆ, ਅੰਦਰ ਪੀਰੀ ਨਿਹਾਲ, ਤੇਰੇ ਅੰਦਰ ਬੈਠਾ ਵਾਹਿਗੁਰੂ ਤੇਰਾ ਇੰਤਜ਼ਾਰ ਕਰ ਰਿਹਾ। ਕਹਿੰਦੇ ਜੁਗਤ ਦੱਸੋ, ਮੈਂ ਤਾਂ ਦੱਸ ਰਿਹਾ ਤੁਸੀਂ ਸਵੇਰੇ ਨਾਮ ਜਪਣਾ। ਹੁਣ ਤੁਸੀਂ ਇਸ ਜੁਗਤ ਨੂੰ ਥੋੜ੍ਹਾ ਸਮਝਣ ਦਾ ਯਤਨ ਕਰੋ, ਬੀਬੀਆਂ ਵੀ ਅਤੇ ਭਾਈ, ਇਹ ਵਾਰ ਵਾਰ ਗੱਲਾਂ ਨਹੀਂ ਮਿਲਣੀਆਂ। ਪਿਛਲੇ ਸਾਲ ਮੈਂ ਦੱਸਿਆ ਸੀ ਬਹੁਤ ਸਾਰੇ ਪ੍ਰੇਮੀ ਨਾਮ ਜਪਣ ਲੱਗ ਕੇ, ਆ ਪ੍ਰੇਮੀ ਬੈਠੇ ਨੇ ਆਏ ਹੋਏ ਅਮਰੀਕਾ ਤੋਂ, ਸਤਨਾਮ ਸਿੰਘ ਹੋਣੀ ਨੇ, ਮਹਿੰਦਰ ਸਿੰਘ ਗਿੱਲ ਨੇ, ਹੋਰ ਪ੍ਰੇਮੀ ਨੇ, ਸਾਰੇ ਦੁਨੀਆਂ ਤੋਂ ਆਏ ਬੈਠੇ ਨੇ ਮੁਰਲੀ ਲੈਣ 'ਚ। ਉਹ ਜਿਹੜੀ ਟੇਪ ਇੱਥੇ ਬਣਾਈ ਸੀ ਇਹਨਾਂ ਕੋਲ ਚਲੀ ਗਈ, ਇਹਨਾਂ ਨੇ ਕਿਹਾ ਵੀ ਨਾਮ ਜਪਣ ਦੀ ਤਾਂ ਯੋਗਤਾ ਹੀ ਨਹੀਂ ਆਈ, ਇਕੱਠੇ ਹੋਣ ਲੱਗ ਕੇ ਟੇਪ ਲਾ ਲਈ, ਉਹ ਢੰਗ ਨਾਲ ਬਣੀ ਹੋਈ ਹੈ। 10 ਵਾਰੀ ਵਾਹਿਗੁਰੂ ਕਹਿੰਦੀ ਹੈ, ਉਹ ਤੋਂ ਬਾਅਦ ਚੁੱਪ ਹੋ ਜਾਂਦੀ ਹੈ, 10 ਮਿੰਟ ਨਹੀਂ ਬੋਲਦੀ। ਜਦ ਬਿਰਤੀ ਖਿੰਡਣ ਲੱਗ ਜਾਂਦੀ ਹੈ ਉਸੇ ਵੇਲੇ ਫਿਰ ਕਹਿ ਦਿੰਦੀ ਆ ਵਾਹਿਗੁਰੂ ਲੰਮੀ ਹੇਕ, ਫਿਰ 10 ਮਿੰਟ ਚੁੱਪ, ਫਿਰ ਬੋਲ ਪੈਂਦੀ ਹੈ 10 ਮਿੰਟ ਬਾਅਦ। 45 ਮਿੰਟ ਦੀ ਟੇਪ ਹੈ, ਇਹਨਾਂ ਨੇ ਜਪਣਾ ਸ਼ੁਰੂ ਕਰਤਾ। ਹੋਰ ਵੀ ਮੈਨੂੰ ਚਿੱਠੀਆਂ ਆਉਣ ਲੱਗ ਗਈਆਂ, ਬਈ ਜੀ ਤਰੀਕਾ ਲੱਭ ਗਿਆ ਸਾਨੂੰ, ਇਹ ਤਰੀਕਾ ਥੋੜ੍ਹਾ ਜਿਹਾ ਔਖਾ ਹੈ, ਮੈਂ ਤੁਹਾਨੂੰ ਬਹੁਤ ਸੁਖਾਲਾ ਦੱਸਦਾ। ਸਾਹ ਤਾਂ ਸਾਰੇ ਜਾਣਦੇ ਹੋ ਨਾ, ਵੀ ਅੰਦਰ ਨੂੰ ਜਾਂਦਾ ਬਾਹਰ ਨੂੰ ਆਉਂਦਾ, ਕਿਹੜਾ ਬੰਦਾ ਜੇ ਤੂੰ ਨਹੀਂ ਪਤਾ ਲੱਗਦਾ ਬਈ ਸਾਹ ਮੇਰਾ ਅੰਦਰ ਨੂੰ ਜਾਂਦਾ ਬਾਹਰ ਨੂੰ। ਪਰ ਐਸੇ ਵੀ ਹੈਗੇ, ਮੈਂ ਜਦ ਕਰਾਉਂਦਾ ਮੈਂ ਕਹਿੰਦਾ ਦੇਖ ਤੇਰਾ ਸਾਹ ਅੰਦਰ ਨੂੰ ਜਾਂਦਾ ਪਤਾ ਲੱਗਦਾ, ਕਹਿੰਦੇ ਨਾ ਜੀ ਮੈਨੂੰ ਤਾਂ ਪਤਾ ਹੀ ਨਹੀਂ ਲੱਗਦਾ, ਮਾਂ ਨੱਕ ਘੁੱਟ ਲੈ, ਨੱਕ ਘੁੱਟ ਲਿਆ ਉਹ ਜਦ ਦਮ ਘੁੱਟਣ ਲੱਗਿਆ ਨੱਕ ਛੱਡਤਾ, ਇੱਕਦਮ ਸਾਹ ਅੰਦਰ ਨੂੰ ਗਿਆ, ਮਗਰ ਹੁਣ ਲੱਗ ਗਿਆ ਪਤਾ ਵੀ ਸਾਹ ਅੰਦਰ ਨੂੰ ਜਾਂਦਾ। ਕਹਿੰਦਾ ਹਾਂ ਹੁਣ ਪਤਾ ਲੱਗਿਆ। ਐਸੇ ਵੀ ਬੰਦੇ ਨੇ ਮੋਟੀ ਅਕਲ ਦੇ। ਹੁਣ ਜਿਹੜਾ ਸਾਹ ਅੰਦਰ ਨੂੰ ਜਾਂਦਾ ਉਹਨੂੰ ਦੇਖੋ, ਜਿਹੜਾ ਬਾਹਰ ਨੂੰ ਆਉਂਦਾ ਉਹਦਾ ਵੀ ਧਿਆਨ ਰੱਖੋ। ਰੱਖੋਗੇ ਕਿੱਥੇ ਖੜ ਕੇ? ਇਹ ਦਰਵਾਜ਼ਾ ਹੈ ਜਿਹੜੀਆਂ ਦੋਏ ਨੱਕ ਦੀਆਂ ਨਾਸਾਂ ਨੇ, ਦਰਵਾਜ਼ੇ ਦੇ ਮੂਹਰੇ ਖੜੇ ਹੋ ਜਾਓ, ਸੁਰਤ ਨਾਲ ਖੜ ਜਾਓ ਮੂਹਰੇ, ਦੇਖੋ ਅੰਦਰ ਨੂੰ ਸਾਹ ਜਾਂਦਾ। ਹਰੇਕ ਨੂੰ ਪਤਾ ਹੈ, ਥੋੜ੍ਹਾ ਜਿਹਾ ਧਿਆਨ ਦੇਵੋ ਹੁਣੇ ਹੀ ਪਤਾ ਲੱਗਦਾ। ਉਹ ਜਿਹੜਾ ਅੰਦਰ ਨੂੰ ਜਾਂਦਾ ਉਹਦੇ ਨਾਲ ਵਾਹੇ ਕਹੀ ਜਾਓ, ਬਾਹਰ ਨੂੰ ਆਉਂਦਾ ਗੁਰੂ ਕਹੀ ਜਾਓ, ਦੱਸੋ ਇਹਦੇ 'ਚ ਕੋਈ ਬੋਝ ਚੱਕਣਾ, ਪੰਡ ਚੱਕਣੀ ਹੈ, ਚੁੱਪ ਕਰਕੇ ਬਹਿ ਜਾਣਾ ਹੈ। ਜੇ ਨਹੀਂ ਕਹੇ ਹੁੰਦਾ ਤਾਂ ਅੰਦਰ ਨੂੰ ਸਤਨਾਮ ਕਹੀ ਜਾਓ, ਬਾਹਰ ਨੂੰ ਵਾਹਿਗੁਰੂ ਕਹੀ ਜਾਓ। ਇਹ ਹੁਣ ਤੁਸੀਂ ਨਾਮ ਜਪਣਾ ਸ਼ੁਰੂ ਕਰ ਦਿੱਤਾ, ਪਹਿਲਾਂ ਤਾਂ ਸੀਗਾ ਪ੍ਰੈਕਟਿਸ, ਜਿਵੇਂ ਡੰਨ ਕੱਢਦਾ ਹੈ, ਬੈਠਕਾਂ ਕੱਢਦਾ, ਦੌੜਦਾ, ਅਤੇ ਹੁਣ ਤੁਸੀਂ ਖਾੜੇ ਵਿੱਚ ਆ ਗਏ। ਘੋਲ ਸ਼ੁਰੂ ਕਰ ਦਿੱਤਾ ਅੰਦਰ ਅੰਦਰ ਕੌਣ ਹੈ, ਅੰਦਰ ਰਸਤਾ ਰੋਕੀ ਬੈਠੇ ਨੇ, ਇਸ ਦੇ ਹੀ ਅੰਦਰ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੋਹ ਅਹੰਕਾਰਾ। ਐਨ ਸੂਰਮੇ ਨੇ ਪੂਰੇ, ਇਹਨਾਂ ਤੇ ਫਤਿਹ ਪਾਉਣੀ ਔਖੀ ਆ। ਆਤਮ ਮਾਰਗ ਪੜਿਆ ਕਰੋ, ਇਹਦੇ ਵਿੱਚ ਗੱਲਾਂ ਆਉਂਦੀਆਂ ਹੈ। ਆਤਮ ਮਾਰਗ ਤੇ ਬਗੈਰ ਨਾ ਕੋਈ ਵੀ ਘਰ ਹੋ, ਤੁਸੀਂ ਐਡੀ ਦੂਰ ਆਏ ਹੋ। ਇੱਕ ਆਤਮ ਮਾਰਗ, ਦੋ ਚਾਰ ਦਸ ਪੰਦਰਾਂ ਵੀਹ ਜਿੰਨੀ ਕਿਸੇ ਦੀ ਤਾਕਤ ਹੈ ਲੈ ਕੇ ਜਾਓ, ਘਰ ਵਿੱਚ ਸੁੱਖ ਆ ਜਾਏਗਾ, ਸ਼ਾਂਤੀ ਆ ਜਾਏਗੀ, ਕਲੇਸ਼ ਹਟ ਜਾਣਗੇ, ਘਾਟੇ ਪੈਣ ਤੇ ਹਟ ਜਾਣਗੇ। ਕਿਉਂ ਹਟ ਜਾਣਗੇ? ਇਹਦੇ ਵਿੱਚ ਨਾਮ ਦੀ ਗੱਲ ਹੈ। ਜਿੱਥੇ ਨਾਮ ਨੇ ਪੈਰ ਧਰ ਲਿਆ ਉੱਥੇ ਕੋਟ ਵਿਘਨ ਤੇ ਸਲਾਗ ਤੇ ਜਿਸ ਨੂੰ ਵਿਸਰਿਆ ਨਾ, ਜਿਹਨੂੰ ਨਾਮ ਵਿਸਰ ਗਿਆ ਕਰੋੜਾਂ ਵਿਘਨ ਲੱਗ ਗਏ, ਜਿਹਦੇ ਨਾਮ ਚੇਤੇ ਆ ਗਿਆ ਉਹਦੇ ਵਿਘਨ ਦੂਰ ਹਟ ਗਏ। ਹਰ ਕਾ ਨਾਮ ਕਾਟੇ ਕੋਟ ਕਰਮ, ਕਰੋੜਾਂ ਕਰਮਾਂ ਨੂੰ ਕੱਟ ਦਿੰਦਾ। ਸੋ ਇਹ ਤੁਸੀਂ ਨਾਮ ਜਪਣ ਵਾਸਤੇ, ਹੁਣ ਇਹਦਾ ਤੇ ਮੁਕਾਬਲਾ ਹੋ ਗਿਆ ਪੰਜ ਚੋਰਾਂ ਦਾ। ਪੰਜਾਂ ਚੋਰਾਂ ਕੋਲ ਆਪਣੇ ਆਪਣੇ ਸ਼ਸਤਰ ਨੇ। ਇੱਕ ਆਤਮ ਮਾਰਗ ਪੜਿਓ, ਉਹਦੇ 'ਚ ਮੈਂ ਦੱਸੇ ਹੋਏ ਨੇ ਵੀ ਕਿਹੜਾ ਕਿਹੜਾ ਸ਼ਸਤਰ ਕਿਹਦੇ ਕਿਹਦੇ ਕੋਲ ਆ, ਉਹ ਕਿਵੇਂ ਨੇੜੇ ਨਹੀਂ ਆਉਣ ਦਿੰਦਾ। ਇੱਧਰਲੇ ਪਾਸੇ ਹੈਗਾ ਐਟਮ ਬੰਬ, ਉਹ ਡਰਦੇ ਨੇੜੇ ਨਹੀਂ ਆਉਂਦੇ ਜਿਹਦੇ ਅੰਦਰ। ਫਿਰ ਸਵਾਸ ਨਾਲ ਨਾਮ ਚੱਲ ਪਿਆ ਨਾ, ਅੰਦਰ ਨੂੰ ਸਤਨਾਮ, ਬਾਹਰ ਨੂੰ ਵਾਹਿਗੁਰੂ, ਅੰਦਰ ਨੂੰ ਵਾਹੇ, ਬਾਹਰ ਨੂੰ ਗੁਰੂ। ਮੋਟੀ ਜਿਹੀ ਗੱਲ ਹੈ, ਇਹ ਗਲਤ ਮੈਂ ਤਾਂ ਕਰ ਰਿਹਾ। ਤੁਸੀਂ ਆਏ ਹੋ ਕਿੰਨੇ ਕਿੰਨੇ ਹਜ਼ਾਰ ਮੀਲ ਚੱਲ ਗਏ, ਬੜਾ ਭਾਰੀ ਤਪ ਕਰਕੇ ਇੱਥੇ ਪਹੁੰਚੋ। ਮਾਮੂਲੀ ਬੰਦੇ ਨਹੀਂ ਤੁਸੀਂ, ਤੁਹਾਡੇ ਉੱਤੇ ਵਾਹਿਗੁਰੂ ਨੇ ਕਿਰਪਾ ਕੀਤੀ ਹੈ। ਕਿਰਪਾ ਤੇ ਬਗੈਰ ਭਾਗਾਂ ਤੇ ਬਗੈਰ ਸਤਸੰਗ ਨਹੀਂ ਮਿਲਦਾ ਹੁੰਦਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰ ਮਨ ਕੇ ਕਰਮਾ, ਕਹੋ ਨਾਨਕ ਤੁਸ ਪਇਓ ਪ੍ਰਾਪਤ, ਜਿਸ ਪੁਰਬ ਲਿਖੇ ਕਰ ਲੈਣਾ। ਇਹ ਲੇਖ ਤੁਹਾਡੇ ਮੱਥੇ ਵਿੱਚ ਪਹਿਲਾਂ ਲਿਖੇ ਗਏ, ਸਾਨੂੰ ਬਾਅਦ ਵਿੱਚ ਕਿਹਾ ਗਿਆ ਸੀ। ਤਾਂ ਜੇ ਜਿੱਕ ਕਰਦੇ ਸੀ, ਬੜਾ ਔਖਾ ਹੈ, ਬੜਾ ਸਮਾਗਮ ਕਰਮ ਕਰਨਾ ਬੜਾ ਔਖਾ ਹੈ, ਲੰਮਾ ਚੌੜਾ ਪ੍ਰੋਗਰਾਮ ਹੈ, ਪਰ ਸਾਨੂੰ ਤੁਹਾਡੇ ਕਰਮਾਂ ਨੇ ਬੰਨ ਕੇ ਰੱਖ ਲਿਆ ਵੀ ਇਹ ਤਾਂ ਕਰਨਾ ਹੀ ਪੈਣਾ ਤੁਹਾਨੂੰ, ਕਿਉਂਕਿ ਉਹਨਾਂ ਦੇ ਪੁੰਨ ਕਰਮ ਜਾਗ ਪਏ, ਹੁਣ ਕਿੱਥੇ ਜਾਣ ਉਹ। ਸੋ ਤੁਸੀਂ ਆਏ ਹੋ, ਕੰਮ ਦੀ ਚੀਜ਼ ਤੁਹਾਡੇ ਪੱਲੇ ਬੰਨ ਕੇ ਭੇਜਣੀ ਹੈ, ਜਿਹਨੂੰ ਕਹਿੰਦੇ ਨੇ ਪਰਮੇਸ਼ਵਰ ਦਾ ਨਾਮ। ਜਦ ਤੁਸੀਂ ਨਾਮ ਜਪੋਗੇ, ਅੰਦਰ ਨੂੰ ਵਾਹੇ ਕਹਿ ਕੇ ਗਏ, ਪੰਜੇ ਚੋਰ ਧੱਕਾ ਖਾ ਕੇ ਪਰੇ ਨੂੰ ਚਲੇ ਜਾਣਗੇ। ਜਦ ਤੁਸੀਂ ਗੁਰੂ ਕਿਹਾ, ਬਾਹਰਲੇ ਪਾਸੇ ਜਿਹੜੀ ਨਿੰਦਿਆ, ਈਰਖਾ, ਚੁਗਲੀ, ਵਕੀਲੀ ਖੜੀਆਂ ਅੰਦਰ ਵੜਨ ਦੀ ਤਿਆਰੀ ਕਰਦੀਆਂ ਨੇ, ਉਹ ਬਾਹਰ ਨੂੰ ਚਲੀਆਂ ਜਾਣਗੀਆਂ। ਹੁਣ ਇਹਦਾ ਕੰਮ ਕੀ ਹੋ ਗਿਆ? ਤੁਹਾਡੇ ਅੰਦਰ ਅੰਮ੍ਰਿਤ ਦਾ ਪਿਆਲਾ ਭਰਿਆ ਪਿਆ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ, ਅੰਮ੍ਰਿਤ ਦਾ ਪਿਆਲਾ ਤੁਹਾਡੇ ਅੰਦਰ ਪਿਆ। ਨੌ ਨਿਧ, ਨਵਾਂ ਨਿਧੀਆਂ ਵਾਲਾ, 18 ਸਿੱਧੀਆਂ ਵਾਲਾ। ਦੇਹੀ ਮੈਂ ਇਸ ਕਾ ਵਿਸਰਾਮ, ਇਹ ਦੇਹੀ ਵਿੱਚ ਹੈ। ਉੱਥੇ ਹਾਲਤ ਕਹੀ ਜੀ ਹੈ, ਕਹਿੰਦੇ ਸੁਨ ਸਮਾਧ ਅਨ ਤਹਿ ਨਾਦ। ਆਤਮਕ ਸੰਗੀਤ ਹੋ ਰਿਹਾ, ਧੁਨਾਂ ਨਿਕਲ ਰਹੀਆਂ ਜਿਹਦੇ ਵਿੱਚ ਆਦਮੀ ਮਸਤ ਹੋ ਜਾਂਦੇ। ਕਹਿਣ ਨਾ ਜਾਈਏ ਚਰਚ ਵਿਸਮਾਦ, ਇੰਨਾ ਆਨੰਦ ਹੈ ਜਿਹੜਾ ਜ਼ੁਬਾਨ ਨਾਲ ਦੱਸਣਾ ਔਖਾ। ਉਹਨੂੰ ਘੇਰੀ ਬੈਠੇ ਨੇ, ਜਾਣੇ ਨਹੀਂ ਦਿੰਦੇ ਸਾਨੂੰ, ਉੱਥੇ ਸਾਡੀ ਸੁਰਤ ਹੀ ਨਹੀਂ ਜਾਣ ਦਿੰਦੇ। ਸੁਰਤ ਨੂੰ ਬਾਹਰ ਨੂੰ ਧੱਕਾ ਮਾਰਦੇ ਆ। ਹੁਣ ਤੁਸੀਂ ਇਸ ਤਰ੍ਹਾਂ ਨਾਮ ਜਪੋ, ਪਹਿਲਾਂ ਸਾਹ ਨੂੰ ਬਾਚ ਕਰੋ ਵੀ ਸਾਹ ਆਉਂਦਾ। ਜਿਹਨੇ ਇਹ ਗੱਲ ਲੱਭ ਲਈ, ਉਹ ਫਿਰ ਸਾਹ ਦੇ ਉੱਤੇ ਵਾਹੇ ਅੱਧਾ ਨਾਮ ਲੱਦ ਕੇ ਅੰਦਰ ਲੈ ਜਾਓ। ਮੁੜੇ ਇਹਨੂੰ ਖਾਲੀ ਨਾ ਆਉਣ ਦਿਓ, ਮੁੜੇ ਹੋਇਆ ਫਿਰ ਭਰਿਆ ਹੋਇਆ ਆਵੇ। ਇੱਥੋਂ ਜਦ ਤੁਸੀਂ ਸ਼ੁਰੂ ਕਰ ਲਿਆ ਨਾ, ਫਿਰ ਪੌੜੀ ਦਰ ਪੌੜੀ ਉੱਤੇ ਚੜ੍ਹਨਾ ਸ਼ੁਰੂ ਹੋ ਜਾਓਗੇ। ਸੋ ਜਿਹੜਾ ਅੰਮ੍ਰਿਤ ਵੇਲੇ 2 ਘੰਟੇ ਨਾਮ ਜਪਾਉਣ ਵਾਸਤੇ ਅਸੀਂ ਰੱਖੇ ਨੇ, ਉਹਦੇ ਵਿੱਚ ਆਓ। ਸੰਤਾਂ ਦੇ ਆਪਣੇ ਆਪਣੇ ਅਨੁਭਵ ਨੇ। ਸੰਤਾਂ ਨੂੰ ਅਸੀਂ ਤਾਂ ਕਿਹਾ, ਸੰਤ ਨਾਮ ਦਾ ਵਜੂਦ ਹੁੰਦੇ ਨੇ। ਆਵੇ ਸਾਹਿਬ ਚਿੱਤ ਤੇਰੇ ਭਗਤਾਂ ਡਿੱਠਿਆ, ਉਹਨਾਂ ਨੂੰ ਉਹਨਾਂ ਦੇ ਦਰਸ਼ਨ ਕਰਕੇ ਆਪੇ ਹੀ ਵਾਹਿਗੁਰੂ ਵਾਹਿਗੁਰੂ ਹੋਣ ਲੱਗ ਜਾਂਦਾ। ਜੇ ਤੁਸੀਂ ਧਿਆਨ ਵੀ ਕਰ ਲਓ ਨਾ ਸੰਤਾਂ ਦਾ, ਤਾਂ ਹੋਣ ਲੱਗ ਜਾਂਦਾ। ਜੇ ਤੁਸੀਂ 10 ਮੀਲ ਤੋਂ, 50 ਮੀਲ ਤੋਂ, 100 ਮੀਲ ਤੋਂ ਚੱਲੋ, ਆਪੇ ਹੀ ਨਾਮ ਵਾਹਿਗੁਰੂ ਵਾਹਿਗੁਰੂ ਅੰਦਰ ਹੋਣ ਲੱਗ ਜਾਂਦਾ। ਆਵੇ ਸਾਹਿਬ ਚਿੱਤ ਤੇਰਿਆਂ ਭਗਤਾਂ ਵਿੱਚ, ਮਹਾਰਾਜ ਜੀ ਦੇ ਪਾਸ ਅਸੀਂ ਦਮਨਾਮ ਜਾਣਾ ਪਟਿਆਲੇ ਤੋਂ, 10-15 ਬੰਦੇ ਇਕੱਠੇ ਹੋ ਕੇ ਚੱਲਦੇ ਹੁੰਦੇ। ਜਦ ਟ੍ਰੇਨ ਵਿੱਚ ਬੈਠ ਕੇ ਇੱਕ ਦੂਜੇ ਤੋਂ ਬੋਲਣ ਤੋਂ ਹਟ ਜਾਣਾ, ਸਭ ਨੂੰ ਪਤਾ ਲੱਗ ਜਾਣਾ ਵੀ ਲੈ ਵੀ ਨਾਮ ਚੱਲ ਪਿਆ, ਤੁਹਾਨੂੰ ਚੱਲ ਪਈ ਅੰਦਰ, ਹੁਣ ਸੁਣਦੇ ਨੇ ਸਾਰੇ। ਸੋ ਅਗਲੀਆਂ ਗੱਲਾਂ ਜਿਹੜੀਆਂ ਨਾਮ ਦੀਆਂ ਨੇ ਉਹ ਗਹਿਰੀਆਂ ਨੇ ਥੋੜ੍ਹੀਆਂ, ਆਪਾਂ ਦਾਖਲ ਤਾਂ ਹੋ ਇਹਦੇ ਵਿੱਚ। ਜਦ ਤੁਸੀਂ ਚਿੱਤ ਨੂੰ ਇਕਾਗਰ ਕਰ ਲਿਆ ਉਸ ਵੇਲੇ ਕੀ ਹੋਏਗਾ, ਉਹ ਜਿਹੜਾ ਜਮਾਂ ਦਾ ਹਿਸਾਬ ਕਿਤਾਬ ਸਾਡੇ ਸਿਰ ਚੜਿਆ ਹੋਇਆ ਕਰੋੜਾਂ ਜਨਮਾਂ ਦਾ, ਉਹਦਾ ਖਾਤਮਾ ਹੀ ਹੋ ਜੂ। ਇਸ ਤਰ੍ਹਾਂ ਪਾਲੋ, ਕੱਟੇ ਜਾਣਗੇ 84 ਵਾਲੇ ਗੇੜੇ, ਸਤਨਾਮ ਬੋਲ ਵਾਹਿਗੁਰੂ। ਜਾਣਗੇ 84 ਵਾਲੇ ਗੇੜੇ, ਸਤਨਾਮ ਬੋਲ ਵਾਹਿਗੁਰੂ। ਜੇ ਇੱਕ ਛਿਨ ਤੇ ਆਇਓ ਕਾਲ ਫਾਸ ਕੇ ਬੀਚ ਨਾ ਆਇਓ, ਕਿੱਡੀ ਬੜੀ ਬਾਤ ਗੁਰੂ ਮਹਾਰਾਜ ਨੇ ਕਹਿ ਦਿੱਤੀ, ਸਾਡੀ ਸਮਝ ਵਿੱਚ ਨਹੀਂ ਆ ਰਹੀ। ਉਹ ਤਾਂ ਨਹੀਂ ਆ ਰਹੀ, ਸਾਨੂੰ ਅਜੇ ਪਤਾ ਨਹੀਂ ਹੈ ਵੀ ਇੱਕ ਚਿੱਤ ਕੀ ਹੁੰਦਾ। ਆਹੀ ਗੱਲ ਹੈ ਜਿਹੜੀ ਜਿੱਥੇ ਅਸੀਂ ਲਿਜਾਣਾ ਚਾਹੁੰਦੇ ਹਾਂ ਤੁਹਾਨੂੰ। ਇਹ ਚਾਰ ਦਿਨ, ਅੱਜ ਕੱਲ੍ਹ ਪਰਸੋਂ ਚੌਥੇ, ਕੀ ਕਰਨ ਆਇਆ ਬੰਦਾ, ਜਿਹੜਾ ਕੁਛ ਕਰਨ ਆਇਆ ਉਹ ਕਿਵੇਂ ਕਰ ਸਕਦਾ ਹੈ? ਉਹ ਆਇਆ ਨਾਮ ਜਪਣ, ਨਾਮ ਹੈ ਗੁਰੂ ਕੋਲ। ਗੁਰੂ ਦੇ ਕੀ ਫਰਜ਼ ਨੇ, ਗੁਰੂ ਦੇ ਕੀ ਨੇ, ਸਿੱਖ ਦੇ ਕੀ ਨੇ, ਮੁਰਦਾ ਹੋਏ ਮਰੀਦ ਨਾਲ ਗੱਲੀ ਹੋਵਣਾ। ਸਾਧਨ ਕੀ ਕਰੀਏ, ਕਹਿੰਦੇ ਨਾਮ ਜਪੋ, ਨਾਮ ਜਪੀਏ ਤਾਂ ਦੂਰ ਹੁੰਦੇ ਦੁੱਖੜੇ, ਸੇਵਾ ਕਰਕੇ ਮਾਣ ਪਾਈਦਾ। ਫਿਰ ਮਹਾਰਾਜ ਕਹਾਂ ਏਕ ਓਂਕਾਰ 'ਚ ਕਿਵੇਂ ਜਾਈਏ, ਉਹਦੀ ਦਰਗਾਹ 'ਚ ਕਿਵੇਂ ਬੜੀਏ। ਉਹ ਪੰਜਵੇਂ ਦਿਨ ਆਪਣੇ ਆਪਣੇ ਤਰੀਕੇ ਨਾਲ ਬੜੇ ਵਿਦਵਾਨ ਆ ਰਹੇ ਨੇ, ਇਸਲਾਮ ਦਾ ਗੱਲ ਕਰਨ ਵਾਲੇ,
ਦੂਸਰੇ ਮਤਾਂ ਦਾ ਮਤਾਂ ਦੀਆਂ ਗੱਲਾਂ ਕਰਨ ਵਾਲੇ ਨਾਮ ਦੀ ਬਾਤ, ਇਹਦੀ ਬਾਤ ਖੋਲ ਕੇ ਉਹ ਦਿਨ ਕਰੀ ਜਾਏਗੀ ਆਖਰੀ ਦਿਨ। ਪੰਜ ਦਿਨ ਚਾਰ ਦਿਨ ਤੁਸੀਂ ਤਿਆਰੀ 'ਤੇ ਲਾਓ, ਪੰਜਵੇਂ ਦਿਨ ਪੱਲਿਆਂ ਦੇ ਅੰਦਰ ਘੁੱਟ ਕੇ ਬੰਨ ਲਓ ਜਿਹੜੇ ਬਚਨ ਹੋਣਗੇ। ਤੁਹਾਡਾ ਆਇਆ ਸਫਲ ਫਲ ਕਿੰਨਾ, ਕਈ ਕੋਟਕ ਜਗ ਫਲਾ ਸੁਣ ਗਾਵਣ ਹਾਰੇ ਰਾਮ, ਕਈ ਕਰੋੜ ਜਗ੍ਹਾ ਦਾ ਫਲ ਬੰਨ ਕੇ ਤੁਸੀਂ ਜਾਓਗੇ ਇੱਥੋਂ। ਥੋੜ੍ਹੀ ਖੇਚਲ ਚੱਲ ਲਓ, ਐਂ ਸਮਝ ਲਓ ਵੀ ਬਾਰੀ ਆਈ ਹੋਈ ਹੈ, ਹੁਣ ਪੰਜ ਦਿਨ ਪਾਣੀ ਲਾਉਣਾ, ਤਕੜੇ ਹੋ ਕੇ ਲਾ ਲਓ। ਸੋ ਐਡੀ ਖੇਚਲ ਚੱਲ ਕੇ ਆਏ, ਮੈਂ ਤਾਂ ਹੈਰਾਨ ਹੁੰਦਾ ਵੀ ਵਾਹਿਗੁਰੂ ਨੇ ਤੁਹਾਨੂੰ ਕਿੰਨਾ ਬਲ ਦਿੱਤਾ ਹੈ। ਸਾਰੇ ਪੰਜਾਬ 'ਚੋਂ, ਯੂਪੀ 'ਚੋਂ, ਰਾਜਸਥਾਨ 'ਚੋਂ, ਦਿੱਲੀ ਤੋਂ, ਬੰਬੇ ਤੋਂ, ਇੱਧਰੋਂ ਪੌਂਡੇ ਸਾਹਿਬ ਤੋਂ, ਦੇਹਰਾਦੂਨ ਵਗੈਰਾ, ਮਾਝੇ 'ਚੋਂ, ਦੁਆਬੇ 'ਚੋਂ, ਕਿੰਨੀ ਕਿੰਨੀ ਦੂਰ ਤੋਂ ਸੰਗਤ ਆਈ ਹੈ ਕੁਛ ਲੈਣ ਵਾਸਤੇ ਆਈ ਹੈ। ਕੀਮਤੀ ਚੀਜ਼, ਉਹ ਕੀਮਤੀ ਚੀਜ਼ ਹੈ। ਮਹਾਰਾਜ ਕਹਿੰਦੇ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ। ਸੰਸਾਰ 'ਚ ਅੱਜ ਤੱਕ ਕੋਈ ਪੈਦਾ ਨਹੀਂ ਹੋਇਆ ਜਿਹੜਾ ਨਾਮ ਦੀ ਕੀਮਤ ਦੱਸ ਸਕੇ। ਇੱਕ ਛੋਟੀ ਜਿਹੀ ਗੱਲ ਮੈਂ ਸੁਣਾਉਣਾ, ਉਹ ਗੱਲਾਂ ਸੁਣ ਕੇ ਨਾ ਮਨ 'ਚ ਬਹਿ ਜਾਂਦੀ ਹੈ ਗੱਲ, ਸਾਖੀ ਤਾਂ ਹੋਰ ਤਰ੍ਹਾਂ ਹੁੰਦੀ ਹੈ, ਉਹ ਸੱਚ ਹੈ ਕਿ ਝੂਠ ਹੈ ਵਾਹਿਗੁਰੂ ਜਾਣੇ, ਪਰ ਸਾਨੂੰ ਸਾਡਾ ਮਤਲਬ ਹੱਲ ਹੋ ਜਾਂਦਾ। ਦੋ ਭਰਾ ਸੀਗੇ, ਇੱਕ ਕਹਿੰਦਾ ਸੀ ਰੱਬ ਹੈ ਹੀ ਨਹੀਂ, ਉਹਨੇ ਕਸਮ ਖਾ ਲਈ ਵੀ ਮੈਂ ਸਾਰੀ ਜ਼ਿੰਦਗੀ 'ਚ ਰਾਮ ਨਹੀਂ ਕਹਿਣਾ। ਬਾਜਾਂ ਦਾ ਹੁੰਦਾ ਸਾਡੇ ਪਿੰਡ ਸੀਗਾ ਇੱਕ, ਧਮੋਟਾ ਵਾਲੇ ਬੈਠੇ ਹੋਣੇ, ਇਹਨਾਂ ਨੂੰ ਪਤਾ, ਸਾਡਾ ਹੀ ਪੜੋਸੀ। ਉਹ ਕਹਿੰਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਨਹੀਂ ਟੇਕਣਾ। ਜਦੋਂ ਉਹਦੀ ਲੜਕੀ ਦੀ ਸ਼ਾਦੀ ਹੋਈ ਤਾਂ ਜਥੇਦਾਰ ਕਹਿਣ ਲੱਗੇ ਭਾਈ ਲੜਕੀ ਦਾ ਅਤੇ ਲੜਕੇ ਦਾ ਪਿਤਾ ਖੜਾ ਹੋ ਜਾਓ। ਉਹ ਕੁਝ ਬਚਨ ਕਹੇ, ਕਹਿੰਦੇ ਜੇ ਮਨਜ਼ੂਰ ਨੇ ਤਾਂ ਮੱਥਾ ਟੇਕੋ। ਹੁਣ ਸਾਰੇ ਦੇਖਣ ਵੀ ਇਹਨੇ ਤਾਂ ਮੱਥਾ ਨਹੀਂ ਟੇਕਣਾ, ਇਹ ਤਾਂ ਬਿਲਕੁਲ ਹੀ ਨਹੀਂ ਟੇਕਦਾ। ਉਸ ਵੇਲੇ ਆਪਣੇ ਰਿਸ਼ਤੇਦਾਰਾਂ ਦੇ ਰੋਹ ਵਿੱਚ ਆ ਕੇ ਉਹਨੇ ਮੱਥਾ ਟੇਕਦਾ, ਬਾਹਰ ਜਾ ਕੇ ਰੋਣ ਲੱਗ ਗਿਆ, ਕਹਿੰਦਾ ਮੇਰਾ ਨੇਮ ਤੋੜਦਾ। ਕਹਿੰਦਾ ਅੱਜ ਜਥੇਦਾਰ ਸੀਗੇ ਸਾਡੇ ਸੁੰਦਰ ਸਿੰਘ, ਉਹਨੂੰ ਭਾਵਰੇ ਦੱਸੇ, ਕਹਿੰਦਾ ਅੱਜ ਮੇਰਾ ਨੇਮ ਤੋੜਦਾ ਉਹਨੇ, ਮੈਂ ਪਹਿਲੇ ਦਿਨ ਅੱਜ ਕਹਿੰਦਾ ਮੱਥਾ ਟੇਕਿਆ, ਮੈਂ ਤਾਂ ਜ਼ਿੰਦਗੀ ਦਾ ਪਰਨ ਕਰਿਆ ਸੀ, ਇਹੋ ਜਿਹੇ ਉਲਟੇ ਪਰਨ ਕਰ ਲੈਂਦੇ। ਉਹਨੇ ਪਰਨ ਕਰ ਲਿਆ ਕਿ ਮੈਂ ਰਾਮ ਨਹੀਂ ਕਹਿਣਾ। ਉਹਦਾ ਭਰਾ ਜਿਹੜਾ ਸੀ ਉਹ ਬਹੁਤ ਧਰਮੀ ਸੀ, ਆਏ ਗਏ ਨੂੰ ਪ੍ਰਸ਼ਾਦਾ, ਅਥਿਤੀ ਨੂੰ ਪ੍ਰਸ਼ਾਦਾ। ਉਹਦਾ ਐਸਾ ਨੇਮ ਸੀ ਵੀ ਪ੍ਰਸ਼ਾਦਾ ਨਹੀਂ ਸੀ ਛਕਦਾ ਜਦ ਤੱਕ ਅਥਿਤੀ ਹੁੰਦਾ, ਪ੍ਰਾਹੁਣਾ ਜਿਹਨੂੰ ਜਾਣ ਦੇਣਾ ਹੋ ਜਾਵੇ ਪ੍ਰਸ਼ਾਦਾ ਭੁੱਖਾ ਹੋਵੇ। ਝੜੀ ਲੱਗ ਗਈ, ਪੰਜ ਬਹੁਤ ਰਸਤੇ ਬੰਦ ਹੋ ਗਏ, ਕੋਈ ਆਉਣਾ ਜਾਣਾ ਬੰਦ ਹੋ ਗਿਆ। ਅਥਿਤੀ ਆਇਆ ਨਾ ਤੇ ਉਹਨੇ ਸੇਠ ਨੇ ਪ੍ਰਸ਼ਾਦਾ ਨਾ ਛਕਿਆ। ਦੋ ਦਿਨ ਚਾਰ ਦਿਨ ਲੰਘ ਗਏ, ਬੜਾ ਫਿਕਰ ਪਿਆ। ਜਦ ਪੰਜ ਦਿਨ ਹੋ ਗਏ, ਕਹਿੰਦਾ ਅੱਜ ਜੇ ਨਾ ਆਇਆ ਤਾਂ ਮੈਂ ਚਿਖਾ ਦੇ ਉੱਤੇ ਜਿਉਂਦਾ ਚੱਲ ਜਾਣਾ, ਮੇਰੇ ਨਾਲ ਭਗਵਾਨ ਨਾਰਾਜ਼ ਹੋ ਗਿਆ, ਅਥਿਤੀ ਨਹੀਂ ਭੇਜ ਰਿਹਾ। ਚਿਖਾ ਚਿਣ ਲਈ ਗਈ, ਸੂਰਜ ਛਿਪਣ ਦੇ ਨੇੜੇ ਆ ਗਿਆ। ਜਵਾਨ ਮੁੰਡੇ ਉੱਚੀਆਂ ਥਾਵਾਂ 'ਤੇ ਖੜ੍ਹੇ ਦੇਖਦੇ ਨੇ ਵੀ ਕੋਈ ਆਉਂਦਾ ਨਜ਼ਰ ਆ ਜਾਵੇ। ਦੂਰ ਦੇਖਿਆ ਵੀ ਚਿੱਕੜ ਵਿੱਚੋਂ ਲੰਘਿਆ ਹੋਇਆ ਇੱਕ ਬਿਰਧ ਆਉਂਦਾ ਹੈ, ਸੋਟੀ ਦੇ ਉੱਤੇ ਉਹਨੇ ਕੱਪੜੇ ਬੰਨ੍ਹ ਕੇ ਮੋਢੇ 'ਤੇ ਰੱਖ ਕੇ ਪਿੱਛੇ ਲਟਕਾਏ ਹੋਏ ਨੇ, ਹੌਲੀ ਹੌਲੀ ਤੁਰਦਾ। ਨੱਠ ਕੇ ਗਏ ਮੁੰਡੇ, ਕਹਿੰਦੇ ਬਾਬਾ ਭੁੱਖਾ ਹੈ? ਕਹਿੰਦਾ ਤਾਂ ਹੀ ਤਾਂ ਹੌਲੀ ਤੁਰਦਾ ਜੇ ਭੁੱਖਾ, ਪੰਜ ਦਿਨ ਹੋਏ ਰੋਟੀ ਉਹ ਨਹੀਂ ਮਿਲੀ। ਕਹਿੰਦੇ ਆ ਗਿਆ ਸਾਡੇ ਸੇਠ ਨੇ ਵੀ ਪੰਜ ਦਿਨ ਰੋਟੀ ਨਹੀਂ ਖਾਧੀ। ਉਹ ਸੂਰਜ ਛਿਪਣ ਲੱਗ ਗਿਆ, ਦੌੜੇ ਆਉਂਦੇ ਮੁੰਡੇ, ਕਹਿੰਦੇ ਸੇਠ ਜੀ ਠਹਿਰ ਜਾ, ਕਹਿੰਦੇ ਛੇਤੀ ਆ ਰਿਹਾ, ਭੁੱਖਾ ਬਹੁਤ ਹੈ, ਮਸਾਂ ਤੁਰ ਰਿਹਾ। ਉਹ ਆ ਗਿਆ ਅਤੇ ਆ ਕੇ ਪ੍ਰਸ਼ਾਦਾ ਛਕਾਇਆ, ਸਾਰੇ ਸ਼ਹਿਰ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ ਵੀ ਧਰਮੀ ਸੇਠ ਸੀਗਾ, ਅੱਜ ਵਿਚਾਰੇ ਨੇ ਭਸਮ ਬਣ ਜਾਣਾ ਸੀ। ਰਾਤ ਨੂੰ ਬੜਾ ਵੱਡਾ ਇਕੱਠ ਹੋ ਗਿਆ, ਉਹਦਾ ਭਰਾ ਵੀ ਵਿੱਚ ਆ ਕੇ ਬਹਿ ਗਿਆ। ਉਹ ਕਹਿਣ ਲੱਗੇ ਤੂੰ ਭਰਾ ਹੈ ਇਹਦਾ? ਕਹਿੰਦੇ ਹਾਂ। ਉਹ ਕਹਿੰਦੇ ਰਾਮ ਰਾਮ ਕਿਹਾ ਕਰ, ਰਾਮ ਰਾਮ, ਗਾਲ ਕੱਢੀ ਰਾਮ ਨੂੰ। ਗਾਲ ਕੱਢ ਕੇ ਕਹਿਣ ਲੱਗਿਆ ਵੀ ਰਾਮ ਮੇਰਾ ਸਾਲਾ ਲੱਗਦਾ, ਮੈਂ ਰਾਮ ਕਹਾਂ? ਕਹਿੰਦੇ ਹੁਣ ਤਾਂ ਕਹਿ ਹੋ ਗਿਆ ਪਿਆਰਿਆ,
ਹੁਣ ਦੇਖੀ ਤੇਰੀ ਅੱਠਵੇਂ ਨੂੰ ਮੌਤ ਹੈ, ਮਰ ਜਾਣਾ ਤਾਂ ਅੱਠਵੇਂ। ਇੱਕ ਗੱਲ ਕਰੀ ਧਰਮਰਾਜ, ਜਾਂ ਤੈਨੂੰ ਨਰਕਾਂ ਸਿੱਟਣ ਲੱਗੂਗਾ ਨਾ, ਤੂੰ ਉੱਥੇ ਇਹ ਗੱਲ ਕਹਿ ਰਹੀ ਬਈ ਮੈਂ ਜ਼ਿੰਦਗੀ 'ਚ ਇੱਕ ਦਿਨ ਰਾਮ ਕਿਹਾ, ਮੈਨੂੰ ਇਹਦਾ ਮੁੱਲ ਚਾਹੀਦਾ, ਫਲ ਨਹੀਂ ਚਾਹੀਦਾ। ਸਤੀ ਦਿਨ ਹੀ ਮਰ ਗਿਆ, ਜਮਦੂਤ ਕੁੱਟਦੇ ਮਾਰਦੇ ਬਹੁਤ ਬੁਰਾ ਹਾਲ। ਮਹਾਰਾਜ ਕਹਿੰਦੇ ਬਾਰ ਬਣਾਉਂਦੇ ਹੁਮਤ ਤੋਮਸ, ਕੂਕਾਂ ਪਈਆਂ ਰਹੇ, ਕੂਕਾਂ ਮਾਰਦੀਆਂ ਰੂਹਾਂ ਜਾਂਦੀਆਂ, ਜਿਨ੍ਹਾਂ ਨੇ ਇੱਥੇ ਆ ਕੇ ਆਪਣਾ ਜੀਵਨ ਬਰਬਾਦ ਕਰ ਦਿੱਤਾ, ਪਰਮੇਸ਼ੁਰ ਦਾ ਭਜਨ ਨਹੀਂ ਕੀਤਾ। ਰੋਂਦੇ ਕੁਰਲਾਉਂਦੇ ਜਾਂਦੇ ਨੇ, ਉੱਥੇ ਹੱਥ ਨਾ ਉਪੜੇ, ਕੂਕ ਨਾ ਸੁਣੀਆਂ ਪਕਾਰ, ਉੱਥੇ ਸਤਿਗੁਰ ਵੇਲੀ ਹੋਵੇ, ਕੱਢ ਲਏ ਅੰਤੀ ਵਾਰ। ਮਾੜਾ ਮੋਟਾ ਵੀ ਪੁੰਨ ਕਰਿਆ ਹੋਇਆ ਦਰਗਾਹ ਦੇ ਵਿੱਚ ਜਾ ਲੱਗਦਾ, ਮਾੜਾ ਮੋਟਾ ਤੁਹਾਡੇ ਹੀ ਮਾਠਖੇੜੇ ਦੇ ਕੋਲ ਪਹਿਲਾਂ ਹੁੰਦੇ ਸਾਡੇ ਸਤਸੰਗੀ, ਫਿਰ ਉਹ ਪਰਲੇ ਪਾਸੇ ਚਲੇ ਗਏ, ਹੁਣ ਇੱਧਰ ਆਏ ਹੋਏ ਨੇ। ਪਿੰਡ ਦਾ ਨਾਮ ਹੈ ਭੁੱਲ ਗਿਆ, ਕੈਮਰੀ ਕੋਲ ਉਹ ਬੀਬੀ ਸੀ, ਰਿਸ਼ਤੇਦਾਰ ਸੀ ਸਾਡੀ, ਉਹ ਚੜ੍ਹਾਈ ਕਰ ਗਈ। ਚੜ੍ਹਾਈ ਕਰੀ ਤਾਂ ਉੱਥੇ ਉਹਨਾਂ ਨੇ ਕਿਹਾ ਵੀ ਇਹ ਤਾਂ ਹੈ ਨਹੀਂ, ਇਹਨੂੰ ਤਾਂ ਵਾਪਸ ਕਰ ਦਿਓ। ਇਹਨਾਂ ਦੇ ਨਾਲ ਲੱਗਦੀ ਉਹ ਬੀਬੀ ਆਏ ਸੀ ਨਾਂ ਦੀ, ਉਹ ਜਿਉਂਦੀ ਹੋ ਗਈ ਅਤੇ ਉਹ ਚੜ੍ਹਾਈ ਕਰ ਗਈ। ਖਬਰਸਾਰ ਲੈਣ ਗਏ ਅਸੀਂ, ਅਸੀਂ ਕਿਹਾ ਵੀ ਕਿਵੇਂ ਹੋਇਆ, ਤੈਨੂੰ ਕੁਛ ਰਾਹ 'ਚ ਪਤਾ ਲੱਗਿਆ? ਕਹਿੰਦੀ ਹਾਂ ਪਤਾ ਲੱਗਿਆ ਮੈਨੂੰ, ਮੋਟਾ ਮੋਟਾ ਮੇਰੇ ਯਾਦ ਹੈ ਇੱਕ ਨਦੀ ਆਈ, ਉਹ ਬਹੁਤ ਹੀ ਭਿਆਨਕ ਨਦੀ, ਇਹੋ ਜਿਹੇ ਜੀਵ ਹਨ ਬਈ ਇਹ ਤਾਂ ਖਾ ਜਾਣਗੇ ਪੋਲੋ, ਅਤੇ ਬਾਲ ਨਾਲੋਂ ਵੀ ਪਤਲਾ, ਉਹ ਕੱਟ ਕੱਟ ਕੇ ਬੰਦੇ ਦੋ ਦੋ ਫਾੜਾਂ ਹੋ ਕੇ ਗਿਰ ਜਾਂਦੇ ਨੇ, ਮੁੜ ਕੇ ਫੇਰ ਸਾਹਿਬ ਤੋਂ ਫੇਰ ਗਿਰ ਜਾਂਦੇ ਨੇ। ਕਹਿੰਦੇ ਮੈਂ ਕਿਹਾ ਵੀ ਆਹ ਤਾਂ ਲੰਘਣਾ ਔਖਾ, ਪੁਰਸਲਾਤਕਾ ਪੰਥ ਦੇ ਹੇਲਾ ਮਹਾਰਾਜ ਕਹਿੰਦੇ, ਨਾ ਕੋਈ ਉੱਥੇ ਬੇਲੀ ਹੁੰਦਾ, ਨਾ ਕੋਈ ਸੰਗੀ ਹੁੰਦਾ, ਇਕੱਲਾ ਹੀ ਜੀਵ ਭਟਕਦਾ, ਰੋਂਦਾ ਬਹੁਤ। ਮਹਾਰਾਜ ਵੀ ਉਸਦੇ ਬਾਰੇ ਐਸਾ ਫਰਮਾਨ ਕਰਦੇ,
ਜਿੰਦੇ ਰੋਵੇਗੀ ਤੇਰੂ ਰੂਪ ਝੂਟਾਵੇਗੀ, ਫਿਰ ਤੇਰਾ ਕੋਈ ਨਾ ਬਣੇ। ਰੋਵੇਗੀ ਤੇਰੂ ਰੂਪ ਝੂਟਾਵੇ, ਫਿਰ ਤੇਰਾ ਕੋਈ ਨਾ ਬਣੇ। ਤੇਰੇ ਨੇ ਭੋਗ ਭੋਗਦੇ ਹੋ ਭੋਗਦੇ ਭੋਗਦੇ ਹੋਏ ਪਸਮੜ ਪਾਲ ਸੁਣਾਇਆ ਆਪੀ ਨੇ ਭੋਗ ਭੋਗਦੇ ਹੋਏ ਪਸਮੜ ਪਾਲ ਸੁਣਾਇਆ ਦੁਨੀਦਾਰ ਹੋ ਦੁਨੀਦਾਰ ਦੁਨੀਦਾਰ ਨਰ ਸੰਗਲ ਕੱਟ ਚਲਾਇਆ ਬਾਜਿਆ ਹੋ ਬਾਜਿਆ ਬਾਜਿਆ ਮੈਂ ਲੇਖਾ ਕਰ ਸਮਝਾਇਆ ਕਿਰਤ ਬਾਜਿਆ ਮੈਂ ਲੇਖਾ ਕਰ ਸਮਝਾਇਆ ਬਾਜੀਏ ਹੋ ਬਾਜੀਏ ਬਾਜੀਏ ਕਰ ਸਮਝਾਇਆ ਕਰਨੀ ਕੀਰਤ ਬਾਜੀਏ ਕਰ ਸਮਝਾਇਆ ਮਾਉਦੀ ਮਾਉਦੀ ਹੋ ਮਾਉਦੀ ਮਾਉਦੀ ਹੁਣ ਸੁਣਿਆ ਕਿਆ ਰਵਾਇਆ ਮਾਉਦੀ ਮਾਉਦੀ ਹੁਣ ਸੁਣਿਆ ਕਿਆ ਰਵਾਇਆ ਆਇਆ ਉਪਾਇਆ ਉਪਾਇਆ ਮਨ ਅੰਦੇ ਜਨਮ ਗਵਾਇਆ ਅੰਦੇ ਜਨਮ ਗਵਾਇਆ ਮਨ ਅੰਦੇ ਜਨਮ ਗਵਾਇਆ
ਕਹਿਣ ਲੱਗੀ ਮੈਨੂੰ ਮਾਰਿਆ ਕੁੱਟਿਆ ਤਾਂ ਹੈ ਨਹੀਂ ਕਿਉਂਕਿ ਜਮ ਮਾਰਦੇ ਉਹਨੂੰ ਨੇ ਜਿਹੜੇ ਮਨਮੁੱਖ ਬੇਮੁੱਖ ਬੇਈਮਾਨ ਮਾੜੇ ਕੰਮ ਕਰਨ ਵਾਲੇ ਚੁਗਲੀਆਂ ਕਰਨ ਵਾਲੇ ਬਗਾਨਾ ਹੱਕ ਖੋਹ ਕੇ ਖਾਣ ਵਾਲੇ ਕਿਰਤ ਗਣ ਦੁਨੀਆਂ ਨੂੰ ਦੁਖੀ ਕਰਨ ਵਾਲੇ ਉਹ ਮਾਰਦੇ ਪਿੱਟਦੇ ਲੈ ਦੂਜਿਆਂ ਨੂੰ ਗਾਈਡ ਲੈਣ ਆਉਂਦੇ ਨੇ ਕਹਿੰਦੇ ਕੁਛ ਨਹੀਂ ਹੈਗੇ ਸੋ ਉੱਥੇ ਜਿਸ ਵਕਤ ਕਹਿੰਦੀ ਮੈਂ ਬੈਤਰਨੀ ਨਦੀ ਦੇ ਕੋਲ ਗਈ ਬਹੁਤ ਭਿਆਨਕ ਲੱਗੀ ਬਹੁਤ ਉਦਾਸ ਹੋ ਗਈ ਵੀ ਮੈਂ ਇਹਨੂੰ ਕਿਵੇਂ ਲੰਘੂ ਕਹਿੰਦੀ ਮੈਂ ਕੀ ਦੇਖਦੀ ਹਾਂ ਇੱਕ ਸ਼ਿਕਰਾ ਛੋਟੀ ਕਿਸ਼ਤੀ ਜਿਹੜੀ ਹੁੰਦੀ ਹੈ ਦੋ ਬੰਦਿਆਂ ਦੇ ਬੈਠਣ ਵਾਲੀ ਉਹ ਇੱਕ ਬੀਬੀ ਲਈ ਆ ਰਹੀ ਹੈ ਚਿੱਟੇ ਕੱਪੜਿਆਂ ਵਾਲੀ ਕਹਿੰਦੀ ਮੈਨੂੰ ਕਹਿਣ ਲੱਗੀ ਪੈਣੇ ਦੇ ਵਿੱਚ ਬੈਠ ਮੈਂ ਬੈਠ ਗਈ ਪਾਰ ਨਿਖਾਤਾ ਮੈਂ ਉਹਦਾ ਧੰਨਵਾਦ ਕਰੀ ਜਾਂਦੀ ਹਾਂ ਵੀ ਤੈਂ ਤਾਂ ਬਹੁਤ ਵੱਡਾ ਮੇਰੇ 'ਤੇ ਉਪਕਾਰ ਕਰਿਆ ਵੀ ਮੈਨੂੰ ਤੂੰ ਆਪਣਾ ਦੱਸਤਾ ਸਹੀ ਤੂੰ ਕੌਣ ਹੈ ਕਹਿਣ ਲੱਗੀ ਮੈਂ ਤੂੰ ਮੈਨੂੰ ਜਾਣਦੀ ਨਹੀਂ ਹੈ ਮੈਂ ਤੇਰਾ ਕੀਤਾ ਹੋਇਆ ਪੁੰਨ ਸ਼ਕਲ ਧਾਰ ਕੇ ਬੀਬੀ ਦੇ ਰੂਪ 'ਚ ਆਈ ਹਾਂ ਤੇਰੇ ਕੋਲ ਉਹ ਮੈਂ ਤੈਨੂੰ ਪਾਰ ਕਰਨਾ ਸੀ ਕਹਿੰਦੀ ਮੈਂ ਕਿਹੜਾ ਪੁੰਨ ਕਰਤਾ ਮਹਾਰਾਜ ਕਹਿੰਦੇ ਅੱਠ ਸੱਠ ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜੇ ਇੱਕ ਜੀ ਦੇ ਉੱਤੇ ਦਇਆ ਕਰ ਦਿਓ ਨਾ 68 ਤੀਰਥਾਂ ਦਾ ਫਲ ਪ੍ਰਾਪਤ ਹੋ ਜਾਂਦਾ ਕਹਿਣ ਲੱਗੀ ਮੈਂ ਚਿੜੀ ਸੀ ਤੁਹਾਡੇ ਘਰ ਉਹ ਬੇਰੀ 'ਤੇ ਬੈਠੀ ਸੀ ਬੱਚਿਆਂ ਨੇ ਫੜ ਕੇ ਉਹਦੀ ਲੱਤ ਦੇ ਵਿੱਚ ਪੱਕਾ ਧਾਗਾ ਬੰਨਿਆ ਹੋਇਆ ਸੀ ਉਹ ਕੰਡਿਆਂ 'ਚ ਫਸ ਗਿਆ ਤਿੰਨ ਦਿਨ ਹੋ ਗਏ ਸੀ ਉਹ ਚੀਂ ਚੀਂ ਕਰੀ ਜਾਂਦੀ ਭੁੱਖੀ ਮਰਦੀ ਸੀ ਉਹਨੇ ਮਰ ਜਾਣਾ ਸੀ ਤੂੰ ਝਾੜੂ ਦਿੰਦੀ ਸੀ ਵਿਹੜੇ 'ਚ ਤੈਂ ਉੱਤੇ ਨੂੰ ਝਾਕਿਆ ਹਿੰਮਤ ਕਰੀ ਅੰਦਰੋਂ ਸਟੂਲ ਲਿਆਂਦਾ ਸਟੂਲ 'ਤੇ ਖੜੀ ਕੈਂਚੀ ਨਾਲ ਉਹ ਧਾਗਾ ਕੱਟਦਾ ਅਤੇ ਚਿੜੀ ਉੜ ਗਈ ਕਹਿੰਦੀ ਇਹ ਤਾਂ ਹੈ ਨਾ ਨਿੱਕਾ ਜਿਹਾ ਕੰਮ ਤੁਹਾਡੀ ਨਿਗਾਹ 'ਚ ਪਰ ਇਹਦਾ ਫਲ ਪਤਾ ਕਿੰਨਾ ਵੱਡਾ ਇਹਦੇ ਫਲ ਨੇ ਤੈਨੂੰ ਇਹ ਨਦੀ ਪਾਰ ਕਰਾ ਦਿੱਤੀ ਸੋ ਇਸ ਤਰ੍ਹਾਂ ਦੇ ਨਾਲ ਅਸੀਂ ਜਦ ਇਹ ਸੰਸਾਰ ਛੱਡ ਕੇ ਜਾਣਾ ਸਾਧ ਸੰਗਤ ਜੀ ਅਗਲਾ ਸੰਸਾਰ ਕੀਤੇ ਹੋਏ ਕਰਮਾਂ ਦੇ ਮੁਤਾਬਕ ਬੜਾ ਹੀ ਸਾਨੂੰ ਭਿਆਨਕ ਲੱਗਣਾ ਜਿਨ੍ਹਾਂ ਨੇ ਕਰਮ ਨਹੀਂ ਕੀਤੇ ਉਹ ਪਛਤਾਉਂਦੇ ਜਾਣਗੇ ਜਿਨ੍ਹਾਂ ਨੇ ਬੰਦਗੀ ਕੀਤੀ ਹੈ ਉਹਨਾਂ ਨੂੰ ਧੰਨ ਧੰਨ ਹੁੰਦੀ ਜਾਂਦੀ ਹੈ ਦਰਗਾਹ ਦੇ ਅੰਦਰ ਸੋ ਇਸ ਤਰ੍ਹਾਂ ਦੇ ਨਾਲ ਪਛਤਾਉਣਾ ਪੈਂਦਾ ਜਿਸ ਵਕਤ ਅਸੀਂ ਨੇਕ ਕਰਮ ਨਹੀਂ ਕਰਦੇ। ਸਮਾਂ ਸਾਡੇ ਕੋਲੋਂ ਲੰਘਿਆ ਤੁਰਿਆ ਜਾ ਰਿਹਾ। ਸੋ ਸਾਡਾ ਜੋ ਮੁੱਖ ਕਰਮ ਹੈ 84 ਲੱਖ ਜੂਨਾਂ ਘੁੰਮਣ ਤੋਂ ਬਾਅਦ, ਮਹਾਰਾਜ ਕਹਿੰਦੇ ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜਮੀਨ ਕਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਬਰ ਬਿਰਖ ਜੋਇਓ, ਮਿਲ ਜਗਦੀਸ਼ ਮਿਲਣ ਕੀ ਵਰਿਆ, ਚਿਰੰਕਾਲ ਇਹ ਦੇਹ ਸੰਜਰੀਆ। ਇਹ ਦੇਹੀ ਮਿਲ ਗਈ, ਤੁਹਾਨੂੰ ਵੀ ਮਿਲ ਗਈ, ਸਾਨੂੰ ਵੀ ਮਿਲ ਗਈ। ਇਹਦੇ ਬਾਰੇ ਤੁਸੀਂ ਬੜਾ ਸਵੇਰ ਤੋਂ ਹੀ ਸੁਣ ਰਹੇ ਹਾਂ। ਅਸੀਂ ਪ੍ਰੋਗਰਾਮ ਤਾਂ ਰੱਖਿਆ ਵੀ ਵਾਰ ਵਾਰ ਕਹਿੰਦੇ ਕੁਛ ਤਾਂ ਗੱਲ ਬਸੇ ਜਾਓ, ਇੱਕੋ ਗੱਲ ਬੰਨ ਕੇ ਲੈ ਜਾਓ ਪੱਲੇ, ਇੱਕ ਤੁਕ ਉਹ ਮੈਂ ਬੋਲਦਾ, ਸਾਰੇ ਬੋਲਿਓ ਤੇ ਦਿਲ ਦੇ ਵਿੱਚ ਵਸਾ ਲਿਓ।
ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲ, ਇਹੋ ਤੇਰੀ ਵਾਰੀ ਹੈ ਗੋਬਿੰਦ ਮਿਲ, ਸਾਧ ਸੰਗਤ ਭੱਜ ਕੇ ਸਵੇਰ ਤੋਂ ਇਹੀ ਗੱਲ ਸੁਣ ਰਹੇ ਹੋ। ਸੋ ਮੈਂ ਜੋ ਬੇਨਤੀ ਕਰਦਾ ਸੀ ਨਾਮ ਦੇ ਮੁੱਲ ਦੀ, ਨਾਮ ਦੀ ਸ਼ਕਤੀ ਦੀ, ਜਿਸ ਨੂੰ ਅਸੀਂ ਜਪਣ ਵਾਸਤੇ ਆਏ ਹਾਂ, ਪਰ ਸਾਤੇ ਜਪਿਆ ਨਹੀਂ ਜਾ ਰਿਹਾ, ਦਿਨ ਲੰਘਦੇ ਤੁਰੇ ਜਾ ਰਹੇ। ਉਹ ਸੇਠ ਮਰ ਜਾਂਦਾ, ਰਸਤਾ ਬੜਾ ਭਿਆਨਕ ਹੈ। ਧਰਮ ਰਾਏ ਨੂੰ ਹੁਕਮ ਹੈ ਬਈ ਸੱਚਾ ਧਰਮ ਵਿਚਾਰ, ਦੂਜੇ ਪਾਏ ਦੁਸ਼ਟ ਆਤਮਾ ਏ ਤੇਰੀ ਸਰਕਾਰ। ਆਪਣਾ ਸਰੀਰ ਤਾਂ ਇੱਥੇ ਰਹਿ ਜਾਣਾ, ਪੰਜਾਂ ਤੱਤਾਂ ਦਾ ਬਣਿਆ ਹੋਇਆ, ਕੋਈ ਦੱਬ ਦਿੰਦਾ, ਕੋਈ ਸਾੜ ਦਿੰਦਾ, ਕੋਈ ਪਾਣੀ ਵਿੱਚ ਰੋੜ ਦਿੰਦਾ, ਕੋਈ ਰੋਹੀ ਵਿੱਚ ਸੁੱਟ ਦਿੰਦਾ, ਆਪਣੇ ਆਪਣੇ ਰਿਵਾਜ਼ ਨੇ ਸਾਰਿਆਂ ਦੇ। ਇਹਦੇ ਵਿੱਚ ਜਿਹੜਾ ਜੀਵ ਵਸਦਾ ਨਾ, ਜਿਹਨੂੰ ਹਾਲ ਤੱਕ ਸਾਡੀ ਹੋਸ਼ ਨੇ ਸਾਡੀ ਸੁਰਤ ਨੇ ਨਹੀਂ ਜਾਣਿਆ ਵੀ ਅੰਦਰ ਵੀ ਕੋਈ ਰਹਿੰਦਾ ਇਹਦੇ, ਮਹਾਰਾਜ ਕਹਿੰਦੇ ਦੱਸੋ ਇਸ ਦੇਹੀ ਮੈਂ ਕੌਣ ਵਸਾਈ, ਸਾਨੂੰ ਤਾਂ ਪਤਾ ਹੀ ਨਹੀਂ, ਦੇਹੀ ਸਾਡੀ ਹੈ ਇਹ, ਘਰ ਸਾਡਾ, ਸਾਨੂੰ ਇਹ ਨਹੀਂ ਪਤਾ ਵੀ ਇਹਦੇ 'ਚ ਵੱਸਦਾ ਕੌਣ ਹੈ। ਜੇ ਕਹੇ ਮੈਂ ਵੱਸਦਾ, ਫਿਰ ਕਹਿੰਦੇ ਨੇ ਤੂੰ ਕੌਣ ਹੈ, ਤੂੰ ਤਾਂ ਆਪਣੇ ਆਪ ਨੂੰ ਦੇਹ ਕਹਿੰਦੇ, ਸਾਡੇ ਤੈਨਾਤੀ ਤੂੰ ਕਿੱਥੋਂ ਨਿਕਲਿਆ, ਹੋਰ ਕੋਈ ਵਸਣ ਵਾਲਾ।
ਜਿਹਨੇ ਮਹਾਂਪੁਰਸ਼ਾਂ ਦੀ ਸੰਗਤ ਕਰੀ ਆ ਉਹ ਕਹਿੰਦੇ ਨਹੀਂ ਜੀ, ਦੇਹ ਤਾਂ ਸਾਡਾ ਹੈਗਾ ਕੋਠਾ, ਵਹੀਕਲ, ਕਾਰ, ਮੈਂ ਇਹਦੇ ਵਿੱਚ ਸਵਾਰ ਬੈਠਾ। ਉਹ ਥੋੜ੍ਹਾ ਜਿਹਾ ਤਰੱਕੀ ਕਰ ਗਿਆ ਦੁਨੀਆ 'ਚ। ਉਹਨੂੰ ਕਹਿੰਦੇ ਨੇ ਜੀਵ ਮਰਨ ਆ ਰਹੇ ਜੀਰਾ ਨਹੀਂ। ਉਹ ਜੀ ਕਰੋੜਾਂ ਜੂਨਾਂ 'ਚ ਘੁੰਮਦਾ ਫਿਰਦਾ, ਇੱਕ ਦੇ ਛੱਡ ਦਿੰਦਾ, ਦੂਈ 'ਚ ਪੈ ਜਾਂਦਾ, ਦੂਈ 'ਚ ਛੱਡ ਦਿੰਦਾ, ਤੀਜ ਪੈ ਜਾਂਦਾ, ਲੇਖੇ ਦਿੰਦਾ ਫਿਰਦਾ ਦਰਗਾਹ ਦੇ ਵਿੱਚ। ਫਿਰ ਚਲਿਆ ਗਿਆ, ਬਹੁਤ ਮਾਰ ਪਈ, ਬਹੁਤ ਡਰਿਆ ਹੋਇਆ, ਪਛਤਾਉਂਦਾ ਵੀ ਮੈਂ ਤਾਂ ਐਵੇਂ ਹੀ ਕਹਿੰਦਾ ਰਿਹਾ ਵੀ ਮਰਨ ਤੋਂ ਬਾਅਦ ਹੈ ਹੀ ਕੁਛ ਨਹੀਂ, ਇਹ ਜਗ ਮਿੱਠਾ ਅਗਲਾ ਕਿਨ ਦਿੱਠਾ। ਈਟ ਡਰਿੰਕ ਐਂਡ ਬੀ ਮੈਰੀ ਫਾਰ ਵੀ ਸ਼ੈਲ ਹੈਵ ਟੂ ਡਾਈ। ਜਾ ਕੇ ਕਟਹਿਰੇ 'ਚ ਖੜ ਲਿਆ, ਸਵਾਲ ਹੋਣੇ ਸ਼ੁਰੂ ਹੋ ਗਏ। ਆਹ ਕੰਮ ਤਾਂ ਕਰਿਆ, ਮੂਹਰੇ ਫਿਲਮ ਚੱਲਦੀ ਆ ਜਿਵੇਂ ਆਹ ਵੀਡੀਓ ਫਿਲਮ ਚੱਲਦੀ ਆ, ਹੁਣ ਮੁੱਕਰੇ ਕਿਵੇਂ? ਪੂਰਾ ਰਿਕਾਰਡ ਰੱਖਿਆ ਹੋਇਆ, ਦੋ ਸੀਕਰਟ ਫੋਟੋਗ੍ਰਾਫਰ ਜਿਹਨੂੰ ਚਿੱਤਰ ਗੁਪਤ ਕਹਿੰਦੇ ਨੇ, ਤਸਵੀਰਾਂ ਲਾਉਣ ਵਾਲਾ ਫੋਟੋਗ੍ਰਾਫਰ, ਉਹ ਇਹਦੇ ਅੰਦਰ ਬੈਠਾ, ਫਿਲਮ ਬਣਾਈ ਜਾਂਦਾ। ਉੱਥੇ ਜਾ ਕੇ ਜਦ ਮੂਹਰੇ ਲੱਗਦੀ ਆ, ਫਿਰ ਮੁੱਕਰੂ ਕਿਵੇਂ? ਐਸਾ ਨਹੀਂ ਕਹਿ ਸਕਦਾ ਇਹ ਮੈਂ ਨਹੀਂ, ਕਹਿੰਦਾ ਹਾਂ ਮੈਂ ਤਾਂ ਇਹ ਹੀ ਹਾਂ। ਉਸ ਵੇਲੇ ਇਹਨੂੰ ਕਿਹਾ ਧਰਮਰਾਜ ਨੇ ਵੀ ਇਹਨੂੰ ਕੁੰਭੀ ਨਰਕ 'ਚ ਸਿੱਟ ਦਿਓ, ਜਿੱਥੋਂ ਫੇਰ ਬਾਹਰ ਨਾ ਨਿਕਲੇ, ਕਲਪ ਪ੍ਰਿਅੰਤ ਇਹਨੂੰ ਇਹਦੇ ਵਿੱਚ ਸੜਨ ਦਿਓ, 4,32,00,000 ਸਾਲ। ਕਹਿੰਦਾ ਜੀ ਮੈਂ ਇੱਕ ਵਾਰੀ ਰਾਮ ਕਿਹਾ ਸੀ, ਹੁਣ ਆ ਗਈ ਗੱਲ ਯਾਦ ਆ ਗਈ। ਕਹਿੰਦੇ ਰਾਮ ਕਿਹਾ ਇਹਨੇ, ਚਿਤ੍ਰਗੁਪਤ ਕਹਿੰਦੇ ਜੀ ਗਾਲ ਕੱਢ ਕੇ। ਧਰਮਰਾਜ, ਉੱਥੇ ਨਿਆਂ ਹੁੰਦਾ, ਗਲਤ ਨਹੀਂ ਕੋਈ ਕੰਮ ਹੁੰਦਾ। ਧਰਮਰਾਜ ਕਹਿੰਦਾ ਵੀ ਠੀਕ ਹੈ, ਇਹ ਤਾਂ ਸਾਨੂੰ ਅਜੇ ਥਾਈ ਨਹੀਂ ਕਿਸੇ ਨੇ ਦੱਸਿਆ। ਨਿਰੰਕਾਰ ਨੇ ਇਹ ਗੱਲ ਸਮਝਾਈ ਨਹੀਂ ਵੀ ਜੇ ਕੋਈ ਗਾਲ ਕੱਢ ਕੇ ਵੀ ਮੈਨੂੰ ਕਹਿੰਦਾ ਵੀ ਉਹਦਾ ਵੀ ਫਲ ਹੈ ਕੋਈ, ਤਾਂ ਨਾਂ ਤਾਂ ਤੇਰਾ ਲਿਆ ਗਿਆ ਨਾ, ਨਾਂ ਲਏ ਤਾਂ ਫਲ ਵੀ ਮਿਲਣਾ। ਸਜੋ ਪੰਜ ਪੈ ਗਿਆ। ਕਹਿੰਦੇ ਕੀ ਚਾਹੁੰਦਾ? ਕਹਿੰਦਾ ਮੈਂ ਮੁੱਲ ਚਾਹੁੰਦਾ ਇਹਦਾ। ਨਾ ਸਮਝ ਆਈ, ਵਰਮਾ ਜੀ ਕੋਲ ਚਲੇ ਗਿਆ। ਕਹਿੰਦਾ ਮਹਾਰਾਜ, ਤੁਸੀਂ ਸੰਸਾਰ ਪੈਦਾ ਕਰਦੇ ਹੋ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਤੁਸੀਂ, ਤੁਹਾਨੂੰ ਸੰਸਾਰੀ ਦਾ ਦਰਜਾ ਮਿਲਿਆ ਹੋਇਆ, ਤੁਸੀਂ ਜੀਵਾਂ ਨੂੰ ਪੈਦਾ ਕਰਦੇ ਹੋ। ਇਹ ਬੰਦੇ ਨੇ ਇੱਕ ਵਾਰੀ ਗਾਲ ਕੱਢ ਕੇ ਰਾਮ ਕਹਿਤਾ, ਇਹ ਹੁਣ ਫਲ ਮੰਗਦਾ, ਕਿਰਪਾ ਕਰਕੇ ਨਿਰਣਾ ਕਰੋ। ਕਹਿੰਦੇ ਵੀ ਰਾਮ ਤਾਂ ਇਸਨੇ ਕਿਹਾ। ਕਹਿੰਦੇ ਹਾਂਜੀ। ਕਹਿੰਦਾ ਬਈ ਫਲ ਦਾ ਨਹੀਂ ਮੈਨੂੰ ਪਤਾ, ਇਹ ਜੇ ਇਹਦੇ ਬਦਲੇ ਸਵਰਗ ਚਾਹੁੰਦਾ ਉਹ ਮੈਂ ਦੱਸ ਸਕਦਾ, ਇਹਦਾ ਮੁੱਲ ਨਹੀਂ ਪਤਾ, ਫਲ ਦਾ ਪਤਾ। ਬਈ ਚਲੋ ਸ਼ਿਵਜੀ ਕੋਲ ਚੱਲੀਏ। ਇਹ ਸੀਗਾ ਲਾਏ ਦੀਵਾਨ ਵਾਲਾ ਦੇਵਤਾ, ਜਿਹੜਾ ਸੰਸਾਰ ਨੂੰ ਸਮੇਟੀ ਜਾਂਦਾ ਨਾਲ ਦੀ ਨਾਲ। ਕਹਿੰਦੇ ਮਹਾਰਾਜ, ਤੁਸੀਂ ਸਦਾ ਹੀ ਧਿਆਨ ਦੇ ਵਿੱਚ ਰਹਿੰਦੇ ਹੋ, ਕਿਰਪਾ ਕਰਕੇ ਸਾਡੀ ਸਮੱਸਿਆ ਦਾ ਹੱਲ ਕਰੋ, ਇਹਨੇ ਗਾਲ ਕੱਢ ਕੇ ਰਾਮ ਕਿਹਾ। ਉਹ ਕਹਿਣ ਲੱਗਿਆ, ਇਹ ਤਾਂ ਮੈਨੂੰ ਨਹੀਂ ਪਤਾ। ਵਿਸ਼ਨੂੰ ਜੀ ਕੋਲ ਚੱਲਦੇ ਆ। ਵਿਸ਼ਨੂੰ ਜੀ ਕੋਲ ਗਏ, ਕਹਿਣ ਲੱਗੇ ਮਹਾਰਾਜ, ਇਹਨੇ ਗਾਲ ਕੱਢ ਕੇ ਰਾਮ ਕਿਹਾ, ਇਹ ਮੁੱਲ ਮੰਗਦਾ। ਕਹਿੰਦੇ ਮੈਂ ਉੱਥੇ ਹੀ ਸੀ, ਮੈਂ ਹੀ ਸੀਗਾ ਭੇਸ ਧਾਰ ਕੇ ਗਿਆ ਹੋਇਆ ਆਪਣੇ ਭਗਤ ਨੂੰ ਬਚਾਉਣ ਵਾਸਤੇ। ਕਹਿੰਦੇ ਰਾਮ ਤਾਂ ਕਹਿਤਾ ਨਾ? ਕਹਿੰਦੇ ਹਾਂ। ਇਹਦਾ ਮੁੱਲ ਤਾਂ ਕੋਈ ਨਹੀਂ। ਕਹਿੰਦੇ ਐਂ ਕਰੋ, ਪਾਰਖਦਾ ਨੂੰ ਫੌਰਨ ਬੁਲਾਓ, ਇਕਦਮ ਬਵਾਨ ਲੈ ਕੇ ਹਾਜ਼ਰ ਹੋ ਗਏ। ਕਹਿੰਦੇ ਲਓ ਇਹ ਜੀਵ ਨੂੰ ਬਵਾਨ 'ਚ ਬਿਠਾਓ ਅਤੇ ਬਕੁੰਠ ਧਾਮ 'ਚ ਲੈ ਜਾਓ। ਖੁਸ਼ ਹੋ ਗਏ ਵੀ ਸਮੱਸਿਆ ਟਲੀ ਸਾਡੇ ਕੋਲ। ਉਹ ਤਿੰਨੇ ਜਣੇ ਧਰਮਰਾਜ, ਵਰਮਾ ਅਤੇ ਸ਼ਿਵ ਜੀ ਨਮਸਕਾਰ ਕਰਕੇ ਆਪਣੇ ਆਪਣੇ ਆਸਣਾਂ ਨੂੰ ਤੁਰ ਪਏ। ਥੋੜ੍ਹਾ ਆਏ, ਕਹਿਣ ਲੱਗੇ ਉਹ ਗੱਲ ਤਾਂ ਕੋਈ ਬਣੀ ਨਾ, ਕੱਲ੍ਹ ਨੂੰ ਹੋਰ ਕੋਈ ਜੀਵ ਆ ਗਿਆ। ਉਹਨੇ ਕਹਿਤਾ ਵੀ ਮੈਂ ਸਤਸੰਗ 'ਚ ਸਤਨਾਮ ਵਾਹਿਗੁਰੂ ਕਿਹਾ ਸੀ, ਵੀ ਉਹਨੇ ਜੇ ਮੁੱਲ ਮਾਰ ਲਿਆ ਮੁੱਲ ਕੀ ਬਣੂ ਫਿਰ, ਮੁੱਲ ਤਾਂ ਪਤਾ ਹੋਣਾ ਚਾਹੀਦਾ। ਵਾਪਸ ਫੇਰ ਆ ਗਏ। ਵਿਸ਼ਨੂੰ ਜੀ ਕਹਿਣ ਲੱਗੇ, ਕੀ ਗੱਲ ਤੁਸੀਂ ਫੇਰ ਵਾਪਸ ਆ ਗਏ? ਕਹਿੰਦੇ ਮਹਾਰਾਜ, ਸਮੱਸਿਆ ਤਾਂ ਉੱਥੇ ਦੀ ਉੱਥੇ ਹੈ, ਬਈ ਰਾਮ ਦੇ ਨਾਮ ਦਾ ਮੁੱਲ ਨਹੀਂ ਤੁਸੀਂ ਦੱਸਿਆ, ਵੀ ਕੱਲ੍ਹ ਨੂੰ ਕੋਈ ਹੋਰ ਜੀਵ ਆ ਗਿਆ, ਉਹਨੇ ਸਮੱਸਿਆ ਖੜੀ ਕਰਤੀ ਵੀ ਮੈਂ ਜੀ ਵਾਹਿਗੁਰੂ ਕਿਹਾ ਸੀਗਾ। ਕਹਿੰਦੇ ਦੇਖੋ ਪ੍ਰੇਮੀਓ, ਮੈਂ ਵੀ ਪਿੱਛਾ ਹੀ ਛਡਾਇਆ, ਮੈਂ ਫੈਸਲਾ ਨਹੀਂ ਕਰਿਆ, ਪਿੱਛਾ ਛਡਾਇਆ, ਕਿਉਂਕਿ ਜਿਹੜਾ ਪਰਮੇਸ਼ੁਰ ਦਾ ਨਾਮ ਹੈ ਉਹਦੇ ਬਾਰੇ ਬਾਣੀ ਹੈ ਕਹਿੰਦੀ ਹੈ, ਨਾਮ ਅਮੁੱਲਾ ਜੀ ਮੇਰੇ ਸਾਹਿਬ ਦਾ, ਨਾਮ ਅਮੁੱਲਾ ਜੀ ਮੇਰੇ ਸਾਹਿਬ ਦਾ, ਜਿਨ੍ਹਾਂ ਪਾਗ ਮਤਾਏ ਇਸੇ ਨਾਨਕ ਹਰ ਰੰਗ ਮਾਣ ਦੋ। ਮਹਾਰਾਜ ਕਹਿੰਦੇ ਨਾਮ ਦਾ ਮੁੱਲ ਹੀ ਨਹੀਂ ਕੋਈ ਅਮੁੱਲ ਚੀਜ਼ ਹੈ, ਕੋਈ ਦੁਨੀਆਂ 'ਚ ਨਹੀਂ ਪੈਦਾ ਹੋਇਆ ਜਿਹੜਾ ਨਾਮ ਦਾ ਮੁੱਲ ਪਾ ਦੇਵੇ। ਕਿਉਂ ਇਹ ਜੇ ਅਸੀਂ ਪਾਤਾ ਨਾ ਨਾਮ ਦਾ ਮੁੱਲ ਵੀ ਇੰਨਾ, ਉਹ ਇਨਫਿਨਿਟੀ ਹੈ। ਅੰਗਰੇਜ਼ੀ ਜਾਣਨ ਵਾਲੇ ਜਾਣਦੇ ਆ ਇਨਫਿਨਿਟੀ ਕੀ ਹੁੰਦਾ, ਦੇਸੀ ਜਵਾਨ 'ਚ ਇਹਨੂੰ ਕਹਿੰਦੇ ਨੇ ਅੰਤ ਤੋਂ ਰਹਿਤ ਹੈ। ਜਿੱਥੇ ਜਾ ਕੇ ਖੜੋਗੇ ਵੀ ਇੰਨਾ ਮੁੱਲ ਹੈ, ਉਦੋਂ ਗਾਂ ਫੇਰ ਜਿਹੜੇ ਪੜ੍ਹੇ ਹੋਏ ਨੇ, ਮੈਂ ਇੱਕ ਫਾਰਮੂਲੇ ਨਾਲ ਸਮਝਾਉਂਦਾ ਉਹਨਾਂ ਨੂੰ। ਸਵਾਲ ਆ ਗਿਆ, ਵੀਹ ਉੱਤੇ ਛੇ ਨੂੰ ਤਕਸੀਮ ਕਰੋ, ਹੁਣ ਕਰੋ ਸਿਖਾਲੇ ਜਿਹਾ ਰਕਮ ਹੈ, ਛੇ ਤੀਆ 18, ਬਾਕੀ ਬਚੇ 2। ਹੁਣ ਗਾਂ ਆ ਗਿਆ ਡੈਸੀਮਲ ਦਾ ਸਵਾਲ, 0 ਹੋਰ ਲਾ ਲਿਆ, ਹੁਣ ਉੱਧਰ ਵੀ ਡੈਸੀਮਲ ਲਾ ਤਾ, 6 × 18 ਫਿਰ 2 ਵੱਜ ਗਏ, 6 × 18 2 ਵੱਜ ਗਏ, ਕਰੋੜਬਾਜ਼ੀ ਕਰ ਲਓ, ਅਰਬਬਾਜ਼ੀ ਕਰੋ, 2 ਬਚਦੇ ਹੀ ਬਚਦੇ ਚਲੇ ਜਾਣੇ। ਇਹ ਜਿਹੜੀ ਚੀਜ਼ ਦਾ ਸਿਰਾ ਨਾ ਲੱਭੇ ਨਾ, ਉਹਨੂੰ ਇਨਫਿਨਿਟੀ ਕਹਿੰਦੇ ਨੇ, ਉਹਨੂੰ ਬੇਅੰਤ ਕਹਿੰਦੇ ਨੇ, ਅੰਤ ਨਹੀਂ ਇਹਦਾ ਪਾਇਆ ਜਾ ਸਕਦਾ। ਜਿੱਥੇ ਖੜੋਗੇ ਪਾਤਾਲ ਪਾਤਾਲ ਲੱਖ ਅਗਾਥਾਂ ਆਕਾਸ਼, ਓੜਕ ਓੜਕ ਪਾਲ ਤਕੇ ਵੇਦ ਕਹਿਣ ਇੱਕ ਵਾਰ, 6 × 18 ਕਹਿਣ ਕਿਤੇ ਬਾਸਲੂ ਇੱਕ ਤਾਲ, ਲੇਖਾ ਹੋਏ ਤਾਂ ਲਿਖੀਏ, ਲੇਖਾ ਹੋਏ ਵਿਨਾਸ਼। ਉਹ ਨਾਸ਼ ਹੋ ਜਾਣਾ ਜਿਹੜੀ ਚੀਜ਼ ਨਾਮ ਦਾ ਮੁੱਲ ਹੀ ਨਹੀਂ ਹੈ, ਉਹਦੀ ਸਾਡੀ ਜਿੰਨੀ ਕੁ ਸਮਝ ਹੈ ਓਨਾ ਕੁ ਖੋਜੂ ਵੀ ਸਾਰੀ ਦੁਨੀਆਂ ਦੀ ਚੀਜ਼ਾਂ ਦੇ ਨਾਲੋਂ ਇਕੱਲਾ ਨਾਮ ਭਾਰੀ ਹੈ। ਐਸੀਆਂ ਮਿਸਾਲਾਂ ਆਉਂਦੀਆਂ, ਇੱਕ ਤ੍ਰੇਤੇ ਯੁੱਗ ਦਾ ਰਾਜਾ ਹੋਇਆ, ਬਹੁਤ ਬ੍ਰਹਮ ਗਿਆਨੀ ਜਿਹਨੂੰ ਆਖਿਆ ਗਿਆ, ਉਹਦੇ ਬਾਰੇ ਐਸਾ ਭਾਈ ਗੁਰਦਾਸ ਜੀ ਨੇ ਫਰਮਾਨ ਕੀਤਾ, ਉਹ ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਮਾਇਆ ਵਿੱਚ ਉਦਾਸੀ ਗੁਰਮੁਖ ਪਿਆਰਾ, ਗੁਰਮੁਖ ਪਿਆਰਾ, ਆਹ। ਭਗਤਾਂ ਦੇ ਵਿੱਚ ਬ੍ਰਹਮ ਗਿਆਨੀਆਂ 'ਚ ਉਹਦਾ ਨਾਂ ਆਉਂਦਾ। ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸ। ਇਹ ਮਾਇਆ ਦੇ ਵਿੱਚ ਕੋਈ ਉਦਾਸ ਨਹੀਂ ਹੋ ਸਕਦਾ। ਮਾਇਆ ਦੇ ਵਿੱਚ ਫਸੇ ਹੋਏ ਤਾਂ ਦੁਨੀਆਂ ਸਾਰੀ ਹੈ, ਡਿਟੈਚਡ ਬਹੁਤ ਘੱਟ ਨੇ। ਦੇਵ ਲੋਕ ਨੂੰ ਚੱਲਿਆ ਗਣ ਗੰਧਰਵ ਸਭਾ ਸੁਖਵਾਸੀ, ਦੇਵਤਿਆਂ ਦੀ ਸਭਾ ਸੀ, ਉਹਦੇ ਵਿੱਚ ਉਹਨੂੰ ਬੁਲਾ ਲਿਆ ਗਿਆ। ਜਾਂਦਾ ਜਾਂਦਾ ਸੰਜਮਨੀਪੁਰੀ, ਜਿੱਥੇ ਧਰਮਰਾਜ ਦੀ ਪੁਰੀ ਦੇ ਅੰਦਰ ਸਭ ਨੇ ਜਾਣਾ, ਇਹ ਵੀ ਮੈਂ ਤੁਹਾਨੂੰ ਬੇਨਤੀ ਕਰਦਾ, ਸਾਰੇ ਨਹੀਂ ਜਾਂਦੇ ਹੁੰਦੇ। ਕੌਣ ਜਾਂਦੇ ਨੇ? ਕਹਿੰਦੇ ਜਿਹੜੇ ਪਾਪ ਕਰਦੇ ਨੇ, ਇੱਥੇ ਆ ਕੇ ਭਜਨ ਨਹੀਂ ਕਰਿਆ, ਨੁਗਰੇ ਰਹੇ, ਜਿਨ੍ਹਾਂ ਦੇ ਬਾਰੇ ਬਾਣੀ ਨੇ ਬਹੁਤ ਜ਼ਿਆਦਾ ਸਖ਼ਤ ਅੱਖਰ ਵਰਤ ਕੇ ਇਹ ਵੀ ਕਿਹਾ, ਆਪਣਾ ਇਹ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ ਢੋਰ ਨੇ, ਕਹਿੰਦੇ ਗਧੇ ਮਰੇ ਹੋਏ, ਕਿਉਂਕਿ ਉਹਨਾਂ ਨੇ ਬੁੱਝਿਆ ਨਹੀਂ ਹੈ। ਗੁਰੂ ਨਾਨਕ ਗੁਰਮੁਖ ਸੋ ਬੁਝਿਆ ਜਾ ਕੇ ਭਾਗ ਮਥੁਰ ਤੇ ਇੱਕ ਥਾਂ ਦੇ ਉੱਤੇ ਐਸਾ ਵੀ ਪ੍ਰਵਾਨ ਹੈ। ਕਾਨੂੰ ਜੰਮਣਾ ਸੀ ਭਗਤੀ ਕੋਈ
ਲੰਬ ਨਾਨਕ ਜਨਮ ਜਨਮ ਨਾਮ ਕੀਰਤਨ ਜਾਏ ਬੱਚੇ ਹਰ ਨਾਮ ਨੀਚੇ ਭੁੱਖ ਜਾ ਖਾਏ ਬੱਚੇ ਹਰ ਨਾਮ ਨੀਚੇ ਭੁੱਖ ਜਾ ਖਾਏ
ਜਾਨਵਰ ਆਉਂਦੇ ਨੇ ਪਾਪ ਤਾਂ ਨਹੀਂ ਨਾ ਕਰਦੇ ਕਿਉਂਕਿ ਭੋਗ ਜੁਨੀਆਂ ਨੇ ਉਹਨਾਂ ਨੇ ਕੀਤੇ ਹੋਏ ਕਰਮਾਂ ਦਾ ਫਲ ਭੋਗਣਾ ਹੈ ਦੂਸਰਿਆਂ ਤੋਂ ਲੈਣਾ ਲੈਂਦੇ ਵੀ ਨੇ ਜਾਨਵਰ ਵੀ ਫਲ ਲੈਂਦੇ ਨੇ ਬਦਲੇ ਲੈਂਦੇ ਨੇ ਕਹਿੰਦੇ ਹਾਂ ਬਾਬਾ ਸਾਧ ਸਿੰਘ ਜੀ ਮਹਾਰਾਜ ਬੇਦੀ ਕੁਲ ਦੇ ਗੁਰੂ ਨਾਨਕ ਪਾਤਸ਼ਾਹ ਤੋਂ ਗਿਆਰਵੀਂ ਥਾਂ ਬਾਰਵੀਂ ਥਾਂ ਹਾਂ ਗਿਆਰਵੀਂ ਸੀਗੇ ਆਪ ਸਾਨੇ ਵਾਲਾ ਏ ਇੱਥੇ ਜੋ ਛੋਟਾ ਜਿਹਾ ਰਾਜਾ ਸੀ ਮਿਸਲਾਂ ਵੇਲੇ ਛੋਟੇ ਛੋਟੇ ਵੀ ਰਾਜੇ ਸੀਗੇ ਕਿਸੇ ਦਾ 20 ਮੀਲ ਰਾਜ ਸੀ ਕਿਸੇ ਦਾ 40 ਮੀਲ ਰਾਜ ਸੀ ਉਹ ਇਹਨਾਂ ਰਾਜਿਆਂ ਵਿੱਚੋਂ ਇੱਕ ਰਾਜਾ ਸੀ ਸਾਨੇ ਵਾਲ ਦਾ ਜਦ ਪਤਾ ਲੱਗਿਆ ਉਸਨੂੰ ਵੀ ਮਹਾਂਪੁਰਸ਼ ਮੇਰੇ ਪਿੰਡ ਦੇ ਵਿੱਚ ਸ਼ਹਿਰ ਦੇ ਵਿੱਚ ਆਏ ਹੋਏ ਨੇ ਉਸ ਵੇਲੇ ਸੁਨੇਹਾ ਭੇਜਿਆ ਕਿ ਮਹਾਂਪੁਰਸ਼ੋ ਮੈਂ ਤੁਹਾਡਾ ਦਰਸ਼ਨ ਕਰਨਾ ਚਾਹੁੰਦਾ ਮਹਾਂਪੁਰਸ਼ਾਂ ਨੇ ਕਿਹਾ ਵੀ ਸਤਸੰਗ ਹੋ ਰਿਹਾ ਨਵੇਂ ਸਤਸੰਗ ਸੁਣੇ ਅਤੇ ਦਰਸ਼ਨ ਵੀ ਕਰ ਲਏ ਕਿਉਂਕਿ ਇਕੱਲੇ ਜੇ ਕਹੇ ਨਾ ਮੈਂ ਸੰਤਾਂ ਦਾ ਦਰਸ਼ਨ ਕਰਨਾ ਹੈ ਸੰਤ ਬੋਲਣ ਨਾਲ ਕੋਈ ਦਰਸ਼ਨ ਹੀ ਨਹੀਂ ਹੈ ਤਾਂ ਸਰੀਰ ਦੇਖ ਲਿਆ ਉਹਨੇ ਸੰਤ ਤਾਂ ਵਿੱਚ ਰਹਿੰਦੇ ਨੇ ਸਰੀਰ ਦੇ ਗੁਫਾ ਦੇ ਉਹ ਜਦ ਬੋਲਦੇ ਨੇ ਫਿਰ ਉਹਨਾਂ ਦਾ ਦਰਸ਼ਨ ਹੋਇਆ ਕਰਦਾ ਉਂਝ ਨਹੀਂ ਇਹ ਅੱਖਾਂ 'ਚ ਤਾਕਤ ਨਹੀਂ ਵੀ ਸੰਤਾਂ ਦੇ ਦਰਸ਼ਨ ਕਰ ਲੈਣ ਸੋ ਕਹਿਣ ਲੱਗੇ ਨਾਲੇ ਦਰਸ਼ਨ ਹੋ ਜਾਣਗੇ ਸੰਗਤਾਂ ਦੇ ਦਰਸ਼ਨ ਕਰ ਲਊ ਕੁਛ ਪਾਪ ਕੱਟਣਗੇ ਹਾਥੀ 'ਤੇ ਚੜ੍ਹਿਆ ਆਉਂਦਾ ਨੇੜੇ ਆ ਗਿਆ ਬਾਬਾ ਜੀ ਦੇ ਸਾਹਮਣੇ ਲਿਆ ਕੇ ਹਾਥੀ ਬਿਠਾਤਾ ਉਸੇ ਬਾਅਦ ਬੈਠ ਗਿਆ ਅਤੇ ਬਾਬਾ ਜੀ ਨੇ ਪ੍ਰਵਚਨ ਕਰਦੇ ਸੀ ਸਮਾਪਤੀ ਤੋਂ ਬਾਅਦ ਸੁੱਖ ਸਾਂਦ ਪੁੱਛੀ ਕਹਿੰਦੇ ਸੁੱਧ ਸਿੰਘ ਠੀਕ ਠਾਕ ਹੈ ਭਾਈ ਕਹਿੰਦੇ ਹਾਂ ਕਹਿੰਦੇ ਇੱਕ ਤੈਨੂੰ ਗੱਲ ਕਹਿੰਦੇ ਹਾਂ ਆਹ ਜਿਹੜਾ ਹਾਥੀ ਹੈ ਨਾ ਇਹਦੇ 'ਤੇ ਨਾ ਚੜਿਆ ਕਰ ਕਹਿੰਦਾ ਕਿਉਂ ਮਹਾਰਾਜ ਆਦਮੀ ਦਾ ਮਨ ਗੱਲ ਪੁੱਛਦਾ ਨਹੀਂ ਤਾਂ ਫੇਥ ਤਾਂ ਹੁੰਦਾ ਨਾ ਥੋੜ੍ਹਿਆਂ ਨੂੰ ਆਪਣੇ ਮਨ ਦੀ ਤਸੱਲੀ ਕਰਕੇ ਹੌਲੀ ਹੌਲੀ ਬਹੁਤਿਆਂ ਨੂੰ ਫੇਰ ਜਾ ਕੇ ਆਇਆ ਕਰਦਾ ਭਰੋਸਾ ਕਹਿੰਦੇ ਸੁੱਧ ਸਿੰਘ ਆ ਇਹ ਹਾਥੀ ਤੇਰੀ ਜਾਨ ਲੈਣ ਨੂੰ ਫਿਰਦਾ ਤਾਂ ਅਸੀਂ ਕਿਹਾ ਕਹਿੰਦਾ ਮਹਾਰਾਜ ਇਹ ਤਾਂ ਹੈ ਬੜਾ ਚੰਗਾ ਕਹਿੰਦੇ ਤੈਨੂੰ ਨਹੀਂ ਪਤਾ ਤੂੰ ਇਹਦੇ ਹਾਥੀ ਵਾਲੇ ਉੱਤਲੀ ਚਮੜੀ ਨੂੰ ਦੇਖਦਾ ਅਸੀਂ ਇਹਦੇ ਬਿਜਲੀ ਗੱਲ ਦੇਖ ਰਹੇ ਹਾਂ ਕਹਿੰਦਾ ਮਹਾਰਾਜ ਮੈਨੂੰ ਸਮਝਾ ਦਿਓ ਕਹਿੰਦੇ ਤੂੰ ਗੁਰੂ ਦਸਵੀਂ ਪਾਤਸ਼ਾਹ ਦੀ ਫੌਜ ਵਿੱਚ ਸੀਗਾ ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਘਿਰਿਆ ਹੋਇਆ ਸੀ ਉੱਥੇ ਬਹੁਤ ਸਾਰੇ ਪ੍ਰੇਮੀ ਜਿਨ੍ਹਾਂ ਨੇ ਜਾਨਾਂ ਤੋੜ ਤੋੜ ਕੇ ਯੁੱਧ ਦੇ ਵਿੱਚ ਸ਼ਹੀਦੀਆਂ ਪ੍ਰਾਪਤ ਕਰੀਆਂ ਜ਼ਖਮੀ ਹੋਏ ਕੁਝ ਬਚ ਕੇ ਭੁੱਖ ਦੁੱਖ ਸਹੇ ਉਹਨਾਂ ਦੇ ਮਨ ਵਿੱਚ ਆਇਆ ਵੀ ਰਾਜਿਆਂ ਨੇ ਕਿਹਾ ਕਿਲ੍ਹਾ ਖਾਲੀ ਕਰ ਦਿਉ ਵੀ ਜੇ ਗੁਰੂ ਦਸ਼ਮੇਸ਼ ਪਿਤਾ ਕਿਲ੍ਹਾ ਖਾਲੀ ਕਰ ਦੇਣ ਤਾਂ ਬਚਾਓ ਹੋਜੂ ਸਾਹਿਬਜ਼ਾਦੇ ਬਚ ਜਾਣਗੇ ਮਾਤਾਵਾਂ ਬਚ ਜਾਣਗੀਆਂ ਇਹ ਮਨੁੱਖੀ ਸੋਚ ਹੋਇਆ ਕਰਦੀ ਆ ਗੁਰਮੁਖਾਂ ਦੀ ਸੋਚ ਇਸ 'ਤੇ ਉਲਟੀ ਹੁੰਦੀ ਆ ਗੁਰਮੁਖ ਕਹਿੰਦੇ ਹੁੰਦਾ ਹੀ ਕੁਛ ਨਹੀਂ ਹੁਕਮ ਦਾ ਹੀ ਚੱਲਣਾ ਨਾਨਕ ਲਿਖਿਆ ਨਾਲ ਇੱਥੇ ਤਾਂ ਹੁਕਮ ਦੀਆਂ ਗੱਲਾਂ ਹੋ ਰਹੀਆਂ ਕਹੋ ਨਾਨਕ ਸਾਰੀਆਂ ਬਾਤਾਂ ਜਿੰਨੀਆਂ ਵੀ ਹੋ ਰਹੀਆਂ ਇੱਥੇ ਇਹ ਸਾਰੀਆਂ ਖਸਮ ਦੀ ਹੁਕਮ ਦੇ ਵਿੱਚ ਚੱਲ ਰਹੀ ਜਿਹੜਾ ਮਨਮੁਖ ਹੈ ਉਹ ਸੋਚਦਾ ਗੁਰਮੁਖ ਕਹਿੰਦਾ ਨਹੀਂ ਪਿਆਰਿਓ ਇਸ ਕਾ ਬਲ ਨਾ ਹੀ ਸਾਥ ਕਰਨ ਕਰਾਵਨ ਸਰਬ ਕੋ ਨਾਥ ਆਗਿਆਕਾਰੀ ਵਪਰਾ ਜੀਓ
ਜੋਤਿਸ਼ ਪਾਵੇ ਸੋਈ ਥੀ ਉਹ ਕਹਿੰਦੇ ਤੁਸੀਂ ਐ ਤਾਂ ਨਹੀਂ ਅਸੀਂ ਕਹਿੰਦੇ ਵੀ ਤੁਸੀਂ ਧੋਖਾ ਦੇ ਗਏ ਨਹੀਂ ਇੱਕ ਕੁਐਸਚਨ ਆ ਗਿਆ ਸਾਹਮਣੇ ਇੱਕ ਨੰਬਰ ਤੋਂ ਤੁਸੀਂ ਫੇਲ ਹੋ ਗਏ ਜੇ ਅਸੀਂ ਕਹੀਏ ਜੀ ਉਹ ਜਿਹੜੇ ਚਲੇ ਗਏ ਸੀ ਉਹ ਤਾਂ ਬੜੇ ਮਾੜੇ ਸਾਡੇ ਨਾਲੋਂ ਤਾਂ ਕਰੋੜਾਂ ਗੁਣਾ ਚੰਗੇ ਸੀਗੇ ਜਿਨ੍ਹਾਂ ਨੇ ਕਿੰਨੀ ਦੇਰ ਤੱਕ ਗੁਰੂ ਮਹਾਰਾਜ ਦਾ ਸਾਥ ਦਿੱਤਾ ਸੀ ਤਾਂ ਸਾਥ ਦੇਣ ਨੂੰ ਤਿਆਰ ਹੀ ਨਹੀਂ ਹੁਣ ਅੰਮ੍ਰਿਤ ਛਕਿਆ ਸ਼ਰਾਬ ਦੀ ਬੋਤਲ ਲੱਭ ਜਾਏ ਕਿਧਰੇ ਗੁਰੂ ਗਿਆ ਕਿਧਰੇ ਅੰਮ੍ਰਿਤ ਗਿਆ ਅਤਵਾਰ ਆ ਸਾਡਾ ਕੋਈ ਬਿਲਕੁਲ ਨਹੀਂ ਉਹ ਫੇਰ ਵੀ ਬੜੇ ਭਾਰੇ ਸੂਰਮੇ ਸੀ ਉਹ ਬੇਦਾਵਾ ਕਹਿੰਦੇ ਤੂੰ ਦੇ ਕੇ ਚਲੇ ਗਿਆ ਘਰ ਉੱਥੇ ਘਰ 'ਚ ਚੋਰੀ ਹੋ ਗਈ ਤਾਂ ਜਿਹੜਾ ਤੇਰਾ ਘਰ ਦਾ ਨੌਕਰ ਸੀ ਉਹ ਕੁੱਟ ਕੁੱਟ ਕੇ ਮਾਰਤਾ ਕਹਿੰਦੇ ਉਹ ਹੱਥ ਹੀ ਆ ਹੁਣ ਇਹ ਬਦਲਾ ਲੈਣ ਦੀ ਗੱਲ ਸੋਚ ਰਿਹਾ ਤੇਤੇ ਇਹਦੇ ਤੇ ਨਾ ਚੜੀ ਮੁਕਤਸਰ ਦੇ ਵਿੱਚ ਜਾ ਕੇ ਤਾਂ ਸ਼ਹੀਦੀ ਪ੍ਰਾਪਤ ਕਰੀ ਮਹਾਰਾਜ ਨੇ ਤੈਨੂੰ 5000 ਦਾ ਵਚਨ ਦਿੱਤਾ ਉਹਦੇ ਕਰਕੇ ਆਸਾਨੇਵਾਲ ਦਾ ਛੋਟਾ ਜਿਹਾ ਰਾਜ ਤੈਨੂੰ ਮਿਲਿਆ ਹੋਇਆ ਬਾਬਾ ਜੀ ਕਹਿ ਕੇ ਚਲੇ ਗਏ ਹਾਥੀ ਤੇ ਚੜ੍ਹਦਾ ਨਹੀਂ ਬੋਡੀਗਾਰਡ ਨੇ ਕਿਹਾ ਕਹਿਣ ਲੱਗੇ ਮਹਾਰਾਜ ਤੁਸੀਂ ਹਾਥੀ ਤੇ ਨਹੀਂ ਚੜ੍ਹਦੇ ਕਹਿੰਦੇ ਬਾਬਿਆਂ ਨੇ ਰੋਕਤਾ ਕਹਿੰਦੇ ਉਹ ਤਾਂ ਸਾਨੂੰ ਪਹਿਲਾਂ ਹੀ ਮੱਥਾ ਠਣ ਗਿਆ ਸੀ ਬਾਬਿਆਂ ਨੇ ਹੁਣ ਨਹੀਂ ਹਾਥੀ ਤੇ ਚੜ੍ਹ ਦੇਣਾ ਕਹਿੰਦਾ ਕਿਉਂ ਕਹਿੰਦਾ ਤੁਸੀਂ ਹਾਥੀ ਉਹਨਾਂ ਦੇ ਸਾਹਮਣੇ ਲਿਆ ਕੇ ਬਿਠਾਇਆ ਉਹਨਾਂ ਨੇ ਜੁਗਤ ਨਾਲ ਹਾਥੀ ਤੋਂ ਹੀ ਲਾਤਾ ਤੈਨੂੰ ਕਹਿੰਦਾ ਫੇਰ ਬਿਠਾਓ ਹਾਥੀ ਹਾਥੀ ਬਿਠਾ ਲਿਆ ਉੱਤੇ ਚੜ੍ਹ ਗਿਆ ਬਾਬਾ ਜੀ ਚਲੇ ਗਏ ਉਹਨਾਂ ਸਾਹਿਬ ਜਾ ਪਹੁੰਚੇ 2 ਮਹੀਨੇ ਬਾਅਦ ਹੋਲਾ ਮਹੱਲਾ ਸੀ ਸਾਰੀਆਂ ਸੰਗਤਾਂ ਉਹਨਾਂ ਸਾਹਿਬ ਤੋਂ ਹੋ ਕੇ ਅਨੰਦਪੁਰ ਸਾਹਿਬ ਜਾਂਦੀਆਂ ਹੁੰਦੀਆਂ ਪਹਿਲਾਂ ਉਹਨੇ ਫਿਰ ਅਨੰਦਪੁਰ ਸਾਹਿਬ ਜਦੋਂ ਉਹਨੇ ਗਏ ਤਾਂ ਬਾਬਾ ਜੀ ਨੇ ਪੁੱਛਿਆ ਭਾਈ ਸਾਹਨੇਵਾਲ ਦੀ ਸੰਗਤ ਆ ਗਈ ਕਹਿੰਦੇ ਹਾਂਜੀ ਕਿਉਂਕਿ ਮਹਾਂਪੁਰਸ਼ਾਂ ਨੂੰ ਆਪਣੀਆਂ ਸੰਗਤਾਂ ਦਾ ਸਾਰਾ ਪਤਾ ਹੁੰਦਾ ਉਹਨਾਂ ਦੇ ਨਾਲ ਨਾਲ ਰਹਿੰਦੇ ਨੇ ਆਉਂਦਿਆਂ ਦੀ ਸੰਭਾਲ ਕਰਦੇ ਨੇ ਬੋਲਣ ਨਾ ਬੋਲਣ ਮਨ ਵਿੱਚ ਜਿਹੜੀ ਹੁੰਦੀ ਹੈ ਨਾ ਉਹ ਐਂ ਹੁੰਦਾ ਵੀ ਮੇਰੇ ਭਾਗ ਜਾਗ ਪਏ ਸੰਗਤਾਂ ਦੇ ਦਰਸ਼ਨ ਹੋ ਗਏ ਕਿਰਪਾ ਕਰੀਆ ਸੰਗਤਾਂ ਨੇ ਘਰ ਬੈਠਿਆਂ ਨੂੰ ਦਰਸ਼ਨ ਦੇਣ ਵਾਸਤੇ ਆ ਗਏ ਇਹ ਗੁਰੂ ਘਰ ਦਾ ਵਰਤਾਰਾ ਉਸ ਵੇਲੇ ਬਾਬਾ ਜੀ ਨੇ ਕਿਹਾ ਭਾਈ ਸੁੱਧ ਸਿੰਘ ਦਾ ਹਾਲ ਦੱਸੋ ਕਹਿੰਦੇ ਸੱਚੇ ਪਾਤਸ਼ਾਹ ਉਹ ਤਾਂ ਚੜਾਈ ਕਰ ਗਿਆ ਹਾਥੀ ਨੇ ਮਾਰਤਾ ਕਹਿੰਦੇ ਭਾਈ ਅਸੀਂ ਤਾਂ ਕਹਿ ਕੇ ਆਏ ਸੀ ਉਹਨੂੰ ਸਤਸੰਗ ਦਾ ਫਲ ਵੀ ਦਿੱਤਾ ਸੀ ਪਰ ਉਹਨੇ ਬਚਨ ਨਾ ਕਮਾਇਆ ਸੋ ਇਹ ਜਿਹੜੇ ਜਾਨਵਰ ਨੇ ਇਹ ਵੀ ਕਰਮ ਕਰਦੇ ਨੇ ਬਦਲੇ ਲੈਂਦੇ ਨੇ ਆਪਦੇ ਕਰਮ ਕੀਤੇ ਹੋਏ ਭੋਗਦੇ ਨੇ ਪਰ ਜਿਹੜਾ ਮਨੁੱਖ ਹੈ ਇਹ ਕਰਮ ਕਰਦਾ ਇਹਦੇ ਅੰਦਰ ਇੱਕ ਤੱਤ ਹੈ ਜਿਹਨੂੰ ਹਉਮੈ ਕਹਿੰਦੇ ਨੇ ਡਾਕਟਰ ਸਾਹਿਬ ਨੇ ਤੁਹਾਨੂੰ ਬੜੇ ਵਿਸਥਾਰ ਨਾਲ ਸਮਝਾਇਆ ਸੀ ਉਹ ਹਉਮੈ ਤੱਤ ਕਰਕੇ ਸਾਰੇ ਪਾਪ ਇਹਨੂੰ ਚਿੰਬੜ ਜਾਂਦੇ ਨੇ ਮਹਾਰਾਜ ਕਹਿੰਦੇ ਜੇ ਤੂੰ ਨਾ ਜੰਮਦਾ ਤੈਨੂੰ ਪਾਪ ਤਾਂ ਨਾ ਚਿੰਬੜਦੇ ਤੂੰ ਨਾਮ ਜਪਣ ਵਾਸਤੇ ਆਇਆ ਸੀ ਤੈਂ ਤਾਂ ਆਪਣਾ ਆਪ ਗਵਾ ਲਿਆ ਹੋਰ ਵੀ ਜਿਹਨਾਂ ਸਾਰ ਨਾਮ ਨਾ ਚੇਤੇ ਉਸੇ ਕਾਹੇ ਜਾ ਗਾਏ ਰਾਮ ਰਾਜੇ ਕਾਹਤੋਂ ਆਏ ਉਸ ਸੰਸਾਰ ਦੇ ਅੰਦਰ ਇਹ ਮਾਨਸ ਜਨਮ ਦਾ ਲੰਬਾ ਹੈ ਨਾਮ ਇਹਨ ਬਿਰਥਾ ਸਭ ਜਾਏ ਇਹ ਤਾਂ ਨਾਮ ਤੇ ਬਗੈਰ ਬਿਰਥਾ ਜਾ ਰਿਹਾ ਕਿਸੇ ਕੰਮ ਦਾ ਨਹੀਂ ਹੁਣ ਬੱਤਾ ਯਾਰ ਨਾਮ ਨਾ ਬੀਜੇ ਹੋ ਕੇ ਭੁੱਖਾ ਕਿਆ ਖਾਏ ਹੁਣ ਤਾਂ ਨਾਮ ਬੀਜਿਆ ਨਹੀਂ ਗਾਂ ਭੁੱਖਾ ਕੀ ਖਾਏਗਾ ਮਨਮੁੱਖਾਂ ਨੂੰ ਫੇਰ ਜਨਮ ਹੈ ਨਾਨਕ ਹਰ ਪਾਏ ਸੋ ਐਸੇ ਜੋ ਹੁੰਦੇ ਨੇ ਪਰਮੇਸ਼ੁਰ ਤੋਂ ਭੁੱਲੇ ਹੋਏ ਮਨ ਮਰਜ਼ੀਆਂ ਕਰਦੇ ਖਰਮਸਤੀਆਂ ਕਰਦੇ ਨੁਕਸਾਨ ਕਰਦੇ ਦੂਜਿਆਂ ਦੇ ਨਿੰਦਿਆ ਚੁਗਲੀ ਈਰਖਾ ਬਖੀਲੀ ਕਹਿੰਦੇ ਉਹ ਫਿਰ ਧਰਮਰਾਜ ਦੇ ਜਾਂਦੇ ਨੇ ਧਰਮਰਾਜ ਨੂੰ ਹੁਕਮ ਹੈ ਬੈ ਸੱਚਾ ਧਰਮ ਵਿਚਾਰ ਦੂਜੇ ਪਾਏ ਦੁਸ਼ਟ ਆਤਮਾ ਹੈ ਤੇਰੀ ਸਰਕਾਰ ਨਾਮ ਜਪਣ ਵਾਲੇ ਗੁਰੂ ਵਾਲੇ ਇਹ ਧਰਮਰਾਜ ਦੇ ਨਹੀਂ ਜਾਂਦੇ ਧਰਮਰਾਜ ਦੇ ਜਾਂਦੇ ਆ ਤੁਸੀਂ 4 ਬੋਰੀਆਂ ਦਾਨ ਕੀਤੀਆਂ ਅਤੇ ਨਾਲ ਕਿਹਾ ਵੀ ਮੈਨੂੰ ਦਰਗਾਹ 'ਚ ਮਿਲਣ ਦਰਗਾਹ ਦੇ ਵਿੱਚ ਜਾ ਕੇ 4 ਬੋਰੀਆਂ ਦਾ ਜੇ ਸਹਿਜ ਨਾਲ ਦਾਨ ਕਰਿਆ ਤਾਂ 300 ਬੋਰੀ ਮਿਲੂਗੀ ਜੇ ਲੰਗਰ ਵਾਸਤੇ ਕਰੀਏ ਇਹ 1000 ਬੋਰੀ ਮਿਲੇਗੀ ਖੇਤ ਪਛਾਣ ਬੀਜੇ ਦਾਨ ਖੇਤ ਜਿਹਨੇ ਪਛਾਣ ਕੇ ਫਸਲ ਬੀਜਤੀ ਉਹਦੀ ਫਸਲ ਭਰਪੂਰ ਹੋਇਆ ਕਰਦੀ ਹੈ ਜਿਹਨੇ ਬੰਜਰ 'ਚ ਦਾਣੇ ਪਾਤੇ ਉਹਦਾ ਕੁਛ ਵੀ ਨਹੀਂ ਆਉਂਦਾ ਜਿਹੜਾ ਬਦਲਾ ਚਾਹੁੰਦਾ ਉਹ ਧਰਮਰਾਜ ਦੇ ਜਾਂਦਾ ਪੁੰਨਦਾਨ ਜੋ ਬੀਜਦੇ ਸਭ ਧਰਮਰਾਜ ਕੇ ਜਾਈ ਪਾਪੀ ਜਾਂਦੇ ਨੇ ਪੁੰਨਦਾਨ ਕਰਕੇ ਬਦਲਾ ਚਾਹੁਣ ਵਾਲੇ ਜਾਂਦੇ ਨੇ ਪੁੰਨਦਾਨ ਕਰਨ ਵਾਲਿਆਂ ਨੂੰ ਸਵਰਗ ਮਿਲਦੇ ਨੇ ਪਾਪੀਆਂ ਨੂੰ ਨਰਕ ਮਿਲਦੇ ਆ ਅੱਜ ਰਾਜਾ ਜਨਕ ਜਦ ਉੱਥੇ ਗਿਆ, ਜੰਮਪੁਰ ਗਿਆ, ਪੁਕਾਰ ਸੁਣ ਬਿਲਾਵਨ ਜੀ ਨਰਕ ਨਿਵਾਸੀ, ਉੱਥੇ ਕੁਰਲਾਟ ਮੱਚਿਆ ਪਿਆ, ਪਾਪੀ ਕਰਮ ਕਮਾਉਂਦੇ ਕਰਦੇ ਹਾਏ ਹਾਏ, ਨਾਨਕ ਜਿਉਂ ਮੱਥਣ ਮਧਾਣੀਆਂ ਤਿਉਂ ਮੱਥਾ ਕਰਮ ਦਾ, ਆਟੋਮੈਟਿਕ ਮਧਾਣੀਆਂ ਚੱਲਦੀਆਂ ਨੇ, ਬੁਰਾ ਹਾਲ ਜੀਵ ਦਾ ਹੋ ਜਾਂਦਾ, ਛੁੱਟਣ ਦਾ ਕੋਈ ਸਾਧਨ ਹੈ ਨਹੀਂ, ਪਛਤਾਵੇ ਨਾਲ ਬਣਦਾ ਕੁਛ ਨਹੀਂ, ਫੇਰ ਕੀ ਬਣਨਾ ਜਦ ਮੌਕਾ ਹੀ ਲੰਘ ਗਿਆ। ਗੁਰੂ ਬਣਾਇਆ ਕੋਈ ਨਹੀਂ ਹੈ, ਜੇ ਗੁਰੂ ਹੋਵੇ ਕੱਢ ਲੈਂਦਾ, ਉੱਥੇ ਹੱਥ ਨਾ ਉਪੜੇ ਕੂਕ ਨਾ ਸੁਣੀਆਂ ਪੁਕਾਰ, ਉੱਥੇ ਸਤਿਗੁਰ ਬੇਲੀ ਹੋਵੇ ਕੱਢ ਲਏ ਅੰਤੀ ਵਾਰ। ਉਸ ਵੇਲੇ ਤਰਸ ਆ ਗਿਆ, ਨਰਕ ਦੇ ਵਿੱਚ ਆਪਨੇ ਚਰਨ ਪਾਤੇ, ਚਰਨ ਪੈਂਦੀ ਸਾਰ ਸਾਰਾ ਨਰਕ ਠੰਡਾ ਹੋ ਗਿਆ, ਹਾਏ ਹਾਏ ਬੂ ਬੂ ਹਟ ਗਈ। ਸਾਰੇ ਨਰਕੀ ਜੀਵਾਂ ਨੇ ਬੇਨਤੀ ਕੀਤੀ ਕਿ ਹੇ ਪ੍ਰਭੂ, ਤੁਸੀਂ ਕਿਰਪਾ ਕਰੋ, ਅਸੀਂ ਭੁੱਲ ਗਏ ਜਾਂ ਸੰਸਾਰ 'ਤੇ ਗਏ, ਇਹੋ ਜਿਹੇ ਪੱਧਰ ਕਰੇ, ਐਸੇ ਪਾਪ ਕਰੇ, ਸਾਨੂੰ ਨਹੀਂ ਸੀ ਪਤਾ ਵੀ ਅੱਗੇ ਲੇਖਾ ਵੀ ਦੇਣਾ ਪੈਣਾ। ਮਹਾਰਾਜ ਕਹਿੰਦੇ ਲੇਖਾ ਤਾਂ ਦੇਣਾ ਪਿਆਰਿਓ, ਨਾਨਕ ਆਖੇ ਰੇਮਨਾ ਸੁਣਿਓ ਸਿੱਖ ਸਹੀ, ਲੇਖਾ ਰੱਬ ਮੰਗੇਸਿਆ ਬੈਠਾ ਕੱਢ ਬਹੀ। ਉਹਨੇ ਤਾਂ ਬਹੀ ਕੱਢ ਲੈਣੀ ਆ ਸਾਰੇ ਕਿਰਦਾਰ ਦੀ, ਫੇਰ ਲੇਖੇ ਦੇਣੇ ਪੈਣੇ ਨੇ। ਲੇਖਾ ਦੇਣਾ ਤਾਂ ਸਹੇਲਾ ਜੋ ਦਿਲ ਸੂਚੀ ਹੋਏ, ਜੇ ਤਾਂ ਇੱਥੇ ਸੱਚ ਕਮਾਇਆ ਤਾਂ ਲੇਖਾ ਦੇਣਾ ਸਿਖਾਲਾ, ਸੱਚ ਨਹੀਂ ਕਮਾਇਆ ਫੇਰ ਲੇਖਾ ਦੇਣਾ ਬਹੁਤ ਔਖਾ। ਨਾਨਕ ਆਖੇ ਰੇ ਮਨਾ ਸੁਣਿਓ ਸਿੱਖ ਸਹੀ, ਲੇਖਾ ਰੰਮ ਗੇਸਿਆ ਬੈਠਾ ਕੱਢ ਬਹੀ, ਤਲਵਾਂ ਪੌਸਨ ਆਕੀਆਂ ਬਾਕੀ ਜਿਹਨਾਂ ਰਹੀ, ਅਜ਼ਰਾਈਲ ਫਰੇਸ਼ਤਾ ਹੋਸੀ ਆਏ ਤਈ, ਆਪਣੇ ਜਾਣਨਾ ਸੋਝਈ ਪੀੜੀ ਗਲੀ ਪਈ, ਕੂੜਨ ਖੁੱਟੇ ਨਾਨਕਾ ਉਲ ਸੱਚ ਵੇ। ਬੇਨਤੀਆਂ ਕਰਦੇ ਨੇ, ਤਰਸ ਆ ਗਿਆ, ਕਿਉਂਕਿ ਬ੍ਰਹਮ ਗਿਆਨੀ ਪਰ ਉਪਕਾਰ ਉਮਹਾ, ਚਸ਼ਮਾ ਚੱਲਦਾ ਹੁੰਦਾ ਬ੍ਰਹਮ ਗਿਆਨੀ ਮਹਾਂਪੁਰਸ਼ਾਂ ਦੇ, ਪਰ ਉਪਕਾਰ ਦਾ ਆ ਧਰਮਰਾਜ ਦੇ ਕੋਲ ਆ ਗਏ। ਧਰਮਰਾਜ ਨੇ ਕਿਹਾ ਮਹਾਰਾਜ, ਤੁਸੀਂ ਤਾਂ ਮੇਰੇ 'ਤੇ ਬੜੀ ਭਾਰੀ ਮਿਹਰਬਾਨੀ ਕਰੀ, ਤੁਸੀਂ ਤਾਂ ਮੇਰੇ ਉੱਤੇ ਮੇਰੇ ਕੀੜੀ ਦੇ ਕਾਰਨ ਰਹਿਣ ਆ ਗਏ, ਇਹ ਮਹਾਂ ਅਪਵਿੱਤਰ ਹੋਇਆ ਹੋਇਆ ਪਾਪੀਆਂ ਨਾਲ ਜਿਹੜਾ ਮੇਰਾ ਮੰਡਲ ਹੈ ਧਰਮਰਾਜ ਦਾ, ਇਹ ਤੁਸੀਂ ਤਾਂ ਪਵਿੱਤਰ ਕਰ ਦਿੱਤਾ, ਸ਼ਾਂਤ ਕਰ ਦਿੱਤਾ, ਐਸਾ ਫਰਮਾਨ ਕਰਦੇ।
ਕਰਤਾ ਪਵਨ ਪਨੀਤ ਹਰੀ ਦਿਆ ਸੰਤਾਂ ਨੇ, ਕਰਤਾ ਪਵਨ ਪਨੀਤ ਹਰੀ ਦਿਆ ਸੰਤਾਂ ਨੇ,
ਪਾਪੀ ਆਉਂਦੇ ਨੇ ਜਾਂ ਫਲ ਲੈਣ ਵਾਲੇ ਪੁੰਨੀ ਆਉਂਦੇ, ਮਹਾਤਮਾ ਤਾਂ ਇੱਥੇ ਆਉਂਦਾ ਹੀ ਨਹੀਂ ਕਦੇ। ਤੁਸੀਂ ਤਾਂ ਮੇਰੇ ਉੱਤੇ ਅਪਾਰ ਕਿਰਪਾ ਕੀਤੀ, ਨਾਨਕ ਧਰਮ ਐਸੇ ਚਵੈ ਕੀਤਾ ਪਵਨ ਪੁਨੀ। ਮਹਾਰਾਜ ਮੇਰੇ ਤਾਂ ਕੋਈ ਭਾਗ ਜਿਹੜੇ ਸੁੱਤੇ ਪਏ ਸੀ, ਉਹ ਜਾਗਣ ਦਾ ਫਲ ਇਹ ਹੋਇਆ ਕਿ ਤੁਹਾਡੇ ਦਰਸ਼ਨ ਹੋ ਗਏ। ਅਦੋਂ ਤੁਸੀਂ ਪੜ੍ਹਿਓ,
ਸੁੱਤੇ ਭਾਗ ਜਾਗ ਪਏ ਤੇਰੇ ਪਿਤਾ ਉਗਿਆ ਸਾਧੂ,
ਪੇਟਿਓ ਪੁਰਖ ਰਸਕ ਬਹਿਰਾ ਜੀ। ਜਦ ਪਿਛਲੇ ਜਨਮਾਂ ਦੇ ਪੁੰਨਾਂ ਦਾ ਫਲ ਜ਼ੋਰ ਨਾਲ ਮਿਲਣਾ ਹੁੰਦਾ ਉਸ ਵੇਲੇ ਸਾਧੂ ਦਾ ਮਿਲਾਪ ਹੋ ਜਾਂਦਾ। ਮਿਟਿਓ ਅੰਧੇਰ ਮਿਲਤਾ ਨਾਨਕ ਜਨਮ ਜਨਮ ਕੀ ਸੋਏ ਜਾਗੀ ਅੰਦਰਲਾ ਮੇਰਾ। ਜੇ ਸੌ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ ਏਤੇ ਚਾਨਣ ਹੁੰਦੇ ਆ ਗੁਰਬਿੰਦ ਕੋਰ ਹੁੰਦਾ ਮਹਾਰਾਜ ਉਹਦਾ ਉਹ ਵੀ ਪ੍ਰਕਾਸ਼ ਹੋ ਗਿਆ। ਅਤੇ ਜਿਹੜੀ ਮੇਰੀ ਸੁਰਤ ਸੁੱਤੀ ਪਈ ਸੀ ਤਹੀਂ ਗੁਣੀ ਸੰਸਾਰ ਭਰਮ ਸੁੱਤਾ ਸੁੱਤਿਆਂ ਰਹਿਣ ਵਿਆਹਣੀ ਇਹ ਵੀ ਆਤਮ ਪਦ ਦੇ ਵਿੱਚ ਜਾਗ ਪਈ ਮਾਇਆ ਦੇ ਮੰਡਲ 'ਚ ਸੁੱਤੀ ਪਈ ਸੀ। ਵਾਰ ਵਾਰ ਬੇਨਤੀਆਂ ਕਰਦਾ ਉਸ ਵੇਲੇ ਧਰਮਰਾਜ ਨੇ ਕਿਹਾ ਮਹਾਰਾਜ ਮੈਨੂੰ ਕੋਈ ਸੇਵਾ ਦੱਸੋ ਤਾਂ ਕਿ ਮੈਂ ਸੇਵਾ ਕਰਕੇ ਪ੍ਰਸੰਨ ਹੋਵਾਂ ਮੇਰਾ ਵੀ ਸਫਲ ਹੋਵੇ। ਉਸ ਵੇਲੇ ਕਹਿਣ ਲੱਗੇ ਧਰਮਰਾਜ ਧਰਮਰਾਜ ਨੂੰ ਆਖਿਆ ਹੁਣ ਸਭਨਾਂ ਦੀ ਕਰ ਬੰਦ ਖਲਾਸੀ ਕਹਿ ਸਾਰੇ ਛੱਡਦੇ ਮੇਤੇ ਨਹੀਂ ਦੇਖਿਆ ਜਾਂਦਾ ਇਹਨਾਂ ਦਾ ਦੁੱਖ। ਧਰਮਰਾਜ ਚੁੱਪ ਕਰਕੇ ਵਚਨ ਕਰ ਚੁੱਕਿਆ ਸੀ ਪਿੱਛੇ ਹਟਦਾ ਹੋ ਸਕਦਾ ਮਹਾਂਪੁਰਸ਼ ਸ਼ਰਾਪ ਦੇ ਦਿੰਦੇ ਹੁਣ ਸਮਝ ਨਹੀਂ ਆ ਰਿਹਾ ਕੁਛ ਵੀ। ਕਹਿਣ ਲੱਗਿਆ ਮਹਾਰਾਜ ਇਹਨਾਂ ਦੇ ਵਿੱਚ ਹਥਿਆਰੇ ਮਹਾਂ ਹਥਿਆਰੇ ਮਹਾਂ ਮਹਾਂ ਹਥਿਆਰੇ ਜਿਨ੍ਹਾਂ ਨੇ ਜਿੰਨਾ ਚਿਰ ਪਿਰਥਵੀ ਆ ਉਨੀ ਦੇਰ ਤੱਕ ਨਰਕ ਚੋਂ ਹੀ ਨਿਕਲਣਾ ਉਹ ਵੀ ਅਕਾਲ ਪੁਰਖ ਦੇ ਹੁਕਮ ਨਾਲ ਇਹਦੇ ਵਿੱਚ ਨੇ। 96 ਕਰੋੜ ਕੋਈ ਪਾਪ ਕਰਦਾ ਉਹਦੇ ਬਰਾਬਰ ਇੱਕ ਹੱਤਿਆ ਹੋਇਆ ਕਰਦੀ ਆ। ਜੇ 100 ਹੱਤਿਆ ਕਰ ਦੇਵੇ ਤਾਂ ਆਪਣੇ ਪਿਓ ਨੂੰ ਮਾਰਨ ਜਿੰਨਾ ਪਾਪ ਹੁੰਦਾ। ਜੇ 1000 ਹੱਤਿਆ ਕਰ ਦੇਵੇ ਤਾਂ ਮਾਂ ਨੂੰ ਮਾਰਨ ਜਿੰਨਾ ਪਾਪ ਹੁੰਦਾ। ਇਹਨਾਂ ਮਹਾਂਪੁਰਸ਼ਾਂ ਨੇ ਅਨੁਭਵੀਆਂ ਨੇ ਪਰਖ ਪਰਖ ਕੇ ਗੱਲਾਂ ਸਾਰੀਆਂ ਵਚਨ ਕੀਤੇ ਨੇ। ਗੁਰੂ ਨਾਨਕ ਪਾਤਸ਼ਾਹ ਨੇ ਇਹ ਵਚਨ ਸਲਾਰ ਦੀਨ ਨਾਲ ਕੀਤੇ ਸੀ ਮੱਕੇ ਵਿੱਚ। ਕਹਿਣ ਲੱਗਿਆ ਮਹਾਰਾਜ ਐਸੇ ਪਾਪੀ ਨੇ ਬਾਕੀ ਤੁਹਾਡਾ ਮੈਂ ਹੁਕਮ ਸਿਰ ਮੱਥੇ ਤੇ ਪਰ ਮਹਾਰਾਜ ਕਰੇ ਬੇਨਤੀ ਧਰਮ ਰਾਏ ਹੁਣ ਸੇਵਕ ਠਾ ਕਰਮ ਨਾ ਸੀ ਮਹਾਰਾਜ ਮੈਂ ਤਾਂ ਪਹਿਰਾ ਦੇਣ ਵਾਲਾ ਮਾਲਕ ਤਾਂ ਨਿਰੰਕਾਰ ਹੈ ਤੁਸੀਂ ਨਿਰੰਕਾਰ ਨੂੰ ਕਹਿ ਦਿਓ ਛੱਡ ਦੂਗਾ। ਕਹਿਣ ਲੱਗੇ ਕੋਈ ਉਪਾਅ ਦੱਸੋ। ਕਹਿਣ ਲੱਗੇ ਮਹਾਰਾਜ ਇਹਦੇ ਇਹਨਾਂ ਦੇ ਪਾਪ ਇੰਨੇ ਨੇ ਧਰਤੀ ਦੇ ਉੱਤੇ ਇੱਕ ਕਿਰਤ ਗਣ ਹੋ ਜਾਵੇ ਇੱਕ ਕਿਰਤ ਗਣ ਧਰਤੀ ਰੱਬ ਦੇ ਦਰਬਾਰ ਦੇ ਵਿੱਚ ਪੁਕਾਰਾਂ ਕਰਨੀਆਂ ਸ਼ੁਰੂ ਕਰ ਦਿੰਦੀ ਹੈ। ਉਹਨੂੰ ਕੋਈ ਪਰਬਤ ਨਹੀਂ ਪਾ ਰਹੇ ਕੋਈ ਦਰਿਆ ਨਹੀਂ ਪਾ ਰਹੇ ਕੋਈ ਮਕਾਨ ਨਹੀਂ ਪਾ ਰਹੇ ਕੁਛ ਨਹੀਂ ਪਾ ਰਹਾ ਪੀੜਾਂ ਨਹੀਂ ਪਾ ਰਹੀਆਂ ਪੋਏ ਪਾ ਰਹੇ ਤਿਸੇ ਕਿਰਤ ਗਣ ਉਹਨੂੰ ਜੇ ਭਾਰ ਹੈ ਇਕੱਲੇ ਕਿਰਤ ਗਣਾਂ ਦਾ ਹੁੰਦਾ ਹੈ ਮਹਾਰਾਜ ਐਸੇ ਕਿਰਤ ਗਣ ਇਹਨਾਂ ਨਰਕਾਂ ਦੇ ਵਿੱਚ ਨੇ ਮੈਂ ਕਿਸ ਤਰ੍ਹਾਂ ਛੱਡਦਾ ਮੈਂ ਤਾਂ ਮਹਾਰਾਜ ਮੈਂ ਤਾਂ ਨੌਕਰ ਹਾਂ ਨੌਕਰ ਦੇ ਇਸ਼ਤਿਹਾਰ ਨਹੀਂ ਹੁੰਦਾ। ਹਾਂ ਜੁਗਤ ਤੁਸੀਂ ਪੁੱਛੀ ਹੈ ਜੁਗਤ ਮੈਂ ਦੱਸ ਦੇਣਾ ਕਹਿੰਦੇ ਉਹ ਦੱਸ। ਕਹਿਣ ਲੱਗੇ ਵੀ ਉਹ ਇਹ ਹੈ ਇਹਨਾਂ ਪਾਪੀਆਂ ਨੂੰ ਛਡਾਉਣਾ ਤਾਂ ਨਾਮ ਦੇ ਦਿਓ ਇਹਨਾਂ ਦੇ ਬਦਲੇ ਨਾਮ ਦਾ ਫਲ ਦੇ ਦਿਓ। ਜਿੰਨੇ ਪਾਪੀ ਉਸ ਫਲ ਦੇ ਬਦਲੇ ਛੁੱਟ ਜਾਣਗੇ ਉਨੇ ਮੈਂ ਛੱਡ ਦਾਂਗਾ। ਕਹਿੰਦੇ ਠੀਕ ਹੈ ਸਾਡੀ ਬੋਲੀ ਦੇ ਵਿੱਚ ਤਾਂ ਹੈਗਾ ਵੀ ਤੱਕੜ ਲਾ ਲਿਆ ਪਾਪ ਇੱਕ ਪਾਸੇ ਕਰ ਲਏ ਤੇ ਨਾਮ ਦਾ ਫਲ ਇੱਕ ਪਾਸੇ ਰੱਖਤਾ ਇੱਕ ਵਾਰੀ ਨਾਮ ਦਾ। ਦੂਸਰੇ ਪਾਸੇ ਸੈਂਟਿਕ ਬੋਲ ਸੈਂਟੀਫਿਕ ਬੋਲੀ ਦੇ ਵਿੱਚ ਹੈ ਕਿ ਕੰਪਿਊਟਰਾਈਜ਼ ਕਰਕੇ ਪਾਪ ਲਿਖ ਦਿੱਤਾ ਵੀ ਇੰਨੇ ਨੇ। ਉਹ ਨਾਮ ਦਾ ਫਲ ਜਦੋਂ ਕਰਨ ਲੱਗੇ, ਉਹ ਨਾਮ ਦਾ ਫਲ ਦਾ ਕੋਈ ਅੰਤ ਹੀ ਨਹੀਂ ਆਉਂਦਾ। ਉਸ ਵੇਲੇ ਕਹਿੰਦੇ ਜਦੋਂ ਧਰਮਰਾਜ ਨੇ ਇਹ ਗੱਲ ਕਹੀ, ਗਹਿਣੇ ਧਰਿਓ ਨੇ ਇੱਕ ਨਾਮ, ਪਾਪਾ ਨਾਲ ਕਰੇ ਨਿਰਜਸ, ਬਿਰਤੀ ਕਾਕਿਰ ਕਰੀ, ਜਿਹੜਾ ਮੈਂ ਤੁਹਾਡੇ ਨਾਲ ਵਚਨ ਕੀਤਾ ਨਾ ਵੀ ਇੱਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਬੀਜਣਾ ਹੈ, ਉਹ ਮੈਂ ਗੱਲ ਕਰ ਰਿਹਾ ਇੱਥੇ। ਉਹ ਜਦ ਬਿਰਤੀ ਕਾਕਿਰ ਕਰਕੇ ਪ੍ਰਭੂ ਦੇ ਵਿੱਚ ਲੀਨ ਹੋਏ, ਨਾਮ ਦਾ ਫਲ ਹੁੰਦਾ ਸਾਹ ਸੰਜੀ ਰਸਨਾ ਨਾ ਛਪਣ ਦਾ ਇੱਕ ਫਲ ਹੈ, ਜੇ ਕੰਠ ਵਿੱਚ ਜਪੋ ਦਸ ਗੁਣਾ ਫਲ ਹੈ, ਜੇ ਹਿਰਦੇ ਵਿੱਚ ਜਪੋ ਤਾਂ ਸੌ ਗੁਣਾ ਫਲ ਹੈ। ਸੌ ਵਾਰੀ ਵਾਹਿਗੁਰੂ 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 ਐਂ ਬੋਲੋ। ਇੱਕ ਵਾਰੀ ਤੁਸੀਂ ਬਸੰਤੀ ਬਾਣੀ, ਹਿਰਦੇ ਦੀ ਬਾਣੀ ਨੂੰ ਕਹਿੰਦੇ, ਭਾਵਾਂ ਦੀ ਬਾਣੀ, ਪਿਆਰ ਦੇ ਨਾਲ ਵਾਹਿਗੁਰੂ ਕਹਿ ਦਿਓ। ਨਾਭੀ ਦੇ ਵਿੱਚ ਜਿੱਥੇ ਸਾਇਲੈਂਸ ਹੈ, ਇਕਾਗਰਤਾ ਹੈ, ਉੱਥੇ ਇੱਕ ਵਾਰੀ ਕਹਿ ਦਿਓ, ਬੋਲ ਕੇ ਹਜ਼ਾਰ ਵਾਰੀ ਕਹਿ ਦਿਓ, ਬਰਾਬਰ ਹੈ। ਇੱਕ ਪਾਠ ਜਪਜੀ ਸਾਹਿਬ ਦਾ ਫੁਰ ਅਵਸਥਾ 'ਚ ਕਰ ਲਓ ਅਤੇ ਹਜ਼ਾਰ ਪਾਠ ਬੋਲ ਕੇ ਕਰ ਲਓ, ਇੱਕ ਪਾਠ ਦਾ ਫਲ ਜ਼ਿਆਦੇ ਆ। ਗੁਰੂ ਛੇਵੇਂ ਪਾਤਸ਼ਾਹ ਮਹਾਰਾਜ ਨੇ ਯੁੱਧ ਕਰਿਆ ਕਰਤਾਰਪੁਰ ਦਾ, ਜਿਹੜੇ ਦੱਬਣ ਵਾਲੇ ਬੰਦੇ ਸੀ ਧਰਤੀ ਪੱਟੀ, 30,000 ਬੰਦਾ ਉੱਥੇ ਦਫਨਾ ਤਾ। ਮਹਾਰਾਜ ਨੇ ਕਿਹਾ, ਪਿਆਰਿਓ ਜਿਹੜੀਆਂ ਰੂਹਾਂ ਮੈਦਾਨੇ ਜੰਗ ਦੇ ਵਿੱਚ ਮਾਰੀਆਂ ਗਈਆਂ, ਉਹ ਭਟਕਦੀਆਂ ਫਿਰਦੀਆਂ, ਥਾਂ ਨਹੀਂ ਮਿਲਿਆ ਕਿਤੇ ਇਹਨਾਂ ਨੂੰ, ਬਹੁਤ ਦੁਖੀ ਨੇ, ਵਿਅਕਤ ਰੂਹਾਂ ਦੇ ਨਾਲ ਭਰਿਆ ਪਿਆ ਵਾਤਾਵਰਨ। ਮਹਾਰਾਜ ਕੀ ਕਰਿਆ ਜਾਵੇ? ਕਹਿੰਦੇ ਸਿਰਫ ਇੱਕ ਪਾਠ ਜਪਜੀ ਸਾਹਿਬ ਦਾ। ਕੋਈ ਹੈ ਸਿੱਖ ਜਿਹੜਾ ਇੱਕ ਚਿੱਤ ਹੋ ਕੇ ਇੱਕ ਜਪਜੀ ਸਾਹਿਬ ਦਾ ਪਾਠ ਸੁਣਾ ਦੇਵੇ? ਉਸ ਵੇਲੇ ਹਾਫਜ਼ਾਬਾਦ ਦਾ ਭਾਈ ਗੋਪਾਲਾ ਜੀ ਉੱਠੇ, ਸੱਚੇ ਪਾਤਸ਼ਾਹ ਜੇ ਆਪਦਾ ਮੇਰੀ ਪਿੱਠ ਉੱਤੇ ਹੱਥ ਹੋਵੇ, ਆਪਦੀ ਪੂਰੀ ਕਿਰਪਾ ਹੋਵੇ ਤਾਂ ਮੈਂ ਪਾਠ ਕਰਦਾ, ਕਿਉਂਕਿ ਗੁਰਸਿੱਖ ਕਦੇ ਵੀ ਨਹੀਂ ਕਹਿੰਦਾ ਮੈਂ ਕਰਦਾ। ਗੁਰਸਿੱਖ ਤਾਂ ਹਰ ਵਕਤ ਜਿਹੜਾ ਵੀ ਕੰਮ ਕਰਦਾ, ਨਾਮ ਜਪਦਾ ਤਾਂ ਕਹਿੰਦਾ ਤੈਂ ਜਪਾਤਾ ਤਾਂ ਮੈਂ ਜਪ ਲਿਆ, ਤੈਂ ਕੀਰਤਨ ਕਰਾਤਾ ਤਾਂ ਮੈਂ ਕਰ ਦਿੱਤਾ, ਆਪਣੇ ਸਿਰ ਲੈਂਦਾ ਹੀ ਨਹੀਂ ਕੁਛ। ਜੇ ਲੈ ਵੀ ਲਵੇ ਨਾ, ਫਿਰ ਤੁਹਾਨੂੰ ਇੱਕ ਤਰੀਕਾ ਦੱਸਦਾ। ਉਹ ਫਿਰ ਅਸੀਂ ਕਹਿੰਦੇ ਹਾਂ ਵੀ ਸੱਚੇ ਪਾਤਸ਼ਾਹ ਅੰਮ੍ਰਿਤ ਵੇਲੇ ਤੋਂ ਜੋ ਵੀ ਪਾਠ ਕੀਤੇ ਨੇ, ਨਾਮ ਜਪਿਆ, ਤੂੰ ਆਪਣੇ ਖਜ਼ਾਨੇ 'ਚ ਦਾਖਲ ਕਰ ਲੈ। ਅਸੀਂ ਤਾਂ ਫਿਰ ਬਰੀ ਹੋ ਗਏ ਨਾ, ਕਿਤੇ ਜਾ ਕੇ ਜਮ੍ਹਾਂ ਹੋ ਗਏ। ਜੇ ਸਾਡੇ ਕੋਲ ਰਹੇ ਫਿਰ ਇਹਦਾ ਕੀ ਨਤੀਜਾ? ਜੇ ਧਨ ਬੈਂਕ ਵਿੱਚ ਜਮ੍ਹਾਂ ਨਾ ਕਰੋ, ਚੋਰ ਆ ਜਾਣਗੇ, ਇਨਕਮ ਟੈਕਸ ਵਾਲੇ ਆ ਜਾਣਗੇ। ਉਹ ਇਵੇਂ ਜਿਵੇਂ ਨਾਮ ਹੈ, ਜੇ ਨਾਮ ਵਾਹਿਗੁਰੂ ਦੇ ਖਜ਼ਾਨੇ 'ਚ ਜਮ੍ਹਾਂ ਨਾ ਕਰੋ ਨਾ ਰੋਜ਼, ਤਾਂ ਰਿੱਧੀਆਂ ਸਿੱਧੀਆਂ ਇਹਦੇ 'ਚੋਂ ਨਿਕਲ ਆਉਣੀਆਂ। ਇਹ ਫਿਰ ਕਿਤੇ ਨਾ ਕਿਤੇ ਦਿਖਾ ਬੈਠਣਾ, ਉਹਨੇ ਫਿਰ ਫਸ ਗਿਆ। ਫਿਰ ਤਾਂ ਲੋਕ ਖੜਾ ਹੀ ਨਹੀਂ ਛੱਡਦੇ ਵੀ ਫਲਾਣੇ ਥਾਂ 'ਤੇ ਮੈਂ ਰਾਜ਼ੀ ਹੋਇਆ ਸੀ, ਫਲਾਣੇ ਥਾਂ ਤੋਂ ਰਾਜ਼ੀ ਹੋਇਆ। ਬੜਾ ਮੁਸ਼ਕਲ ਹੈ ਇਹਨਾਂ ਤੋਂ ਬਚਣਾ। ਇੱਕ ਵਾਰੀ ਦੀ ਗੱਲ ਹੈ, ਛੋਟਾ ਹੀ ਸੀ ਮੈਂ, ਆ ਬੀਬੀ ਬੈਠੀ ਹੈ, ਮੈਨੂੰ ਬੜੀ ਪਿਆਰ ਕਰਦੀ ਸੀ, ਕੁਠਾਰ ਦੇ ਕੋਲ ਹੈ ਇਹਨਾਂ ਦਾ ਫਾਰਮ, ਉੱਥੇ ਮੈਂ ਸੀ। ਸੁਭਾਅ ਮੇਰਾ ਸੀ ਆਹੀ ਵੀ ਜਾ ਕੇ ਝੁੰਬਲਿਆਂ 'ਚ ਬਹਿ ਜਾਣਾ, ਨਾਮ ਜਪਣਾ। ਇਹ ਉੱਥੇ ਦੇ ਰਹਿਣ ਵਾਲੇ ਸੀ, ਸਿੰਧ ਦੀ ਗੱਲ ਹੈ, ਛੋਟੀ ਜਿਹੀ ਸੀ, ਮੈਂ ਵੱਡਾ ਸੀ ਥੋੜ੍ਹਾ। ਇਹਨਾਂ ਦੇ ਮਾਤਾ ਜੀ ਇਹਨਾਂ ਦੇ ਕੋਠੇ 'ਤੇ ਖੜ੍ਹ ਕੇ ਦੇਖੀ ਜਾਂਦਾ ਵੀ ਅੱਜ ਕਿੱਧਰ ਚਲਿਆ ਗਿਆ, ਦੇਖ ਲੈਣਾ ਵੀ ਉਹ ਬਹਿ ਗਿਆ ਜਾ ਕੇ। ਮੈਂ ਚਾਹ ਚਲਿਆ ਜਾਣਾ 5-4 ਘੰਟੇ ਤੋਂ ਬਾਅਦ, ਤਾਂ ਇਹਨਾਂ ਨੇ ਖੁਰਪੇ ਲੈ ਕੇ ਸਾਰਾ ਸਾਫ਼ ਕਰ ਦੇਣਾ, ਰਾਹ ਬਣਾ ਦੇਣਾ। ਮੈਂ ਦੂਏ ਦਿਨ ਦੇਖਣਾ ਵੀ ਕੌਣ ਹੈ ਜਿਹੜਾ ਐਂ ਕਰ ਜਾਂਦਾ। ਉਹ ਇੱਕ ਦਿਨ ਮੈਂ ਦੇਖ ਲਿਆ, ਮੈਂ ਤੁਸੀਂ ਕਰਦੇ ਹੋ? ਕਹਿੰਦੇ ਹਾਂ। ਮੈਂ ਕਿਉਂ? ਕਹਿੰਦੇ ਇੱਥੇ ਸੱਪ ਬੜੇ ਮਾੜੇ ਨੇ, ਮੂੰਹ ਲਾ ਦੇਣ ਜਦੇ ਆਦਮੀ ਤੁਰ ਜਾਂਦਾ। ਮੈਂ ਤੁਸੀਂ ਤਾਂ ਬਹੁਤ ਸੇਵਾ ਕਰਦੇ ਹੋ। ਇਹਦੇ ਬੀਬੀ ਦਾ ਭਤੀਜਾ ਬਿਮਾਰ ਹੋ ਗਿਆ, ਸਾਡੀ ਭਰਾ ਸੀ ਛੋਟਾ। ਬੀਬੀ ਜੀ ਉੱਥੇ ਗਈ ਹੋਈ ਸੀ, ਕਹਿਣ ਲੱਗੀ ਵੀ ਰਾਤ ਅਸੀਂ ਸਾਰੇ ਜਾਗ ਕੇ ਬੈਠੇ ਰਹੇ ਹਾਂ, ਪੁੰਜੇ ਪਾ ਰੱਖਿਆ। ਸਾਨੂੰ ਕਹਿੰਦੇ ਸੀ ਉਹਨੂੰ, ਸਵਰਨ ਸਿੰਘ ਸੀ ਉਹਦਾ ਨਾਮ, ਕਹਿੰਦੇ ਤੁਸੀਂ ਕਰੋ ਕੁਛ ਕਰੋ। ਮੈਂ ਕਿਹਾ ਮੈਨੂੰ ਤਾਂ ਪਤਾ ਨਹੀਂ, ਮੈਂ ਤਾਂ ਆਪ ਹੀ 20 ਸਾਲ ਦਾ ਸੀ, 20 ਸਾਲ ਦੇ ਇੱਥੇ ਮੁੰਡੇ ਦੇਖ ਲਓ ਕੀ ਕਰਦੇ ਨੇ। ਜਦ ਵਾਰ ਵਾਰ ਕਿਹਾ, ਮੈਂ ਕਿਹਾ ਚੰਗਾ ਮੈਂ ਪਾਠ ਕਰ ਦਿੰਦਾ। ਉਹ ਪਾਠ ਕਰਿਆ, 48 ਘੰਟੇ ਦਾ ਪਾਠ ਸੀ, ਜਾਗ ਕੇ ਕਰਨਾ ਸੀ। ਉਹਦੇ ਵਿੱਚ ਇਹ ਵੀ ਸੀ ਵੀ ਨਾ ਗੋਡਾ ਚੁੱਕਣਾ ਸੀ, ਨਾ ਨੀਂਦ ਆਉਣੀ ਸੀ, ਨਾ ਵਾਸੀ ਲੈਣੀ ਸੀ, ਕੁਛ ਨਹੀਂ, ਸੁਥਰੇ ਰਹਿ ਕੇ ਕਰਨਾ ਸੀ। ਉਹ ਮੈਂ 34 ਘੰਟੇ 'ਚ ਕਰਤਾ। ਇਹਦੇ ਮਾਤਾ ਜੀ ਨੂੰ ਕਿਹਾ, ਮੈਂ ਕਿਹਾ ਲੈ ਕੇ ਆ ਮੁੰਡੇ ਨੂੰ। ਉਹ ਲਿਆਂਦਾ, ਇੱਕ ਛੱਟੀ ਦੀਆਂ ਜੜ੍ਹਾਂ 'ਚ ਜਿਹੜਾ ਪਾਣੀ ਮੈਂ ਮੂਹਰੇ ਰੱਖਿਆ ਸੀ ਉਹਦੇ 'ਚ ਇਸ਼ਨਾਨ ਕਰਾਤਾ। ਮੈਂ ਕਿਹਾ ਬਹਿ ਜਾ 15 ਮਿੰਟ। 15 ਮਿੰਟ ਰੁਕੇ ਰਹੇ, ਉਹਦੇ ਪੱਤੇ ਜਿਹੜੇ ਸੀ ਉਹ ਉਸੇ ਵੇਲੇ ਵੱਟ ਖਾ ਗਏ। 1/2 ਘੰਟਾ ਬੈਠੇ ਤਾਂ ਉਹ ਸੁੱਕਣੇ ਸ਼ੁਰੂ ਹੋ ਗਏ। ਮੈਂ ਲੈ ਹੁਣ ਇਹਨੂੰ ਤਾਂ ਜ਼ਿੰਦਗੀ ਕਪਾਹ ਦੀ ਮਿਲ ਗਈ, ਬੂਟੇ ਦੀ ਜ਼ਿੰਦਗੀ, ਬੂਟਾ ਗਿਆ ਮਰ, ਟ੍ਰਾਂਸਪਲਾਂਟ ਹੋ ਗਈ ਪਾਠ ਦੇ ਬਲ ਨਾਲ। ਮੈਂ ਕਿਹਾ ਲੈ ਬੇਬੇ ਹੁਣ ਆਪਾਂ ਅਰਦਾਸ ਕਰੀਏ। ਮੈਂ ਅਰਦਾਸ ਕਰੀ ਵੀ ਸੱਚੇ ਪਾਤਸ਼ਾਹ ਤੈਂ ਮੇਰੀ ਲਾਜ ਰੱਖ ਲਈ। ਮੈਂ ਅਣਜਾਣ ਬੰਦਾ, ਮੈਨੂੰ ਕੀ ਪਤਾ ਵੀ ਕਿਹੜੇ ਸ਼ਬਦ ਦਾ ਕੀ ਫਲ ਹੈ, ਪਰ ਤੇਰੀ ਤਾਂ ਬਾਣੀ ਸਾਰੀ ਉਹ ਫਲਦਾਇਕ ਹੈ ਵੀ ਹੁਣ ਕਿਰਪਾ ਕਰਕੇ ਇੱਕ ਗੱਲ ਪੱਕੀ ਤਰ੍ਹਾਂ ਨਾਲ ਕਰੀ। ਉਹ ਇਹ ਕਰੀ, ਜੇ ਤਾਂ ਇਹ ਬੇਬੇ ਕਿਸੇ ਨੂੰ ਦੱਸੇ ਵੀ ਇਹ ਬਰਿਆਮ ਸਿੰਘ ਨੇ ਰਾਜ਼ੀ ਕਰਿਆ ਤਾਂ ਇਹ ਬਿਮਾਰ ਹੋ ਜਾਵੇ। ਜੇ ਮੇਰੇ ਕੋਲ ਜਿਹੜੀ ਸ਼ਬਦ ਨਾਲ ਸ਼ਕਤੀ ਆਈ ਹੈ, ਆਹ ਚੂਲੀ ਭਰ ਕੇ ਮੈਂ ਛੱਡਦਾ, ਮੁੜ ਕੇ ਮੇਰੇ ਸ਼ਕਤੀ ਨਾ ਦੇ। ਕਿਉਂਕਿ ਮੈਨੂੰ ਬਚਪਨ 'ਚ ਗਿਆਨ ਸੀ ਵੀ ਇਹ ਰਿੱਧ ਸਿੱਧ ਸਭ ਉਹ ਹੈ, ਨਾਮ ਨਾ ਬਸੇ ਮਨ ਹੈ। ਇਹ ਚੀਜ਼ਾਂ ਬੜਾ ਧਿਆਨ ਮੰਗਦੀਆਂ ਨੇ ਸਾਰੀਆਂ। ਲੱਗਦਾ ਬੜਾ ਚੰਗਾ ਹੈ ਜਾਂ ਲੋਕ ਕਹਿੰਦੇ ਨੇ ਜੀ ਫਲਾਣੇ ਸੰਤ ਰਾਜ਼ੀ ਕਰ ਦਿੰਦੇ ਨੇ ਜੀ, ਉਹਨਾਂ ਨੇ ਵਚਨ ਕਰਤਾ, ਮੇਰਾ ਤਾਂ ਕੰਮ ਹੋ ਗਿਆ। ਉਹ ਤਾਂ ਮੱਖੀਆਂ ਨੇ, ਮੈਲਾ ਕਰਦੀਆਂ ਨੇ ਉਸ ਨੂੰ, ਸੰਤ ਨੂੰ ਵੀ। ਉਹਦੇ ਬਾਅਦ ਕੀ ਹੋਇਆ, ਉਹ ਤਾਂ ਹੋ ਗਿਆ ਰਾਜ਼ੀ। ਜਿੰਨਿਆਂ ਦੇ ਸੁੱਕੇ ਹੋਏ ਬੱਚੇ ਸੀ ਲੱਗ ਗਏ ਇਹਨਾਂ ਦੇ ਘਰ ਆਉਣ, ਹੁਣ ਮਾਤਾ ਬਾਕੀ ਸਭ ਕੁਛ ਦੱਸ ਦੇਵੇ, ਮੇਰੇ ਵਾਲੀ ਗੱਲ ਛਪਾ ਜਾਵੇ। ਮੈਂ ਲੈ ਬਈ ਬਚ ਗਏ, ਬੜਾ ਮੁਸ਼ਕਿਲ ਹੈ। ਸੋ ਨਾਮ ਦੇ ਵਿੱਚ ਇੰਨਾ ਫਲ ਹੈ, ਜੇ ਕੋਈ ਜਪ ਲਵੇ ਨਾ ਉਹਦੇ, ਉਹਨੂੰ ਛਪਾਉਣਾ ਬਹੁਤ ਔਖਾ। ਸੋ ਗੁਰੂ ਮਹਾਰਾਜ ਜੀ ਕਹਿਣ ਲੱਗੇ ਕਿ ਪ੍ਰੇਮੀਓ, ਸਿਰਫ ਇੱਕ ਜਪਜੀ ਸਾਹਿਬ ਦਾ ਪਾਠ ਸਾਰੀਆਂ ਰੂਹਾਂ ਦਾ ਕਲਿਆਣ ਕਰ ਦੇ। ਕੋਈ 31,000 ਦੇ ਕਰੀਬ ਉੱਥੇ ਸ਼ਹੀਦੀ ਹੋਈ ਸੀ ਮੁਗਲ ਫੌਜਾਂ ਦੀ, ਬਾਕੀ ਸਿੰਘਾਂ ਦੀ, ਸਿੰਘਾਂ 'ਚ ਤਾਂ ਜਾਣਾ ਹੀ ਕਿੱਥੇ ਸੀ। ਭਾਈ ਗੋਪਾਲਾ ਜੀ ਉੱਠ ਖੜੇ, ਮਹਾਰਾਜ ਨੇ ਕਿਹਾ ਆਸਣ ਲਓ। ਆਸਣ ਲਾਉਣ ਲੱਗੇ, ਮਹਾਰਾਜ ਕਹਿੰਦੇ 4 ਉਂਗਲ ਸਾਡੇ ਆਸਣ ਤੋਂ ਇਹਦਾ ਆਸਣ ਉੱਚਾ ਰੱਖੋ, ਇੱਟਾਂ ਦਾ ਉਹ ਤਖ਼ਤ ਪੋਚਦੇ ਥੱਲੇ। ਸੱਚੇ ਪਾਤਸ਼ਾਹ ਤੁਸੀਂ ਗੁਰੂ ਹੋ, ਇਹ ਸਿੱਖ ਹੈ। ਕਹਿੰਦੇ ਪਿਆਰਿਓ, ਅਸਲੀ ਗੁਰੂ ਜਿਹੜਾ ਉਹ ਸ਼ਬਦ ਗੁਰੂ ਹੈ, ਸ਼ਬਦ ਗੁਰੂ ਸੁਰਤ ਤੁਮ ਚੇਲਾ, ਇਹ ਸਤਿਗੁਰੂ ਨਾਨਕ ਜੀ ਦੱਸ ਗਏ। ਸ਼ਬਦ ਵੱਡਾ, ਸ਼ਬਦ ਤੋਂ ਹੀ ਉਤਪਤੀ ਹੋਈ ਹੈ, ਸ਼ਬਦ ਉਤਪਤ ਸ਼ਬਦ ਪਰ ਲੋ। ਇੱਕ ਸ਼ਬਦ ਹੋਇਆ ਨਿਰੰਕਾਰ ਅਕਾਰ ਕਰ, ਏਕ ਅੰਕਾਰ ਅਪਾਰ ਸਦਾਇਆ, ਏਕ ਅੰਕਾਰੋਂ ਸ਼ਬਦ ਤੁਨ ਓਂਕਾਰ ਅਕਾਰ ਉਪਾਇ। ਆ ਸਾਰੇ ਜਿੰਨੇ ਆਪਾਂ ਬੈਠੇ ਹਾਂ, ਇੱਕ ਸ਼ਬਦ ਦਾ ਮੈਨੀਫੈਸਟੇਸ਼ਨ ਹੈ। ਸ਼ਬਦ ਪਥਰਿਆ ਹੋਇਆ, ਰੂਪ ਧਾਰੇ ਹੋਏ ਨੇ। ਕਹਿੰਦੇ ਸਾਡੇ ਵਿੱਚ ਵੀ ਸ਼ਬਦ ਹੈ। ਸੋ ਇਸ ਕਰਕੇ ਹੁਣ ਇਹਨੇ ਜਪਜੀ ਸਾਹਿਬ ਪੜ੍ਹਨਾ ਹੈ, 4 ਉਂਗਲ ਆਸਣ ਇਹਦਾ ਉੱਚਾ ਕਰੋ। ਅਸੀਂ ਤਾਂ ਘਬਰਾ ਜਾਂਦੇ ਹਾਂ ਜੇ ਕੋਈ ਸਟੇਜ 'ਤੇ ਬਹਿ ਜਾਵੇ। ਉਹ ਪਾਠ ਕਰਨ ਲੱਗ ਗਿਆ, ਅਰਦਾਸ ਕਰੀ ਪਹਿਲਾਂ 6 ਪਾਤਸ਼ਾਹੀਆਂ ਦੀ, ਉਹਦੇ ਬਾਅਦ ਅਰਦਾਸ ਕਰਨ ਲੱਗ ਗਿਆ। ਪਾਠ ਕਰੀ ਜਾਂਦਾ, ਜਦ ਆਇਆ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹਤ, ਮਹਾਰਾਜ ਉੱਠ ਕੇ ਪਿੱਛੇ ਨੂੰ ਹੋਣ ਲੱਗ ਗਏ ਤਖ਼ਤ ਤੋਂ। ਜਦ ਆਇਆ ਜਿੰਨੀ ਨਾਮ ਤੇ ਆਇਆ, ਗਏ ਮੁਸ਼ਕਤ ਕਾਲ। ਮਹਾਰਾਜ ਨੇ ਇੱਕ ਪੈਰ ਥੱਲੇ ਲਾ ਲਿਆ, ਜਦੋਂ ਦੂਜਾ ਕਹਿਣ ਲੱਗਿਆ, ਮਹਾਰਾਜ ਜੀ ਨੇ ਉਹ ਥੱਲੇ ਉਤਾਰਿਆ ਹੋਇਆ ਚਰਨ ਮੁੜ ਕੇ ਤਖ਼ਤ ਤੇ ਫੇਰ ਰੱਖ ਲਿਆ, ਚੌਂਕੜਾ ਮਾਰ ਕੇ ਬੈਠ। ਕਹਿੰਦੇ ਸ਼ਾਬਾਸ਼ ਸ਼ਾਬਾਸ਼, ਧੰਨ ਹੈ ਸਿੱਖਾ। ਕਹਿੰਦੇ ਜੇ ਤੂੰ ਉਹ ਲਾਈਨ ਵੀ ਕਹਿ ਦਿੰਦਾ ਨਾ, ਜਿੰਨੀ ਨਾਮ ਤੇ ਆਇਆ ਗਏ ਮੁਸ਼ਕਤ ਕਾਲ, ਨਾਨਕ ਤੇ ਮੁਖ ਉਜਲੇ, ਕੇਤੀ ਛੁੱਟੀ ਨਾਲ ਕਿੰਨਾ ਕੁ ਟਾਈਮ ਲੱਗਦਾ। ਕਹਿੰਦੇ ਤੈਨੂੰ ਅਸੀਂ ਗੁਰੂ ਨਾਨਕ ਸਾਹਿਬ ਦੀ ਗੱਦੀ ਛੱਡਤੀ ਸੀ ਇੱਕ ਜਪਜੀ ਸਾਹਿਬ ਦੇ ਪਾਠ ਨਾਲ। ਇਹ ਜਪਜੀ ਸਾਹਿਬ ਐਵੇਂ ਨਹੀਂ ਹੈ, ਇਹ ਗੁਰੂਆਂ ਨੇ ਪ੍ਰਤੱਖ ਰੂਪ ਦੇ ਵਿੱਚ ਦਿਖਾਇਆ ਹੋਇਆ ਸਾਨੂੰ, ਅਸੀਂ ਤਾਂ ਜਾਣਦੇ ਹੀ ਨਹੀਂ ਮਹੱਤਤਾ ਬਾਣੀ ਦੀ। ਸੋ ਮਹਾਰਾਜ ਕਹਿੰਦੇ ਪਿਆਰਿਓ ਬੇਅੰਤ ਰੂਹਾਂ ਅਭਿਆਗਤ ਫਿਰਦੀਆਂ, ਸਿਰਫ ਇੱਕ ਪਾਠ ਜਪਜੀ ਸਾਹਿਬ ਦਾ ਕਰਕੇ ਜਲ ਛਿੜਕ ਦਿਓ, ਇਹਨਾਂ ਰੂਹਾਂ ਦਾ ਉਧਾਰ ਹੋ ਜਾਏਗਾ ਇੱਕ ਜਪਜੀ ਸਾਹਿਬ ਦੇ ਪਾਠ। ਸੋ ਅੱਜ ਰਾਜਾ ਜਨਕ ਦੇ ਸਾਹਮਣੇ ਕਰੋੜਾਂ ਸਾਲਾਂ ਤੋਂ ਨਰਕਾਂ ਦੇ ਵਿੱਚ ਸੜਦੇ ਜੀ, ਜਿਨ੍ਹਾਂ ਦੇ ਇੰਨੇ ਪਾਪ ਨੇ ਮਹਾਂ ਮਹਾਂ ਤਿਆਰੇ, ਉਹਨਾਂ ਪਾਪਾਂ ਨੂੰ ਤੱਕੜ ਦੇ ਵਿੱਚ ਰੱਖਿਆ ਜਾਂਦਾ, ਦੂਜੇ ਪਾਸੇ ਇੰਤਜ਼ਾਰ ਹੋ ਰਿਹਾ ਵੀ ਰਾਜਾ ਜਨਕ ਨਾਮ ਰੱਖੇਗਾ ਫਿਰ ਕਿੰਨੇ ਇਹ ਤੋਲਾਂਗੇ, ਜਿੰਨੇ ਕੁ ਬਚ ਜਾਣਗੇ ਨਾਮ ਦੇ ਬਦਲੇ ਉਹਨਾਂ ਕੁ ਅਸੀਂ ਛੱਡ ਦਾਂਗੇ ਇਹਨਾਂ ਨੂੰ। ਉਹਨੇ ਨਾਮ ਗਹਿਣੇ ਕਰ ਦਿੱਤਾ ਇੱਕ ਚਿੱਤ ਦਾ, ਇੱਕ ਚਿੱਤ ਜੇ ਇੱਕ ਛਿਨ ਆਇਓ ਸਿਰਫ ਇੱਕ ਵਾਰੀ ਕਹਿਣ ਦਾ, ਗਹਿਣੇ ਧਰਿਓ ਨੇ ਇੱਕ ਨਾਮ ਪਾਪਾ ਨਾਲ ਕਰੇ ਨਿਰਜਾਸੀ, ਪਾਪਾ ਨਾਲ ਹੁਣ ਤੋਲ ਤੁਲ ਰਿਹਾ ਉਹਦਾ, ਪਾ ਸੰਗ ਪਾਪ ਨਾ ਪੁੱਜਾਈ, ਗੁਰਮਤ ਨਾਮ ਤੁਲ ਨਾ ਤਲਾਸੀ, ਜਿਹੜਾ ਹੈ ਉਹ ਤੁਲ ਤੋਲਿਆ ਹੀ ਨਹੀਂ ਜਾਣਾ, ਜਿਹਦੀ ਕੋਈ ਕੀਮਤ ਨਹੀਂ ਹੈ। ਹੁਣ ਸਾਰੀ ਦੁਨੀਆਂ ਦੇ ਪਾਪ ਕੀ ਕੁੱਲ ਬ੍ਰਹਮੰਡਾਂ ਦੇ ਪਾਪ ਰੱਖ ਦਿੰਦੇ ਤਾਂ ਵੀ ਨਾਮ ਭਾਰਾ ਹੋਣਾ ਸੀ, ਨਤੀਜਾ ਕੀ ਹੋਇਆ? ਪੜੋ ਪਿਆਰ ਨਾਲ ਦੁੱਧ ਪੜੋ ਅੱਧਾ ਭਾਈ ਅੱਧਾ ਕਰਦੇ ਕੁੰਡ ਨਰਕਾਂ ਦੇ ਖਾਲੀ, ਇੱਕ ਵਾਰੀ ਨਾਮ ਜਪੀਏ ਛੁੱਟੇ ਜੀ ਜਨ ਕੱਟੀ ਗਲੋਂ ਸਿਲਕ ਜਮ ਫਸ ਮੁਗਤ ਜੁਗਤ ਨਾਵੇਂ ਕੀ ਦੱਸ। ਸੋ ਮਹਾਰਾਜ ਕਹਿੰਦੇ ਇਸ ਨਾਮ ਨੂੰ ਕੋਈ ਤੋਲ ਲੂਗਾ, ਮੁੱਲ ਪਾ ਲੂ ਇਹਦਾ ਕੋਈ? ਵਿਸ਼ਨੂੰ ਭਗਵਾਨ ਕਹਿੰਦੇ ਪਿਆਰਿਓ ਹੋਰ ਸਭ ਚੀਜ਼ਾਂ ਦਾ ਮੁੱਲ, ਨਾ ਤਾਂ ਵਾਹਿਗੁਰੂ ਦਾ ਮੁੱਲ ਪੈਂਦਾ ਤੇ ਨਾ ਉਹਦੇ ਨਾਮ ਦਾ ਮੁੱਲ ਪੈਂਦਾ, ਜਿੱਦਾਂ ਉਹ ਹੈ ਓਡਾ ਹੀ ਨਾਮ, ਨਾਮ ਤੇ ਨਾਮੀ ਚ ਕੋਈ ਫਰਕ ਨਹੀਂ। ਸੋ ਉਸ ਨਾਮ ਤੱਕ ਪਹੁੰਚਣ ਵਾਸਤੇ ਜਿਹੜਾ ਤੁਸੀਂ ਅੰਮ੍ਰਿਤ ਵੇਲੇ ਅਸੀਂ ਪ੍ਰੋਗਰਾਮ ਬਣਾਇਆ ਉਹਦਾ ਇੱਕ ਬੇਸਿਕ ਸਬਕ ਦੇਣਾ ਅਸੀਂ ਪੰਜ ਗੁਣਾਂ 'ਚ, ਉਹਦੇ ਬਾਰੇ ਦੱਸਣਾ ਹੈ ਵੀ ਕਿਵੇਂ ਨਾਮ ਜਪੀਦਾ ਕਿਵੇਂ। ਮੈਂ ਦੱਸੇ ਦਿੱਤਾ ਇੰਨਾ ਹੀ ਜੇ ਚੱਲ ਪਏ ਨਾ ਸਵਾਸਥ ਹੀ, ਇਹ ਬਹੁਤ ਵਧੀਆ ਬਾਤ ਹੈ। ਇਦੋਂ ਜਿਹੜੀ ਐਡਵਾਂਸ ਸਟੇਜ ਹੈ ਜੇ ਉਹਦੇ ਬਾਰੇ ਜਾਣਨਾ ਤਾਂ ਇੱਕ ਸਵੇਰੇ ਟੇਪ ਲਾ ਕੇ ਨਾਮ ਜਪ ਲਿਓ। ਉਹ ਇਨ ਬਿਟਵੀਨ ਹੈ ਵਿਚਾਲ ਦੀ। ਜੇ ਕਿਸੇ ਦੀ ਬਿਰਤੀ ਧੁਨ ਵਿੱਚ ਟਿਕ ਜਾਵੇ, ਧੁਨਵੇਂ ਧਿਆਨ ਧਿਆਨਵੇਂ ਜਾਣਿਆ ਗੁਰਮੁਖ ਕਤ ਕਾਣੀ, ਧੁਨ ਆਉਂਦੀ ਸਾਰ ਜਦ ਧੁਨ ਅੰਦਰ ਟਿਕਣੀ ਹੈ ਉਸ ਵੇਲੇ ਕੀ ਹੋਏਗਾ, ਅਨਹਦ ਸ਼ਬਦ ਨੇ ਜਾਗ ਪੈਣਾ। ਉਸ ਵੇਲੇ ਅੰਦਰ ਚੱਲਦਾ ਰਿਹਾ, ਪਰਦਾ ਪਿਆ ਹੋਇਆ, ਦਰਵਾਜ਼ਾ ਬੰਦ ਹੈ, ਦਰਵਾਜ਼ਾ ਖੁੱਲਦੀ ਸਾਰ ਖੋਲਣਾ ਕਾਸ ਨੇ ਦਰਵਾਜ਼ਾ। ਮਹਾਰਾਜ ਕਹਿੰਦੇ ਜਿਸ ਕਾ ਗ੍ਰਹਿ ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ। ਗੁਰੂ ਕੋਲ ਚਾਬੀ ਹੈ ਵਾਹਿਗੁਰੂ ਮੰਤਰ ਦੀ, ਰਾਮ ਮੰਤਰ ਦੀ, ਅੱਲਾਹੂ ਮੰਤਰ। ਇਹ ਮੰਤਰ ਲਾ ਕੇ ਜਿਵੇਂ ਉਹ ਅਲੀ ਬਾਬਾ ਚਾਰ ਚੋ ਚਾਲੀ ਚੋਰਾਂ ਦੀ ਕਹਾਣੀ ਹੈ, ਖੁੱਲ ਸਮ ਸਮ ਕਹਿ ਕੇ ਪੱਥਰ ਪਰੇ ਹਟ ਜਾਂਦੇ ਸੀ, ਐਵੇਂ ਜਿਵੇਂ ਵਾਹਿਗੁਰੂ 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 ਕਹਿ ਕੇ ਮਹਾਰਾਜ ਐਸਾ ਫਰਮਾਨ ਕਰਦੇ ਆ। ਪਰ ਉਹ ਪਿਆਰ ਉਹ ਖੁੱਲਦੇ ਨੇ ਬੱਜਰ ਕਪਾਟ, ਸਤਨਾਮ ਜਪਦੇ ਵਾਹਿਗੁਰੂ ਜਪਦੇ, ਖੁੱਲਦੇ ਨੇ ਬੱਜਰ ਕਪਾਟ, ਸਤਨਾਮ ਜਪਦੇ ਵਾਹਿਗੁਰੂ ਜਪਦੇ, ਸਤਨਾਮ ਜਪਦੇ ਵਾਹਿਗੁਰੂ ਜਪਦੇ, ਖੁੱਲੇ ਨੇ ਬਜਰੰਗ ਪਾਠ, ਸਤਨਾਮ ਜਪਦੇ ਵਾਹਿਗੁਰੂ ਜਪਦੇ, ਸਤਨਾਮ ਜਪ ਕੇ ਵਾਹਿਗੁਰੂ ਜਪ ਕੇ। ਤਿੰਨ ਦੀਆ ਤਾਲਾ ਕੁੰਜੀ ਗੁਰ ਸੌ ਪਾਈ, ਅੰਦਰ ਤਾਲਾ ਲੱਗਿਆ ਹੋਇਆ ਬੱਜਰ ਕਪਾਟਾ ਨੂੰ। ਕੁੰਜੀ ਹੈ ਗੁਰੂ ਕੋਲ, ਉਹ ਲੋਹੇ ਦੀ ਕੁੰਜੀ ਨਹੀਂ ਹੈ, ਪਲਾਸਟਿਕ ਦੀ ਕੁੰਜੀ ਨਹੀਂ ਹੈ, ਉਹ ਮੰਤਰ ਦੀ ਕੁੰਜੀ ਹੈ। ਉਹ ਮੰਤਰ ਹੈ ਚਾਰ ਅੱਖਰਾਂ ਦਾ। ਉਹ ਮਿਲਦਾ ਕਿੱਥੋਂ ਹੈ? ਗੁਰੂ ਘਰ ਦੇ ਅੰਦਰ ਪੰਜ ਪਿਆਰੇ ਹਵਾਲੇ ਕਰਦੇ ਨੇ, ਨਾਲੇ ਅੰਮ੍ਰਿਤ ਛਕਾਉਂਦੇ, ਨਾਲੇ ਕਹਿੰਦੇ ਲੈ ਕੁੰਜੀ ਦੇਈਏ ਤੈਨੂੰ, ਅੰਦਰ ਲਾ ਦਰਵਾਜ਼ਾ ਖੋਲਣ ਵਾਲੀ। ਮਹਾਰਾਜ ਕਹਿੰਦੇ ਨੌ ਦਰਵਾਜੇ ਕਾਇਆ ਕੋਟ ਹੈ, ਦਸਵਾਂ ਗੁਪਤ ਰਖੀਜਾ। ਨੌ ਦਰਵਾਜਿਆਂ ਵਾਲਾ ਕਿਲਾ ਹੈ ਸਰੀਰ, ਇਹਦੇ ਚ ਦਸਵਾਂ ਜਿਹੜਾ ਉਹ ਗੁਪਤ ਰੱਖਤਾ, ਉਹਦੇ ਚ ਵਾਹਿਗੁਰੂ ਬੈਠ ਗਿਆ। ਹੁਣ ਬੱਜਰ ਕਪਾਟ ਕਹਿੰਦੇ ਖੁੱਲਦੇ ਨੀ, ਬੱਜਰ ਕਪਾਟ ਨਾ ਖੁੱਲਣੀ, ਕੋਈ ਤਰੀਕਾ ਹੈ? ਕਹਿੰਦੇ ਗੁਰੂ ਦੀ ਸ਼ਰਨ ਵਿੱਚ ਜਾ, ਉੱਥੇ ਜਾ ਕੇ ਮੱਥੇ ਰਗੜ, ਨੱਕ ਰਗੜ, ਪੰਜ ਪਿਆਰਿਆਂ ਦੇ ਪੇਸ਼ ਹੋ, ਉਹਨਾਂ ਨੂੰ ਕਹਿ ਮੈਨੂੰ ਕੁੰਜੀ ਸੰਭਾਲ ਦਿਓ। ਉਹਨਾਂ ਨੇ ਕਿਹਾ ਲੈ ਸਾਵਧਾਨ ਹੋ, ਪੰਜੇ ਬੋਲਦੇ ਆ ਸਾਂਭਲੀ ਕੁੰਜੀ। ਪੰਜੇ ਬੋਲਦੇ ਨੇ ਕਹਿ ਵਾਹਿਗੁਰੂ 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 ਵਾਹਿਗੁਰੂ। ਲੈ ਭੁੱਲ ਨਾ ਜਾਈ, ਤੈਨੂੰ ਚਾਬੀ ਸੰਭਾਲਤੀ, ਹੁਣ ਕੀ ਕਰਨਾ ਹੈ? ਕਹਿੰਦੇ ਅੰਮ੍ਰਿਤ ਵੇਲੇ ਜਾਗੀ ਪਿਆਰਿਆ, ਗੁਰਸਤ ਕਰ ਗੁਰ ਕਾ ਜੋ ਸਿੱਖ ਖਾਏ, ਸੋ ਭਲਕੇ ਉੱਠਰ ਨਾਮ ਤੇ ਆਵੇ, ਉਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤਸਰ ਨਾਵੇ, ਉਪਦੇਸ਼ ਗੁਰੂ ਹਰ ਹਰ ਜਪ ਜਪ ਹੈ। ਜਦ ਜਪੇਗਾ ਸਭ ਕਿਲ ਵਿਖ ਪਾਪ ਦੋਖ ਲੈ ਜਾਵੇ, ਇੱਕ ਵੀ ਪਾਪ ਨਹੀਂ ਰਹਿਣਾ ਤੇਰੇ ਸਿਰ ਤੇ, ਸਭ ਲੈ ਜਾਣਗੇ। ਫੇਰ ਕੀ ਹੋਏਗਾ? ਕਹਿੰਦੇ ਜਾ ਜਪੇਗਾ ਨਾ ਚਾਬੀ ਲਾਵੇਗਾ, ਬੱਜਰ ਕਪਾਟ ਨਾ ਖੁੱਲਣੀ, ਗੁਰ ਸ਼ਬਦ ਕਲੀ ਚ। ਆ ਜਿਹੜਾ ਤੈਨੂੰ ਸ਼ਬਦ ਦਿੱਤਾ ਭੁੱਲ ਨਾ ਜਾਈ, ਇਹ ਚਾਬੀ ਪੂਰੀ ਹੈ, ਇਹਨੂੰ ਛੱਡ ਕੇ ਹੋਰ ਥਾਂ ਦੌੜੀ ਨਾ, ਤੇਰਾ ਨਿਸ਼ਚਾ ਕਮਜ਼ੋਰ ਹੋ ਜੂ, ਥਾਂ ਥਾਂ ਭਟਕਣ ਲੱਗ ਜਾਏਗਾ। ਚਾਬੀ ਪੂਰੀ ਹੈ ਵਰਤੇ ਨੂੰ। ਫੇਰ ਕਹਿੰਦਾ ਮਹਾਰਾਜ ਮੈਨੂੰ ਪਤਾ ਕਿਵੇਂ ਲੱਗੇਗਾ? ਉਹ ਕਹਿੰਦੇ ਪਤਾ ਲੱਗੂਗਾ, ਉਹ ਵੀ ਦੱਸ ਦਿੰਦੇ।
ਸਤਨਾਮ ਸਤਨਾਮ ਸੁਣਦਾ ਘੱਟ ਵਿੱਚ ਤੇਰੇ, ਘੱਟ ਵਿੱਚ ਤੇਰੇ, ਵਾਹਿਗੁਰੂ ਵਾਹਿਗੁਰੂ ਸੁਣਦਾ ਘੱਟ ਵਿੱਚ ਤੇਰੇ, ਘੱਟ ਵਿੱਚ ਤੇਰੇ,
ਚਾਬੀ ਲਾਈ ਤੂੰ ਵਾਹਿਗੁਰੂ ਦੀ। ਜਦ ਵਾਹਿਗੁਰੂ 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 ਰਸਨਾ ਤੋਂ ਕਰਦਾ ਹੋਇਆ ਸਵਾਸ ਤੇ ਪਹੁੰਚੇਗਾ, ਸਵਾਸ ਤੋਂ ਤੂੰ ਧੁਨ ਵਿੱਚ ਜਾਏਗਾ, ਉਸ ਵੇਲੇ ਬੱਜਰ ਕਪਾਟ ਖੁੱਲ ਜਾਣੇ ਨੇ, ਤੇ ਫੇਰ ਅਨਹਦ ਵੱਜੇ, ਧੁਨ ਵੱਜਦੇ, ਗੁਰ ਸ਼ਬਦ ਸੁਣੀਜੈ। ਜਿਹੜਾ ਪੰਜਾਂ ਪਿਆਰਿਆਂ ਨੇ ਸ਼ਬਦ ਦਿੱਤਾ ਨਾ ਇਕੱਠੇ ਹੋ ਕੇ, ਉਹਦੀ ਧੁਨ ਤੇਰੇ ਅੰਦਰ ਪਈ ਹੈ ਵੱਜਦੀ, ਤੂੰ ਸੁਣਦਾ ਨਹੀਂ ਹੈ ਕਿਉਂਕਿ ਦਰਵਾਜ਼ੇ ਬੰਦ ਨੇ। ਨਾਮ ਸਭ ਦੇ ਅੰਦਰ ਚੱਲਦਾ, ਕੋਈ ਐਸਾ ਨਹੀਂ ਜਿਹਦੇ ਅੰਦਰ ਨਾਮ ਨਾ ਚੱਲਦਾ ਹੋਵੇ। ਅਸੀਂ ਅੰਦਰ ਜਾਂਦੇ ਹੀ ਨਹੀਂ ਹਾਂ, ਬਾਹਰ ਬਾਹਰ ਫਿਰਦੇ ਹਾਂ, ਬਾਹਰ ਪਾਠ ਵੀ ਬਾਹਰ ਲਾਈ ਕਰਦੇ ਹਾਂ, ਨਾਮ ਜਪਦੇ ਹਾਂ ਤਾਂ ਬਾਹਰ ਲਾ। ਕਹਿੰਦੇ ਅੰਦਰ ਜਾ ਕੇ ਤਾਂ ਦੇਖੋ ਕੀ ਹੈ ਇੱਥੇ। ਸੋ ਉਸ ਵੇਲੇ ਮਹਾਰਾਜ ਕਹਿੰਦੇ ਬਾਜੇ ਵਾਹਿਗੁਰੂ ਇਹ ਨਹੀਂ ਸੁਣਦਾ, ਤੇਰੇ ਅੰਦਰ ਜੋਤ ਜਗ ਜਾਏਗੀ, ਜਗਮਗ ਜਗਮਗ ਜੋਤ ਕਰੇਗੀ। ਦੋ ਤਰ੍ਹਾਂ ਦੀਆਂ, ਇੱਕ ਤਾਂ ਹੈ ਪ੍ਰਕਾਸ਼ ਨਿਰਾਈ, ਇੱਕ ਹੈ ਗਿਆਨ ਦੀ ਜੋਤੀ ਜਗ ਜਾਂਦੀ, ਉਹਨੂੰ ਤਾਂ ਬਹੁਤ ਉੱਚੀ ਸਟੇਜ ਵਾਲਾ ਬੰਦਾ ਸਮਝਦਾ, ਦੂਜੀ ਆ ਜਾਂਦੀ ਹੈ ਪਹਿਲਾਂ ਹੀ। ਕਹਿੰਦੇ ਤਿਤਕਟ ਅੰਦਰ ਚੜਨਾ, ਪ੍ਰਕਾਸ਼ ਹੋ ਗਿਆ। ਹੁਣ ਮਹਾਰਾਜ ਕਹਾਂ ਕਿਵੇਂ ਤੁਰ ਗਏ? ਕਹਿੰਦੇ ਹੁਣ ਭਗਤੀ ਕਰਕੇ ਲੰਘ, ਪਿਆਰ ਦੇ ਨਾਲ ਲੰਘੇਗਾ। ਸਾਚ ਕਹੋ ਸੁਣ ਲਿਓ, ਸਭ ਹੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਡਿਵੋਸ਼ਨ ਦੇ ਨਾਲ ਲੰਘੇਗਾ, ਹੁਣ ਇੱਥੇ ਤੇਰਾ ਜਿਹੜਾ ਸਾਧਨ ਸੀ ਤੈਨੂੰ ਪਿਆਰ ਦੇ ਮੰਡਲ ਤੱਕ ਲੈ ਗਿਆ ਚੁੱਕ ਕੇ। ਹੁਣ ਜਿਉਂ ਜਿਉਂ ਪਿਆਰ ਨਾਲ ਤੂੰ ਉਹਨੂੰ ਖਿੱਚੇਗਾ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ, ਤੈਨੂੰ ਮਹਿਸੂਸ ਹੋਏਗਾ ਤੇਰੇ ਅੰਦਰ ਖਿੱਚ ਪਵੇਗੀ। ਖਿੱਚ ਦਾ ਮਤਲਬ ਹੈ ਪਿਆਰ ਦੇ ਨਾਲ ਬੰਨਿਆ ਗਿਆ, ਤੂੰ ਵੀ ਬੰਨੇਗਾ, ਉਹ ਵੀ ਬੰਨੇਗਾ, ਉਹ ਵੀ ਖਿੱਚ ਖਾਂਦਾ ਤੂੰ ਵੀ ਖਾਂਦਾ। ਨਿਸ਼ਾਨੀ ਕੀ ਆ? ਸੀਨੇ ਖਿੱਚ ਜਿਹਨਾਂ ਨੇ ਖਾਧੀ, ਉਹ ਕਰ ਆਰਾਮ ਨਾ ਬਹਿੰਦੇ, ਨਿਉ ਵਾਲੇ ਨੈਣਾ ਕੀ ਨੀਂਦਰ ਦਿਨੇ ਰਾਤ ਪਏ ਬਹਿੰਦੇ, ਇੱਕੋ ਲਗਨ ਲਗੀ ਲਈ ਜਾਂਦੀ ਟੋਰ ਅਨੰਤ ਜਿਹਨਾਂ ਦੀ, ਬਸਲਾ ਉਰੇ ਮੁਕਾਮ ਨਾ ਕੋਈ, ਚਾਲ ਪਏ ਨਿਤ ਰਹਿੰਦੇ ਜਦ ਤੱਕ ਤੂੰ ਮਿਲਦਾ ਨਹੀਂ। ਸੱਤ ਬਾਤੀਆਂ ਟੱਪਣੀਆਂ ਪੈਂਦੀਆਂ, ਸੱਤ ਭੂਮਿਕਾ ਟੱਪਣੀਆਂ ਪੈਂਦੀਆਂ, ਆਖਰੀ ਦਿਨ ਇਹਨਾਂ ਉੱਤੇ ਵਿਦਵਾਨਾਂ ਨੇ ਰੋਸ਼ਨੀ ਪਾਉਣੀ ਹੈ। ਸੋ ਉਸ ਵੇਲੇ ਮਹਾਰਾਜ ਕਹਿੰਦੇ ਕੀ ਦਸੂ ਚਾਨਣੇ ਚ ਦੱਸੀਏ ਤੈਨੂੰ? ਸਭ ਮੈਂ ਏਕੋ ਵਰਤਦਾ ਜਿਨੀ ਆਪੇ ਰਚਨ ਰਚਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਇਸ ਪੁਆਇੰਟ ਦੇ ਉੱਤੇ ਆ ਕੇ ਜੇ ਵਿਸ਼ ਕਰਦੇ ਨੇ ਇੱਕ ਵਾਰੀ ਕਹਿ ਦੇਵੇ, ਰਾਜੇ ਜਨਕ ਨੇ ਕਿਹਾ ਲੈ ਇਸ ਪੁਆਇੰਟ ਤੋਂ ਮੈਂ ਨਾਮ ਗਹਿਣੇ ਧਰਦਾ। ਉਹਦੇ ਨਾਲ ਕੀ ਹੋਇਆ, ਇੱਕ ਪਾਪੀਆਂ ਦੇ ਸਾਰੀ ਦੁਨੀਆਂ ਦੇ ਪਾਪ ਕੱਟ ਦਿੰਦਾ। ਈਸਾ ਜੀ ਕਹਿੰਦੇ ਨੇ ਮੈਂ ਸੂਲੀ ਤੇ ਚੜ੍ਹ ਕੇ ਤੁਹਾਡੇ ਪਾਪ ਕਰ ਦਿੱਤੇ, ਕੱਟ ਦਿੱਤੇ। ਮਹਾਰਾਜ ਕਹਿੰਦੇ ਨਹੀਂ, ਇੰਨਾ ਤਕਲੀਫ ਸਹਿਣ ਦੀ ਲੋੜ ਨਹੀਂ ਹੈ। ਗੁਰਮੁਖ ਕੋਟ ਉਧਾਰ ਦਾ ਦੇ ਨਾਵ ਹੈ ਇੱਕ ਕਣੀ। ਇੱਕ ਵਾਰੀ ਵਾਹਿਗੁਰੂ ਕਹਿ ਕੇ ਕਰੋੜਾਂ ਹੀ ਬੰਦਿਆਂ ਦਾ ਉਧਾਰ ਕਰ ਦਿੰਦਾ। ਸੋ ਨਾਮ ਕੋਈ ਸਤਸੰਗ ਜੀ ਮਮੂਲੀ ਨਹੀਂ, ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ, ਜਿੰਨਾ ਪਾਗ ਮਥਾਏ ਸੇ ਨਾਨਕ ਹਰ ਰੰਗ ਮਾਣ। ਇਸ ਨਾਮ ਨੂੰ ਜਪਣ ਵਾਸਤੇ ਆਪਾਂ ਆਏ, ਪਰ ਹੋਇਆ ਕਿ ਮਾਇਆ ਨੇ ਸਾਨੂੰ ਘੇਰ ਲਿਆ। ਮਾਤਾ ਦੇ ਪੇਟ ਵਿੱਚ ਉਲਟੇ ਲੜਕਦੇ ਬੇਨਤੀਆਂ ਕਰਦੇ ਸੀ, ਹੇ ਪ੍ਰਭੂ ਇੱਥੋਂ ਕੱਢ ਲੈ, ਮੈਂ 24 ਘੰਟੇ ਨਾਮ ਜਪਾਂਗਾ। ਜਦ ਪੈਦਾ ਹੋਇਆ ਜੈਸੀ ਅਗਨ ਉਧਰ ਮੈਂ ਤੈਸੀ ਬਾਹਰ ਮਾਇਆ, ਮਾਇਆ ਅਗਨ ਸਭ ਇੱਕੋ ਜਿਹੀ, ਕਰਤਾ ਖੇਲ ਰਚਾਇਆ, ਜਾਂ ਤਿਸ ਪਾਣਾ ਤਾਂ ਜੰਮਿਆ, ਪਰਿਵਾਰ ਭਲਾ ਪਾਇਆ, ਲਿਵ ਛੁੜਕੀ ਲੱਗੀ ਤਿਸ਼ਨਾ, ਮਾਇਆ ਅਮਰ ਫੁਰਤਾਇਆ। ਅਸਰ ਪਾ ਤਾਂ ਜਾਲ ਪੈ ਗਿਆ, ਪੜੋ ਐ ਪਿਆਰ ਨਾਲ ਦੋ ਪਾਸੇ ਪਾਜ ਬੋਲੇ ਪਾਸੇ ਬੋਲੀਆਂ।
ਬੰਦਾ ਨਾਮ ਦੇ ਜਪਣ ਨੂੰ ਆਇਆ, ਮਾਇਆ ਵਾਲਾ ਜਾਲ ਪੈ ਗਿਆ।
ਲੱਗੀ ਤ੍ਰਿਸ਼ਨਾ, ਮਾਇਆ ਮਨ ਵਰਤਾਇਆ। ਸੋ ਜੋ ਅੱਜ ਦਾ ਮਜ਼ਮੂਨ ਸੀ ਉਹ ਅਸੀਂ ਅਸੀਂ ਕੀ ਕਰਨ ਵਾਸਤੇ ਆਏ, ਕਿਵੇਂ ਸਾਡਾ ਛੁਟਕਾਰਾ ਹੋਵੇ। ਇੱਕ ਪੌੜੀ ਦੇ ਉੱਤੇ ਆਪਾਂ ਪੈਰ ਧਰ ਲਿਆ, ਸਾਰੇ ਯਾਦ ਰੱਖੇ। ਹੁਣ ਕਹਿੰਦੇ ਕਿਹੜੀ ਚੀਜ਼ ਆ ਜਿਹੜੀ ਸਾਡਾ ਛੁਟਕਾਰਾ ਕਰਾ ਦੂ? ਮਹਾਰਾਜ ਕਹਿੰਦੇ ਜਿਹੜੀ ਮਾਇਆ ਹੈ ਨਾ, ਇਹ ਖੜੱਪਾ ਨਾਗ ਹੈ। ਮਾਇਆ ਭਯੰਗਮ ਸਰਪ ਹੈ, ਇਹ ਖੜੱਪੇ ਨਾਗ ਨੇ ਸਾਰਾ ਜਗਤ ਘੇਰਿਆ ਹੋਇਆ ਹੈ, ਕੁੰਡਲ ਦੇ ਵਿੱਚ ਪਾਇਆ ਹੋਇਆ। ਜਗ ਘੇਰਿਆ ਬਿਖਮ ਆਏ, ਬਿਓ ਦੇ ਟੀਕੇ ਲਾਤੇ ਸਾਰਿਆਂ ਦੇ। ਹੁਣ ਇਹ ਜਾਊ ਕਿਵੇਂ? ਮਹਾਰਾਜ ਕਹਿੰਦੇ ਦਵਾਈ ਲੈ ਲਓ ਉਲਟੀ। ਬਿਖ ਕਾ ਮਾਰਨ ਹਰ ਨਾਮ ਹੈ। ਨਾਮ ਕਹਿੰਦੇ ਬਿਖ ਨੂੰ ਮਾਰਨ ਦੀ ਸਮਰੱਥਾ ਰੱਖਦਾ। ਇਹ ਨਾਮ ਨੂੰ ਅੰਮ੍ਰਿਤ ਵੀ ਕਹਿੰਦੇ ਨੇ, ਐਂ ਪੜ ਲਓ।
ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ, ਸੁਣ ਮੇਰੇ ਮਨਾ ਅੰਮ੍ਰਿਤ ਹਰ ਹਰ ਨਾਮ
ਟੁੱਟ ਜਿਹੜੀ ਦਵਾਈ ਹੈ ਉਹ ਹੈ ਅੰਮ੍ਰਿਤ। ਹੁਣ ਅੰਮ੍ਰਿਤ ਕੀ ਹੈ? ਕਹਿੰਦੇ ਹਰੀ ਦਾ ਨਾਮ। ਅੰਮ੍ਰਿਤ ਹਰ ਹਰ ਨਾਮ ਹੈ ਮੇਰੀ ਜਿੰਦੜੀਏ। ਹੁਣ ਲੱਭੂ ਕਿੱਥੋਂ? ਕਹਿੰਦੇ ਹਰ ਅੰਮ੍ਰਿਤ ਗੁਰਮੁਤ ਪਾਏ ਰਾਮ, ਗੁਰੂ ਦੀ ਮਤ ਧਾਰਨ ਕਰਕੇ ਤਾਂ ਇਹ ਅੰਮ੍ਰਿਤ ਮਿਲੂ। ਇਹ ਅੰਮ੍ਰਿਤ ਇੰਨਾ ਕੀਮਤੀ ਹੈ, ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਹਰ ਅੰਮ੍ਰਿਤ ਗੁਰ ਤੇ ਪਾਇ। ਹੈ ਅੰਦਰ ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨ ਮੁੱਖਾਂ ਸਾਧ ਨਾ ਪਾਇਆ, ਜਿਉਂ ਕਸਤੂਰੀ ਮਿਰਗ ਨਾ ਜਾਣੇ ਪਰਮ ਦਾ ਪਰਮ ਭੁਲਾਇਆ। ਅੰਮ੍ਰਿਤ ਤਾਜੇ ਬਿਖ ਸੰਗ੍ਰਹਿ ਹੈ ਕਰਤਾ ਆਪ ਖੋਇਆ। ਵਿਉਹ ਇਕੱਠੀ ਕਰੀ ਜਾਂਦਾ ਦਿਨ ਰਾਤ, ਨਿੰਦਿਆ ਚੁਗਲੀ ਈਰਖਾ ਵਕੀਲੀ, ਨਾਮ ਦਾ ਧਨ ਇਕੱਠਾ ਨਹੀਂ ਕਰਦਾ। ਮਹਾਰਾਜ ਕਹਿੰਦੇ ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਕਰ ਪਾ ਲੈ ਲੈ ਉੱਥੋਂ। ਸੋ ਇਹ ਬਿਖ ਦਾ ਮਾਰਨ, ਮਹਾਰਾਜ ਕਹਿੰਦੇ ਬਿਖ ਦਾ ਮਾਰਨ ਹਰਨਾਮ ਹੈ, ਗੁਰ ਗਰੜ ਸ਼ਬਦ ਮੁਖ ਪਾਏ। ਵਾਹਿਗੁਰੂ ਮੰਤਰ ਜਿਹੜਾ ਪੰਜ ਪਿਆਰਿਆਂ ਨੇ ਦਿੱਤਾ ਨੇ, ਗੁਰੂ ਦਾ ਸ਼ਬਦ ਹੈ, ਮੂੰਹ ਚ ਪਾ ਲਿਆ, ਇਹਦੇ ਨਾਲ ਵਿਆਹ ਜਾਂਦੀ ਰਹੋ। ਜਿਵੇਂ ਪਾ ਲੈਂਦੇ ਨੇ ਉਹ ਵਿਆਹ ਲੈ ਜਾਂਦੀ ਆ ਉਹਦੇ ਨਾਲ। ਸੋ ਇਸ ਕਰਕੇ ਸਾਡਾ ਜੋ ਸੰਸਾਰ ਚ ਆਉਣ ਦਾ ਪਰਮ ਪ੍ਰਯੋਜਨ ਹੈ ਉਹ ਹੈ ਪ੍ਰਭੂ ਦਾ ਨਾਮ ਇਕੱਠਾ ਕਰਨਾ। ਹੁਣ ਆਏ ਤਾਂ ਅਸੀਂ ਇਸ ਵਾਸਤੇ ਸੀ, ਤੁਹਾਨੂੰ ਬਹੁਤ ਤਰੀਕਿਆਂ ਦੇ ਨਾਲ ਸਮਝਾਇਆ ਗਿਆ, ਸਵੇਰ ਤੋਂ ਸਮਝਾ ਰਹੇ ਨੇ, ਆਪਾਂ ਵੀ ਸਮਝ ਰਹੇ ਹਾਂ, ਅਸੀਂ ਗੱਲਾਂ ਹੀ ਨਹੀਂ ਕਰਦੇ, ਅਸੀਂ ਵੀ ਸਮਝਦੇ ਹਾਂ ਵੀ ਹਾਂ ਆਹ ਗੱਲ ਹੈ। ਹੁਣ ਇਹ ਨਾਮ ਮਿਲਦਾ ਕਿੱਥੋਂ ਹੈ? ਕੋਈ ਦੁਕਾਨ ਹੈ ਇਹਦੀ? ਮਹਾਰਾਜ ਕਹਿੰਦੇ ਨਹੀਂ ਪਿਆਰਿਓ, ਦੁਕਾਨ ਨਹੀਂ ਇਹ ਨਾਮ, ਬਿਨ ਸਤਿਗੁਰ ਨਾਉ ਨਾ ਪਾਈ ਹੈ। ਬੁੱਝੋ ਕਰ ਵਿਚਾਰ, ਵਿਚਾਰ ਕਰਕੇ ਬੁੱਝ ਲਓ, ਸਤਿਗੁਰੂ ਤੋਂ ਬਗੈਰ ਨਾਮ ਨਹੀਂ ਮਿਲਦਾ। ਨਾਮ ਤੋਂ ਬਗੈਰ ਸਾਡਾ ਛੁਟਕਾਰਾ ਨਹੀਂ ਹੁੰਦਾ, ਨਾਮ ਤੋਂ ਬਗੈਰ ਸਾਡੇ 'ਚ ਬਰਕਤਾਂ ਨਹੀਂ ਆਉਂਦੀਆਂ। ਨਵਨਿਧੀ 18 ਸਿੱਧੀ ਪਿੱਛੇ ਲੱਗੀਆਂ ਫਿਰੇ ਜੋ ਹਰ ਹਿਰਦੇ ਸਦਾ ਵਸਾ। ਜਿਹੜੇ ਪ੍ਰੇਮੀ ਲਗਾਤਾਰ ਆਤਮ ਮਾਰਗ ਪੜ ਰਹੇ ਨੇ, ਉਹਦੇ ਵਿੱਚ ਪੜ੍ਹਦੇ ਆ ਵੀ ਨਾਮ ਦੀਆਂ ਕੀ ਬਰਕਤਾਂ, ਕਿੱਡੀਆਂ ਕਿੱਡੀਆਂ ਸਿੱਧੀਆਂ ਮਹਾਂਪੁਰਸ਼ ਹੁੰਦੀਆਂ। ਇੱਕ ਨਿਗਾਹ ਕਰ ਦੋ, ਧਾਤੀ ਸਾਰੀ ਸੋਨੇ ਦੀ ਕਰ ਦਿੰਦੇ, ਕਿਹੜੇ ਕਿਹੜੇ ਮਹਾਂਪੁਰਖ ਹੋਏ ਨੇ ਉਹਦੇ ਜ਼ਿਕਰ ਆਉਂਦਾ ਖੋਲ ਖੋਲ ਕੇ। ਤੋ ਪਿਆਰੇ ਉਹ ਮਿਲਦਾ ਗੁਰੂ ਤੋਂ। ਗੁਰੂ ਕਿਹਾ ਜਾਂਦਾ, ਗੁਰੂ ਕਿੱਥੋਂ ਮਿਲਦਾ, ਗੁਰੂ ਕਿਵੇਂ ਮਿਲਦਾ, ਇਹਦੀ ਕੱਲ੍ਹ ਸਾਰਾ ਦਿਨ ਤੁਸੀਂ ਵਿਚਾਰ ਸੁਣੋ। ਪਹਿਲੀ ਪੌੜੀ 'ਤੇ ਮਜ਼ਬੂਤ ਹੋ ਕੇ ਖੜ ਜਾਓ, ਪੱਲਾ ਅੱਡ ਲਓ ਵੀ ਅਸੀਂ ਨਾਮ ਦੇ ਵਪਾਰੀ ਹੋ ਕੇ ਆਇਆ, ਅਸੀਂ ਲੈ ਕੇ ਹੀ ਜਾਣਾ ਕੁਛ ਨਾ ਕੁਛ, ਪੱਲਾ ਭਰ ਕੇ ਲਿਜਾਣਾ, ਖਾਲੀ ਹੱਥ ਨਹੀਂ ਇੱਥੋਂ ਜਾਣਾ। ਵੀ ਜਿਹੜੀ ਹੱਟੀ ਤੋਂ ਮਿਲਦਾ ਉਹ ਹੱਟੀ ਪਹੁੰਚਣਾ ਹੀ ਆ ਅਸੀਂ। ਉਹਦੀ ਵਿਚਾਰ ਸਾਰੇ ਵਿਦਵਾਨ ਕੱਲ੍ਹ ਨੂੰ ਕਰਨਗੇ। ਹੁਣ ਸਾਰੇ ਪ੍ਰੇਮੀ ਗੁਰਸਤੋਤਰ 'ਚ ਬੋਲੋ, ਜਿਹੜੇ ਹਾਰ ਤੱਕ ਨਹੀਂ ਬੋਲੇ, ਸਮਾਧੀ ਹੈ ਕਿਸੇ ਦੀ ਲੱਗੀ ਹੋਈ, ਰਸਨਾ ਨਹੀਂ ਅਜੇ ਖੋਲੀ, ਕਿਰਪਾ ਕਰਕੇ ਗੁਰੂਆਂ ਦੇ ਨਾਮ ਨਾਲ ਰਸਨਾ ਖੋਲ ਲਓ। ਇਹ ਨਾਮ ਨਾਲ ਅੰਦਰੋਂ ਵੀ ਪਵਿੱਤਰ ਹੋਈ ਹੋਈ ਹੈ, ਬਾਹਰੋਂ ਵੀ ਪਵਿੱਤਰ ਹੋਈ। ਧੰਨ ਹੈ ਧੰਨ ਹੈ ਧੰਨ ਗੁਰੂ ਨਾਨਕ ਸਾਹਿਬ ਜੀ, ਧੰਨ ਗੁਰੂ ਅੰਗਦ ਸਾਹਿਬ ਜੀ, ਧੰਨ ਹੈ ਧੰਨ ਹੈ ਧੰਨ ਧੰਨ ਗੁਰੂ ਅਮਰਦਾਸ ਤੋਂ, ਧੰਨ ਧੰਨ ਹੈ ਧੰਨ ਹੈ ਧੰਨ ਹੈ।
ਹਰਗੋਬਿੰਦ ਸਾਹਿਬ ਧੰਨ ਧੰਨ ਹੈ ਧੰਨ ਹੈ ਧੰਨ ਹੈ ਗੋਬਿੰਦ ਸਿੰਘ ਸਾਹਿਬ ਧੰਨ ਹੈ।